1043 theblindshadesoutlet.com
कम्युनिटी का सब तो पुराना ते वड्डा शोरूम है सोडी फर्नीचर। बेहतरीन आफ्टर सेल कस्टमर सर्विस अते फाइनेंसिंग अवेलेबल। 74 डेवन रोड अते 142 कैनेडी रोड साउथ ब्रैम्पटन। कॉल 9058747171। सोडी फर्नीचर।
The biggest South Asian media group, Y Media. Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Y Media. Y Media. You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
साउथ एशियन पल्स प्राइम टाइम में आप सबका स्वागत है। वेल व्हाइट मॉर्निंग, जी हाँ, फर्स्ट स्नो ऑफ द विंटर्स। मौसम का हाल, इट्स करेंटली -1, फील्स लाइक -6, पार्टली क्लाउडी टुडे एंड हाई विल बी 1 टुडे। सो मौसम की अपडेट जहां आप तक पहुंचा रहे हैं, मौसम की अपडेट के साथ साथ देश दुनिया भर की सारी लेटेस्ट अपडेट आप तक पहुंचाते हैं 24 घंटे सातों दिन वाई मीडिया के सारे प्लेटफॉर्म्स के साथ। जुड़े रहना चाहते हैं वाई मीडिया के सारे प्लेटफॉर्म्स के साथ तो जुड़ना है आपने वाई मीडिया टीवी ऐप के साथ। ये बात लगातार हम आपको बताते हैं वो इसीलिए क्योंकि अपने स्मार्टफोन और ऐप स्टोर में आप इजीली डाउनलोड कर सकते हैं और जुड़ सकते हैं सारी लेटेस्ट अपडेट्स के साथ। तो वाई मीडिया टीवी ऐप के जरिए आप इंजॉय करते हैं लाइव टीवी, लाइव रेडियो, southasiandaily.com हमारा फेसबुक पेज एंड southasiandaily.com हमारी वेबसाइट। और जो लिसनर्स घर पर हैं वो चैनल वाई पर ट्यून इन कर लीजिए, रोजेज 857 बेल 828 टेलेस 2418 पर भी अब आप चैनल वाई को देख सकते हैं और चैनल वाई फ्री प्रीव्यू पर है। सो घर बैठे फ्री में सारी एंटरटेनमेंट इंफरटेनमेंट की अपडेट एंजॉय कर सकते हैं आप। यदि जी तैयार हैं आप तक पहुंचाने के लिए हेडलाइंस, स्टोरी बिहाइंड दी हेडलाइंस, और हमारे लिसनर्स को बताना चाहते हैं कि अगर आप एमएस फिल्म में डिटैच होम लेने के बारे में सोच रहे हैं तो मौका बहुत अच्छा है। द कोव एट बेल एयर शोर, लिव बाय द लेक, ऑल ब्रिक्स स्टोन एंड स्टुको कम्युनिटी, आपके लिए इसमें 36 feet, 42 and 50 feet डिटैच होम्स हैं, फ्लेक्सिबल डिपॉजिट स्ट्रक्चर के साथ, इमीडिएट टू टू ईयर क्लोजिंग विद टू कार गिराज शुरू हो रहे हैं फ्रॉम द 500. इसकी जानकारी के लिए thecoveinisfil.ca पर आपने जाना है, thecoveinisfil.ca पर जाकर आप सारी जानकारी जो है वो ले सकते हैं. और फिर लेक्सस की गाड़ी अगर आप लेना चाहते हैं तो नॉर्थ वेस्ट लेक्सस पर आपने पहुंचना है, क्योंकि अब 2020 NX 300 सिर्फ 1.9% लीज रेट के साथ बाय वीकली $178 आपने पे करना है, और वाई मीडिया का रेफरेंस देने पर एक्स्ट्रा डिस्काउंट मिलते हैं. सो नॉर्थ वेस्ट लेक्सस पर पहुंचना है आपने, 2280 Queen Street East Brampton पर आपने पहुंचना है. तो जहां अपडेट्स आप तक पहुंचाते चले जा रहे हैं, और हमारे लिसनर अगर किसी भी स्पॉन्सर के बारे में जानकारी लेना चाहते हैं शो के बाद, तो आपको ये नंबर अपने पास रखना है 416-475-8000 पर आपने कॉल करना है. और कनाडा से इंडिया पैसे भेजना चाहते हैं वो भी सुरक्षित तरीके से, तो बिल्कुल पॉसिबल है Zoom मनी ट्रांसफर PayPal सर्विस. अपने ऐप से या फिर प्ले स्टोर से डाउनलोड कीजिए Zoom मनी ट्रांसफर ऐप को, और ये जो ऐप है बहुत ही सुरक्षित है, बहुत ही आसान तरीका है कनाडा से इंडिया पैसे भेजने का. तो अब अपनों को आप आसानी से पैसे जो है भेज सकते हैं Zoom मनी ट्रांसफर PayPal सर्विस के साथ. और अपने घर को आप प्रोटेक्ट करना चाहते हैं, सेफ्टी कैमराज लगवाना चाहते हैं, तो टेक स्पिरिट को आपने कांटेक्ट करना है. इनका सकते हैं किसी भी इलेक्ट्रॉनिक आइटम अगर आप शॉप करना चाहते हैं, सेफ्टी कैमराज लगवाना चाहते हैं, देन टेक स्पिरिट इज द प्लेस. 8770 द गोर रोड ब्रैम्पटन, 8770 द गोर रोड ब्रैम्पटन, या फिर आप कॉल कर सकते हैं 9056214100 पर, 9056214100 पर आपने कॉल करना है. और ये बीच से बात करेंगे जो तैयार है लेकर हेडलाइन, स्टोरी बिहाइंड द हेडलाइन. सो हियर आई वुड लाइक टू वेलकम द ग्रुप एडिटर वाई मीडिया युधवीर जसवाल जी. वेलकम टू द शो युधवीर जी, गुड मॉर्निंग जी. युधवीर जी, आपको मेरी आवाज आ रही है?
जी सिमरन जी, आपको मेरी आवाज आ रही है?
जी जी,
अभी
जी बिल्कुल आ रही है आवाज. जी
जी सिमरन जी,
तो
मेरी आवाज आ रही है?
जी जी जी, नाउ इज फाइन.
हेलो जी, तो मेरी आवाज आ रही है?
जी 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 जी, आई कैन हियर यू. आई थिंक सम टेक्निकल प्रॉब्लम की वजह से युधवीर जी के फोन कुछ प्रॉब्लम है, लेकिन हम बिल्कुल युधवीर जी के साथ बात करेंगे जो तैयार है लेकर आप सबके लिए अपडेट्स. और फिर जब भी अपडेट्स की बात आती है तो मैं कहती हूँ आपसे जुड़े रहना है आपने वाई मीडिया के साथ. और अभी थोड़ी देर में युधवीर जी बिल्कुल आपके लिए लेकर आएंगे हेडलाइंस, स्टोरी बिहाइंड द हेडलाइंस. और हमारे सारे लिसनर्स को बता देती हूँ, जब बात आती है आपके बच्चों के अच्छे फ्यूचर की तो बात आती है यूसी मैथ्स की. जी हाँ, आपके बच्चों के अच्छे फ्यूचर के लिए यूसी मैथ्स के एबिकस मैथ्स प्रोग्राम में जो है उन्हें एनरोल कराएं. और इसकी जानकारी अगर आप लेना चाहते हैं तो UCMAS.ca पर आपने जाना है, UCMAS.ca पर जाकर आप सारी जानकारी जो है वो ले सकते हैं. घर में अगर आप बेसमेंट बनवाने के बारे में सोच रहे हैं, बेसमेंट आप रेनोवेट कराना चाहते हैं, तो आपको ADM बेसमेंट को कॉन्टैक्ट करना है 416-477-5429. AGM बेसमेंट. और अगर आप गाड़ी लेने के बारे में सोच रहे हैं, फाइनेंस को लेकर परेशान है, फाइनेंसिंग कराना चाहते हैं, तो अनमोल गुप्ता माया ऑटो सेल से अगर आपका क्रेडिट गुड है या फिर बैड है, राइट अवे आपको अप्रूवल दिला देते हैं. जी हाँ, राइट अवे अप्रूवल दिलाते हैं. छोटी हो गाड़ी या बड़ी है गाड़ी, तो राइट अवे अप्रूवल के लिए अनमोल गुप्ता जी को माया ऑटो सेल से करना है आपने कॉल 647-967-0620 पर. एंड युधवीर जी बिल्कुल इस वक्त हमारे साथ हैं. वेलकम टू द शो युधवीर जी.
बहुत बहुत शुक्रिया सिमरन जी, थैंक यू वेरी मच. प्रोग्राम साउथ एशियन पल्स प्राइम टाइम टू एसवेले सुन रहे हैं, और रुक कर दे सीधा बढ़िया खबर वाले. ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਵੱਡੀ ਖਬਰ ਵਾਸਤੇ ਅਸੀਂ ਤੁਹਾਨੂੰ ਓਟਵਾ ਲੈ ਕੇ ਜਾ ਰਹੇ ਹਾਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ। ਅੱਜ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕੰਜ਼ਰਵੇਟਿਵ ਪਾਰਟੀ ਦੀ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਇਸ ਕਾਰਨ ਅੱਜ ਇੰਪੋਰਟੈਂਟ ਹੈ ਕਿਉਂਕਿ ਕੱਲ ਕੰਜ਼ਰਵੇਟਿਵ ਪਾਰਟੀ ਦੀ ਕੌਕਸ ਮੀਟਿੰਗ ਸੀਗੀ। ਕੌਕਸ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਿੱਥੇ ਜ਼ਰੂਰ ਖੜੇ ਕੀਤੇ ਗਏ, ਇਸ ਤੋਂ ਇਲਾਵਾ ਇਸ ਗੱਲ ਦੇ ਉੱਤੇ ਵੀ ਵਿਚਾਰ ਕੀਤੇ ਗਏ। ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਅਰ ਜਿਹੜੇ ਹੈਗੇ ਨੇ ਉਹਨਾਂ ਦੀ ਪਰਸਨਲ ਰਾਏ ਚਾਹੇ ਅਬੋਰਸ਼ਨ ਜਾਂ ਗੇ ਰਾਈਟਸ ਬਾਰੇ ਕੀ ਹੈਗੀ ਹੈ, ਸੇਮ ਸੈਕਸ ਮੈਰਿਜ ਬਾਰੇ ਕੀ ਹੈ, ਇਸ ਦੇ ਬਾਰੇ ਵਿਚਾਰਾਂ ਜ਼ਰੂਰ ਕੀਤੀਆਂ ਗਈਆਂ। ਲੇਕਿਨ ਪੂਰੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਕੌਕਸ ਹੈਗੀ ਹੈ ਉਹ ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਅਰ ਦੇ ਪਿੱਛੇ ਖੜੀ ਨਜ਼ਰ ਆਈ। ਨਾ ਤੇ ਕੋਈ ਲੀਡਰਸ਼ਿਪ ਰਿਵਿਊ ਹੋਇਆ, ਬਲਕਿ ਇਸ ਤੋਂ ਇਲਾਵਾ ਜਿਹੜਾ ਸਖ਼ਤ ਬਿਆਨ ਹੈਗਾ ਉਹ ਵੀ ਕੱਲ ਜਾਰੀ ਕਰ ਦਿੱਤਾ ਗਿਆ, ਜਿਸ ਦੇ ਵਿੱਚ ਕਿ ਇਹ ਕੱਲ ਬਿਆਨ ਜਿਹੜਾ ਉਹ ਜਾਰੀ ਕੀਤਾ ਗਿਆ ਕੰਜ਼ਰਵੇਟਿਵ ਪਾਰਟੀ ਲੀਡਰ ਐਂਡਰੂ ਸ਼ੇਅਰ ਔਰ ਉਹਨਾਂ ਦੇ ਸਾਰੇ ਟੀਮ ਮੈਂਬਰਸ ਵੱਲੋਂ ਕਿ ਪੂਰੀ ਤਰ੍ਹਾਂ ਕੰਜ਼ਰਵੇਟਿਵ ਪਾਰਟੀ ਇਕਜੁੱਟ ਹੈ, ਯੂਨਾਈਟਿਡ ਹੈ ਔਰ ਜਦੋਂ ਵੀ ਅਗਲੀ ਇਲੈਕਸ਼ਨ ਆਏਗੀ ਅਗਲੀ ਇਲੈਕਸ਼ਨ ਲਈ ਪੂਰੀ ਤਰ੍ਹਾਂ ਐਂਡਰੂ ਸ਼ੇਅਰ ਔਰ ਉਹਨਾਂ ਦੀ ਟੀਮ ਤਿਆਰ ਹੈ। ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਵੱਡੀ ਖਬਰ ਅਸੀਂ ਤੁਹਾਨੂੰ ਇੱਕ ਹੋਰ ਸਾਂਝੀ ਕਰ ਰਹੇ ਹੈਗੇ ਹਾਂ, ਜਿਮ ਕੈਰੀਆਨਿਸ। ਜਿਮ ਕੈਰੀਆਨਿਸ ਜੋ ਕਿ ਪਹਿਲਾਂ ਫੈਡਰਲ ਲੈਵਲ ਦੇ ਉੱਤੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਔਰ ਹੁਣ ਜਿਮ ਕੈਰੀਆਨਿਸ ਜੋ ਕਿ ਸਿਟੀ ਆਫ ਟੋਰੋਂਟੋ ਦੇ ਵਿੱਚ ਕੌਂਸਲਰ ਸੀਗੇ, ਅਚਾਨਕ ਇੱਕ ਹੈਰਾਨੀਜਨਕ ਮੂਵ ਦੇ ਵਿੱਚ ਸਿਟੀ ਹਾਲ ਦੇ ਆਫੀਸ਼ਲਸ ਨੇ ਜਿਮੀ ਕੈਰੀਆਨਿਸ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਹਟਾ ਦਿੱਤਾ ਹੈ। ਜਿਮੀ ਕੈਰੀਆਨਿਸ ਉਹਨਾਂ ਦੇ ਖਿਲਾਫ ਇਹ ਐਲੀਗੇਸ਼ਨ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਕੈਂਪੇਨ ਦੇ ਜਿਹੜੇ ਇਲੈਕਸ਼ਨ ਦੇ ਫਾਈਨੈਂਸ ਰੂਲ ਸੀਗੇ ਉਹਨਾਂ ਨੂੰ ਵਾਇਲੇਟ ਕੀਤਾ ਹੈ। ਕੱਲ ਵੈਂਸਡੇ ਆਫਟਰਨੂਨ ਸਿਟੀ ਕਲਰਕ ਨੇ ਇਹ ਵੱਡੀ ਅਨਾਊਂਸਮੈਂਟ ਜਿਹੜੀ ਕੀਤੀ ਹੈ। ਅਸੀਂ ਦੱਸ ਦਈਏ ਕਿ ਕੱਲ ਵੈਂਸਡੇ ਤੱਕ ਜਿਮੀ ਕੈਰੀਆਨਿਸ ਟੋਰੋਂਟੋ ਦੇ ਵਾਰਡ ਨੰਬਰ 22 ਜੋ ਕਿ ਸਕਾਰਬਰੋ ਏਜਨ ਕੋਰਟ ਨੂੰ ਰਿਪ੍ਰੈਜੈਂਟ ਕਰਦਾ ਹੈਗਾ ਉਹਦੇ ਸਿਟੀ ਕੌਂਸਲਰ ਸੀਗੇ, ਲੇਕਿਨ ਆਪਣੀ ਕੈਂਪੇਨ ਦੇ ਵਿੱਚ ਜ਼ਿਆਦਾ ਖਰਚਾ ਕਰਨਾ ਔਰ ਆਪਣੀ ਕੈਂਪੇਨ ਇਲੈਕਸ਼ਨ ਕੈਂਪੇਨ ਨੂੰ ਵਾਇਲੇਟ ਕਰਨ ਦੇ ਕਾਰਨ ਜਿਮੀ ਕੈਰੀਆਨਿਸ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਨਾ ਸਿਰਫ ਹਟਾ ਦਿੱਤਾ ਗਿਆ ਬਲਕਿ ਇਹ ਵੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ 2022 ਤੱਕ ਜਿਮੀ ਕੈਰੀਆਨਿਸ ਜਿਹੜੇ ਨੇ ਨਾ ਤੇ ਕਿਸੇ ਆਫਿਸ ਦਾ ਪਦ ਕੋਈ ਲੈ ਸਕਦੇ ਨੇ ਔਰ ਨਾ ਹੀ ਕੋਈ ਮਿਊਨਿਸਪਲ ਇਲੈਕਸ਼ਨ ਲੜ ਸਕਦੇ ਨੇ। ਇਸ ਮਾਮਲੇ ਦੇ ਉੱਤੇ ਜਿਮੀ ਕੈਰੀਆਨਿਸ ਨੇ ਟੋਰੋਂਟੋ ਸਟਾਰ ਦੇ ਵਿੱਚ ਛਪੀ ਖਬਰ ਅਨੁਸਾਰ ਉਹਨਾਂ ਨੇ ਕਿਹਾ ਹੈ ਕਿ ਇਹ ਕਲੈਰੀਕਲ ਮਿਸਟੇਕ ਹੈਗੀ ਹੈ, ਕੋਈ ਚੀਜ਼ ਜਿਹੜੀ ਹੈ ਉਹ ਗਲਤ ਕਾਲਮ ਦੇ ਵਿੱਚ ਫਾਈਲ ਕਰ ਦਿੱਤੀ ਗਈ ਹੈ ਔਰ ਇਸ ਨੂੰ ਆਪਣੇ ਵਕੀਲ ਔਰ ਆਡੀਟਰ ਦੇ ਨਾਲ ਜਿਮੀ ਕੈਰੀਆਨਿਸ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਲੜਾਈ ਲੜਨਗੇ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜੀ ਉਹ ਫੇਰ ਸਾਰੀ ਗੱਲਬਾਤ ਜਿਹੜੀ ਹੈ ਉਹ ਮੀਡੀਆ ਦੇ ਸਾਹਮਣੇ ਵੀ ਜਾਰੀ ਕਰਨਗੇ। ਵੱਡੀ ਖਬਰ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਅਸੀਂ ਦੱਸ ਦਈਏ ਕਿ ਲਿਬਰਲ ਪਾਰਟੀ ਲੀਡਰ ਔਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹੜੇ ਆ ਉਹ ਵੀ ਆਪਣੇ ਕੌਕਸ ਦੇ ਨਾਲ ਮੀਟਿੰਗ ਕਰਨਗੇ। ਲਿਬਰਲ ਪਾਰਟੀ ਪਹਿਲਾਂ ਨਾਲੋਂ 13 ਮਾਫ ਕਰਨਾ ਜੋ ਮੈਜੋਰਿਟੀ ਹੈ ਮੈਜੋਰਿਟੀ ਤੋਂ 13 ਸੀਟਾਂ ਲਿਬਰਲ ਪਾਰਟੀ ਦੇ ਕੋਲ ਕਿਉਂ ਘਟੀਆਂ, ਪਹਿਲਾਂ ਨਾਲੋਂ ਵੀ ਸੀਟਾਂ ਜਿਹੜੀਆਂ ਨੇ ਉਹ ਕਿਉਂ ਘਟੀਆਂ ਇਹਦੇ ਬਾਰੇ ਅਸੈਸਮੈਂਟ ਜਲਦੀ ਹੀ ਲਿਬਰਲ ਪਾਰਟੀ ਵੱਲੋਂ ਵੀ ਕੀਤੀ ਜਾਏਗੀ। ਕੱਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਔਰ ਫੋਰਨ ਅਫੇਅਰਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਨੇ US ਲੀਡਰ ਦੇ ਨਾਲ ਮੁਲਾਕਾਤ ਕੀਤੀ ਹੈਗੀ ਹੈ, ਜਿਹਦੇ ਵਿੱਚ ਕਿ ਇਹ ਅਸੈਸਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਨੈਫਟਾ ਦੀ ਜਿਹੜੀ ਡੀਲ ਹੈਗੀ ਹੈ ਉਹ ਕਿਸ ਹੱਦ ਤੱਕ ਅੱਗੇ ਵਧੇਗੀ। ਗੱਲ ਕਰਦੇ ਹਾਂ ਸਾਡੇ ਇੱਥੇ ਓਂਟੇਰੀਓ ਦੀ। ਓਂਟੇਰੀਓ ਦੇ ਵਿੱਚ ਕੱਲ ਫਾਲ ਇਕਨੋਮਿਕ ਸਟੇਟਮੈਂਟ ਜਿਹੜੀ ਆ ਉਹ ਜਾਰੀ ਕੀਤੀ ਗਈ ਹੈ। ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਜਿੱਥੇ ਪਹਿਲਾਂ ਨਾਲੋਂ ਅਨੁਮਾਨ ਤੋਂ ਘੱਟ ਜਿਹੜਾ ਡੈਫੀਸਿਟ ਹੈ ਉਹ ਵੀ ਨਜ਼ਰ ਆਇਆ, ਇਸ ਤੋਂ ਇਲਾਵਾ ਲਗਾਤਾਰ ਵਧੀਆ ਨੌਕਰੀਆਂ ਕ੍ਰੀਏਟ ਕਰਨ ਦੀ ਔਰ ਚੰਗੀ ਇਕੋਨਮੀ ਵਧੀਆ ਕਰਨ ਦਾ ਜਿਹੜਾ ਦਾਅਵਾ ਹੈਗਾ ਉਹ ਇਸ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਜਾਰੀ ਕੀਤਾ ਗਿਆ। ਪਹਿਲਾਂ ਡੱਗ ਫੋਰਡ ਹੋਣਾ ਦੀ ਜਿਹੜੀ ਸਰਕਾਰ ਸੀ ਓਂਟੇਰੀਓ ਦੇ ਵਿੱਚ ਲਗਾਤਾਰ ਘੱਟ ਦੀ ਗੱਲ ਕਰਦੀ ਸੀਗੀ, ਲੇਕਿਨ ਜਿਸ ਤਰ੍ਹਾਂ ਅਸੀਂ ਕੱਲ ਵੀ ਜ਼ਿਕਰ ਕਰ ਰਹੇ ਸੀਗੇ ਕਿ ਹੁਣ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਵੀ ਔਰ ਬਾਕੀ ਚੀਜ਼ਾਂ ਦੇ ਵਿੱਚ ਵੀ ਹੁਣ ਉਹਨਾਂ ਦਾ ਜੋ ਕੁਛ ਟੋਨ ਸੀਗੀ ਉਹ ਕਾਫੀ ਡਿਫਰੈਂਟ ਨਜ਼ਰ ਆ ਰਹੀ ਸੀਗੀ। ਓਂਟੇਰੀਓ ਸਰਕਾਰ ਜਿੱਥੇ ਉਹਨਾਂ ਨੇ ਕਿਹਾ ਹੈਗਾ ਕਿ 2019-20 ਦੇ ਵਿੱਚ ਕਾਰਪੋਰੇਟ ਟੈਕਸ ਰੈਵਨਿਊਜ਼ ਜਿਹੜੇ ਨੇ ਉਹ ਤਕਰੀਬਨ $936 million ਪਹਿਲਾਂ ਦੇ ਪ੍ਰੋਜੈਕਸ਼ਨ ਤੋਂ ਜ਼ਿਆਦਾ ਨਜ਼ਰ ਆ ਰਹੇ ਨੇ। ਨਿਊਜ਼ ਕਾਨਫਰੰਸ ਕਰਦੇ ਆ ਜਿੱਥੇ ਡੱਗ ਫੋਰਡ ਹੋਣਾ ਨੇ ਵੀ ਆਪਣੇ ਬਿਆਨ ਜਾਰੀ ਕੀਤੇ ਨੇ, ਲੇਕਿਨ ਅਹਿਮ ਬਿਆਨ ਸੀਗੇ ਫਾਈਨੈਂਸ ਮਿਨਿਸਟਰ ਰੌਡ ਫਿਲਿਪਸ ਦੇ, ਜਿਨ੍ਹਾਂ ਨੇ ਕਿਹਾ ਹੈ ਕਿ ਅਸੀਂ ਓਂਟੇਰੀਅਨਸ ਦੀ ਗੱਲ ਸੁਣੀ ਹੈਗੀ ਹੈ ਔਰ ਉਹਨਾਂ ਦੀ ਗੱਲ ਸੁਣ ਕੇ ਅਸੀਂ ਕਈ ਤਰ੍ਹਾਂ ਦੇ ਆਪਣੇ ਜਿਹੜੇ ਪਲਾਨਸ ਨੇ ਉਹ ਤਿਆਰ ਕੀਤੇ ਨੇ ਓਂਟੇਰੀਅਨਸ ਦੇ ਕੰਸਰਨ। ਫਾਈਨੈਂਸ ਮਿਨਿਸਟਰ ਰੌਡ ਫਿਲਿਪਸ ਨੇ ਕਿਹਾ ਹੈਗਾ ਕਿ ਅਸੀਂ ਧਿਆਨ ਦੇ ਨਾਲ ਸੁਣ ਕੇ ਸਾਰੀ ਚੀਜ਼ਾਂ ਨੂੰ ਅਪਡੇਟ ਕੀਤਾ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਓਨਟੇਰੀਓ ਦੇ ਵਿੱਚ ਜੋ ਅਪ੍ਰੈਲ ਦੇ ਮਹੀਨੇ ਉਸ ਸਮੇਂ ਦੇ ਫਾਈਨੈਂਸ ਮਿਨਿਸਟਰ ਵਿਕ ਫਰਡੈਲੀ ਨੇ ਜੋ ਬਜਟ ਪੇਸ਼ ਕੀਤਾ ਸੀਗਾ ਉਹਦੇ ਵਿੱਚ 163.4 billion dollars ਦੀ ਸਪੈਂਡਿੰਗ ਲਿਖੀ ਹੋਈ ਸੀ। ਕਿੰਨਾ ਕੁ ਖਰਚਾ ਜਿਹੜਾ ਉਹ ਵੱਧ ਕੀਤਾ ਗਿਆ, ਹਾਲਾਂਕਿ ਲਗਾਤਾਰ ਪੀਸੀ ਪਾਰਟੀ ਦਾ ਦਾਵਾ ਹੈ ਕਿ ਉਹ ਜੀ ਹੈਲਥ ਕੇਅਰ ਤੇ ਵੱਧ ਕਾਫੀ ਵੱਧ ਖਰਚਾ ਕਰ ਰਹੇ ਨੇ। ਅਸੀਂ ਦੱਸ ਦਈਏ ਕਿ ਜੇ ਅਸੀਂ ਫਾਲ ਇਕਨੋਮਿਕ ਸਟੇਟਮੈਂਟ ਨੂੰ ਧਿਆਨ ਦੇ ਨਾਲ ਦੇਖੀਏ ਤੇ ਜਿੱਥੇ ਇੱਕ ਪਾਸੇ ਹੈਲਥ ਕੇਅਰ ਦੀ ਸਰਵਿਸਿਜ਼ ਜਿਹੜੀ ਡਿਮਾਂਡ ਲਗਾਤਾਰ ਵੱਧ ਰਹੀ ਹੈਗੀ ਹੈ, 227 million dollars ਬੁੱਕਸ ਦੇ ਮੁਤਾਬਿਕ ਜਿਹੜਾ ਹੈਗਾ ਉਹ ਜ਼ਿਆਦਾ ਖਰਚ ਕੀਤਾ ਜਾ ਰਿਹਾ। ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਇਨਕਰੀਜ਼ ਯੂਟੀਲਾਈਜੇਸ਼ਨ ਆਫ ਫਿਜ਼ੀਸ਼ੀਅਨ ਐਂਡ ਅਦਰ ਸਰਵਿਸਿਜ਼ ਅੰਡਰ ਓਨਟੇਰੀਓ ਹੈਲਥ ਇੰਸ਼ੋਰੈਂਸ ਪਲਾਨ। ਮੌਕੇ ਦੇ ਉੱਤੇ ਓਨਟੇਰੀਓ ਦੇ ਲਿਬਰਲ ਪਾਰਟੀ ਦੇ ਇੰਟਰਿਮ ਲੀਡਰ ਜੌਨ ਫਰੇਜ਼ਰ ਉਹਨਾਂ ਨੇ ਕਿਹਾ ਹੈਗਾ ਕਿ ਪੀਸੀ ਪਾਰਟੀ ਲਗਾਤਾਰ ਘਾਟੇ ਨੂੰ ਵੱਧ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਓਨਟੇਰੀਓ ਦੀ ਲਿਬਰਲ ਪਾਰਟੀ ਵੱਲੋਂ ਜੌਨ ਫਰੇਜ਼ਰ ਨੇ ਕਿਹਾ ਹੈ ਕਿ ਜੋ ਨੰਬਰਜ਼ ਓਨਟੇਰੀਓ ਦੀ ਪੀਸੀ ਪਾਰਟੀ ਔਰ ਡਗ ਫੋਰਡ ਉਹਨਾਂ ਦੀ ਸਰਕਾਰ ਪੇਸ਼ ਕਰ ਰਹੇ ਹੈ, ਓਨਟੇਰੀਓ ਲਿਬਰਲ ਪਾਰਟੀ ਦਾ ਕਹਿਣਾ ਹੈ ਕਿ ਉਹਨਾਂ ਦੇ ਉੱਤੇ ਭਰੋਸਾ ਨਹੀਂ ਕਰ ਰਹੇ। ਐਨਡੀਪੀ ਵੱਲੋਂ ਐਂਡਰੀਆ ਹੋਰਵਾਥ ਨੇ ਵੀ ਓਨਟੇਰੀਓ ਦੇ ਜਿਹੜੀ ਇਹ ਫਾਲਸ ਸਟੇਟਮੈਂਟ ਆਈ ਹੈ ਇਹਦੀ ਜੰਮ ਕੇ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਕਟਸ ਲਗਾ ਰਹੀ ਹੈ ਸਰਕਾਰ ਔਰ ਵਧੀਆ ਸਰਵਿਸਿਜ਼ ਨਹੀਂ ਦੇ ਰਹੀ। ਖਬਰ ਤੁਹਾਡੇ ਨਾਲ ਬ੍ਰੈਂਪਟਨ ਤੋਂ ਸਾਂਝੀ ਕਰ ਰਹੇ ਹੈਗੇ ਆ ਜਿੱਥੇ ਕਿ ਇੱਕ 9 ਸਾਲ ਦਾ ਔਰ 12 ਸਾਲ ਦਾ ਦੋ ਜਿਹੜੇ ਬੱਚੇ ਨੇ ਉਹ ਇੱਕ ਘਰ ਦੇ ਵਿੱਚ ਮ੍ਰਿਤ ਪਾਏ ਗਏ ਨੇ। ਪੀਲ ਪੁਲਿਸ ਇਹਦੀ ਇਨਵੈਸਟੀਗੇਸ਼ਨ ਇਸ ਸਮੇਂ ਕਰ ਰਹੀ ਹੈ। ਆਖਿਰਕਾਰ ਕੀ ਕਾਰਨ ਹੈ ਕਿ ਇਹ ਦੋ ਬੱਚੇ ਜਿਹੜੇ ਇਹਨਾਂ ਦੀ ਡੈਥ ਹੋਈ ਹੈ ਇਹਦੇ ਬਾਰੇ ਪੀਲ ਪੁਲਿਸ ਦੀ ਕਾਂਸਟੇਬਲ ਹੈਦਰ ਕੈਨਨ ਉਹਨਾਂ ਨੇ ਕਿਹਾ ਹੈਗਾ ਕਿ ਕੱਲ ਰਾਤ ਤਕਰੀਬਨ 11 ਵਜੇ ਪੀਲ ਪੁਲਿਸ ਨੂੰ 911 ਕਾਲ ਗਈ ਸੀਗੀ। ਉਸ ਵੇਲੇ ਪੁਲਿਸ ਜਿਹੜੀ ਹੈ ਉੱਥੇ ਪਹੁੰਚੀ ਹੈ, ਫਸਟ ਰਿਸਪੋਂਡਰ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ 12 ਸਾਲ ਔਰ 9 ਸਾਲ ਦੇ ਜਿਹੜੇ ਇਹ ਦੋਨੋਂ ਲੜਕੇ ਹੈਗੇ ਨੇ ਇਹਨਾਂ ਨੂੰ ਮ੍ਰਿਤ ਪਾਇਆ, ਲੇਕਿਨ ਕਾਰਨ ਕੀ ਹੈ ਡੈਥ ਦਾ ਇਹਦੇ ਬਾਰੇ ਹਜੇ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ। ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਸਾਡੀ ਵਾਈ ਮੀਡੀਆ ਦੀ ਟੀਮ ਵੀ ਇਸ ਸਮੇਂ ਬ੍ਰੈਂਪਟਨ ਦੇ ਇਸ ਘਰ ਦੇ ਕੋਲ ਜਿਹੜੇ ਆਸ ਪਾਸ ਦੇ ਨੇਬਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਸਾਡੀ ਵਾਈ ਮੀਡੀਆ ਦੀ ਟੀਮ ਪਹੁੰਚ ਚੁੱਕੀ ਹੈ, ਅਸੀਂ ਤੁਹਾਨੂੰ ਜਿੱਦਾਂ ਹੀ ਸਾਡੇ ਕੋਲ ਕੋਈ ਅਪਡੇਟ ਆਉਂਦੀ ਹੈ ਨੇਬਰ ਸਾਨੂੰ ਕੀ ਦੱਸਦੇ ਨੇ ਅਸੀਂ ਹੁਣੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀ ਕਾਰਨ ਹੈ ਇਹ ਦੋ ਜਿਹੜੇ ਬੱਚੇ ਨੇ ਕਿਉਂ ਇਹਨਾਂ ਦੀ ਜਿਹੜੀ ਹੈ ਇਹ ਡੈਥ ਹੋਈ ਹੈ। ਸਾਡੀ ਨਿਗਾਹ ਇਹਦੇ ਉੱਤੇ ਲਗਾਤਾਰ ਬਰਕਰਾਰ ਹੈ। ਹਾਈਵੇ 400 ਨੌਰਥ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਜਿਹਦੇ ਕਾਰਨ ਕਿ ਹਾਈਵੇ 400 ਨੌਰਥ ਕਿੰਗ ਸਟਰੀਟ ਦੀ ਇੰਟਰਸੈਕਸ਼ਨ ਦੇ ਨੇੜੇ ਬੰਦ ਕਰ ਦਿੱਤਾ ਗਿਆ। ਉੱਥੇ ਇੱਕ ਟਰੱਕ ਦਾ ਜਿਹੜਾ ਐਕਸੀਡੈਂਟ ਹੈ ਉਹ ਦੱਸਿਆ ਜਾ ਰਿਹਾ ਹੈ। ਇਲਾਵਾ ਪੁਲਿਸ ਰਿਸਪੋਂਡ ਕਰ ਰਹੀ ਹੈ, ਇੱਕ ਹੋਰ ਐਕਸੀਡੈਂਟ ਹੋਇਆ ਹਾਈਵੇ 12 ਔਰ ਸਨਗੋਗ ਲਾਈਨ 3 ਦੇ ਨੇੜੇ ਪੋਰਟ ਪੈਰੀ ਦੇ ਵਿੱਚ ਹੋਏ ਇਸ ਐਕਸੀਡੈਂਟ ਦੇ ਵਿੱਚ ਇੱਕ ਜਣੇ ਦੀ ਜਾਨ ਚਲੀ ਗਈ ਹੈ। ਇਹਦੀ ਵੀ ਇਨਵੈਸਟੀਗੇਸ਼ਨ ਇਸ ਸਮੇਂ ਪੁਲਿਸ ਕਰ ਰਹੀ ਹੈ। ਅਸੀਂ ਜ਼ਿਕਰ ਕਰ ਦਈਏ ਕਿ ਗ੍ਰੇਟਰ ਟੋਰਾਂਟੋ ਇਲਾਕੇ ਦੇ ਵਿੱਚ ਪਹਿਲੀ ਸਨੋਫਾਲ ਇਹਨਾਂ ਸਰਦੀਆਂ ਦੀ ਹੋਈ ਹੈ ਔਰ ਅੱਜ ਦੁਪਹਿਰ ਨੂੰ ਔਰ ਸ਼ਾਮ ਨੂੰ ਵੀ ਥੋੜੀ ਜਿਹੀ ਫਲਰੀਜ ਪੈਣ ਦੀ ਉਮੀਦ ਦੱਸੀ ਜਾ ਰਹੀ ਹੈ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੋ। ਹੈਡਲਾਈਨਸ ਪਾਰਟ 1 ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ, ਅੱਗੇ ਚੱਲ ਕੇ ਹੈਡਲਾਈਨਸ ਪਾਰਟ 2 ਵੀ ਸਾਂਝਾ ਕਰਾਂਗੇ। ਤੁਹਾਡੀਆਂ ਕਾਲਸ ਵੀ ਇਸ ਸਮੇਂ ਆਉਂਦੀਆਂ ਕਰ ਰਹੇ ਹਾਂ, ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਕਾਲ ਕਰ ਸਕਦੇ ਹੋ 6472728182। ਔਰ ਇੱਕ ਐਸੀ ਖਬਰ ਜੋ ਹਰ ਜਗ੍ਹਾ ਹੀ ਐਂਟਰੀ ਮਾਰ ਜਾਂਦੀ ਹੈ ਉਹ ਖਬਰ ਇਹ ਹੈ ਕਿ ਜਦੋਂ ਵੀ ਕ੍ਰਿਕਟ ਮੈਚ ਲਾਈਵ ਹੋਵੇ ਔਰ ਉਹ ਵੀ ਅੱਜ ਦਾ ਲਾਈਵ ਮੈਚ ਜੋ ਕਿ ਇੰਡੀਆ ਵਰਸਿਸ ਬੰਗਲਾਦੇਸ਼ ਦੇ ਵਿੱਚ ਹੈਗਾ। ਇਸ ਸਮੇਂ ਵੈਸੇ ਇਨਿੰਗਸ ਬ੍ਰੇਕ ਜਿਹੜੀ ਹੈ ਉਹ ਚੱਲ ਰਹੀ ਹੈਗੀ ਹੈ। ਅਸੀਂ ਦੱਸ ਦਈਏ ਕਿ ਜਿਹੜਾ ਅੱਜ ਦਾ ਇਹ ਮੁਕਾਬਲਾ ਸੀਗਾ ਇਹਦੇ ਵਿੱਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕੀਤੀ, 153 runs 6 wickets ਦੇ ਨੁਕਸਾਨ ਦੇ ਉੱਤੇ ਉਹਨਾਂ ਨੇ ਬਣਾਏ ਨੇ। ਸੋ ਅਸੀਂ ਲਗਾਤਾਰ ਹੁਣ ਤੁਹਾਨੂੰ ਅਪਡੇਟ ਕਰਾਂਗੇ ਇੰਡੀਆ ਦੀ ਬੈਟਿੰਗ ਜਿੱਦਾਂ ਸ਼ੁਰੂ ਹੋਏਗੀ, ਵੀ ਵਿਲ ਅਪਡੇਟ ਯੂ ਔਨ ਦੈਟ। ਔਰ ਇੰਡੀਆ ਦੇ ਸਾਹਮਣੇ ਜਿਹੜਾ ਟਾਰਗੇਟ ਹੈ ਦੈਟ ਇਜ਼ 154 runs 164 runs ਦਾ ਇੰਡੀਆ ਦੇ ਸਾਹਮਣੇ ਟਾਰਗੇਟ ਹੈ। ਇੰਡੀਆ ਪਹਿਲਾ T20 ਮੁਕਾਬਲਾ ਬੰਗਲਾਦੇਸ਼ ਤੋਂ ਹਾਰ ਚੁੱਕਾ ਹੈ। ਜੇ ਅੱਜ ਦਾ ਮੁਕਾਬਲਾ ਵੀ ਇੰਡੀਆ ਬੰਗਲਾਦੇਸ਼ ਤੋਂ ਹਾਰ ਜਾਂਦਾ ਹੈ ਤਾਂ ਇੰਡੀਆ ਸੀਰੀਜ਼ ਵੀ ਹਾਰ ਜਾਏਗਾ। ਵੈਸੇ ਇਸ ਤੋਂ ਪਹਿਲਾਂ ਕਦੇ ਵੀ ਇੰਡੀਆ ਨੇ ਬੰਗਲਾਦੇਸ਼ ਤੋਂ T20 ਮੈਚ ਨਹੀਂ ਸੀ ਹਾਰਿਆ। 8 ਮੈਚ ਹੋਏ ਸੀ, ਦੋਨੋਂ ਟੀਮਾਂ ਦੇ ਵਿੱਚ 8 ਦੇ 8 ਟੈਸਟ ਇੰਡੀਆ ਨੇ ਜਿੱਤੇ ਸੀ। ਇਹ ਪਹਿਲਾ ਮੁਕਾਬਲਾ ਸੀਗਾ ਕਿ ਇੰਡੀਆ ਨੇ ਬੰਗਲਾਦੇਸ਼ ਤੋਂ ਕੋਈ T20 ਮੁਕਾਬਲਾ ਹਾਰਿਆ। ਸੋ ਪਿਛਲਾ ਮੈਚ ਇੰਡੀਆ ਹਾਰ ਗਿਆ ਸੀ। ਦੇਖਦੇ ਹਾਂ ਜੀ ਅੱਜ ਕੀ ਹੁੰਦਾ। ਅੱਜ ਦੇ ਇਸ ਮੁਕਾਬਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਜਿੱਥੇ ਮੁਹੰਮਦ ਨਈਮ ਓਪਨਰ ਆਏ ਸੀ ਉਹਨਾਂ ਨੇ 36 ਰਨ ਬਣਾਏ, ਲਿਤਨ ਦਾਸ ਨੇ 29 ਰਨ ਬਣਾਏ, ਫਿਰ ਸੌਮਿਆ ਸਰਕਾਰ ਉਹਨਾਂ ਨੇ 30 ਰਨ ਬਣਾਏ ਔਰ ਕਪਤਾਨ ਮਹਿਮੂਦੁੱਲਾ 21 ਗੇਂਦਾਂ 'ਚ ਉਹਨਾਂ ਨੇ 4 ਚੌਕੇ ਲਗਾਏ, 30 ਰਨ ਦਾ ਯੋਗਦਾਨ ਉਹਨਾਂ ਨੇ ਵੀ ਦਿੱਤਾ। ਬੋਲਿੰਗ ਡਿਪਾਰਟਮੈਂਟ ਜੋ ਇੰਡੀਆ ਦਾ ਰਿਹਾ, ਚਾਹਲ ਨੂੰ 2 ਵਿਕਟਾਂ ਮਿਲੀਆਂ, ਚਾਹਲ ਦੇ 2 ਵਿਕਟਾਂ ਤੋਂ ਇਲਾਵਾ ਵਾਸ਼ਿੰਗਟਨ ਨੂੰ 1 ਵਿਕਟ ਮਿਲੀ ਹੈ, ਖਲੀਲ ਅਹਿਮਦ ਨੂੰ 1 ਵਿਕਟ ਮਿਲੀ ਹੈ ਔਰ ਦੀਪਕ ਚਾਹਰ ਨੂੰ ਵੀ 1 ਵਿਕਟ ਮਿਲੀ ਹੈ। ਸ਼ਿਵਮ ਦੁਬੇ ਜਿਹੜੇ ਨਵੇਂ ਖਿਲਾੜੀ ਸ਼ਾਮਿਲ ਕੀਤੇ ਗਏ ਨੇ ਉਹਨਾਂ ਨੇ 2 ਓਵਰਾਂ 'ਚ 12 ਰਨ ਦਿੱਤੇ ਨੇ, ਵਿਕਟ ਖੈਰ ਉਹਨਾਂ ਨੂੰ ਕੋਈ ਨਹੀਂ ਮਿਲੀ। ਸੋ ਲਗਾਤਾਰ ਅਸੀਂ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਇਸ ਮੈਚ ਦੀ ਵੀ ਜਿਹੜੀ ਹੈ ਉਹ ਸਾਂਝੀ ਕਰਦੇ ਰਹਾਂਗੇ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਤੁਸੀਂ ਇਸ ਵੇਲੇ ਸੁਣ ਰਹੇ ਹੋ। ਕੋਈ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ। ਜੁਜਾਰ ਸਿੰਘ ਜੀ ਨੇ ਕਾਫੀ ਦੇਰ ਦੀ ਲਾਈਨ ਹੋਲਡ ਕੀਤੀ ਹੈ, ਮੈਂ ਉਹਨਾਂ ਨੂੰ ਵੀ ਲੈ ਰਿਹਾ ਔਨ ਦੀ ਏਅਰ। ਤਾਂ ਤੁਸੀਂ ਕਾਲ ਕਰ ਸਕਦੇ ਹੋ 6472728182 6472728182। ਪ੍ਰੋਗਰਾਮ ਦੇ ਸਾਡੀ ਅੱਜ ਹੈਡਲਾਈਨਸ ਦੇ ਮੇਨ ਸਪੋਂਸਰ ਨੇ ਜ਼ੂਮ। ਜਦੋਂ ਪੈਸੇ ਭੇਜਣ ਦੀ ਗੱਲ ਆਵੇ ਤੇ ਤੁਸੀਂ 3 ਚੀਜ਼ਾਂ ਤੁਹਾਨੂੰ ਹਮੇਸ਼ਾ ਚਾਹੀਦੀਆਂ ਹੁੰਦੀਆਂ ਨੇ। ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਪੈਸੇ ਜਿਹੜੇ ਨੇ ਜੀ ਉਹ ਤੁਹਾਡੇ ਸੁਰੱਖਿਅਤ ਪਹੁੰਚ ਜਾਣ। ਇਹ ਬੜਾ ਜ਼ਰੂਰੀ ਹੈ ਕਿ ਪੈਸੇ ਸੁਰੱਖਿਅਤ ਹੋਣ। ਜ਼ੂਮ ਜਿਹੜੇ ਆ ਤੁਹਾਨੂੰ ਪਤਾ ਇਟਸ ਅ ਪੇਪਾਲ ਸਰਵਿਸ ਔਰ ਬਹੁਤ ਲੰਮੇ ਸਮੇਂ ਤੋਂ ਤੁਹਾਡੀ ਖਿਦਮਤ ਦੇ ਵਿੱਚ ਉਹ ਹਾਜ਼ਰ ਨੇ। ਸੋ ਪੈਸੇ ਤੁਹਾਡੇ ਸੁਰੱਖਿਅਤ ਜਾਣਗੇ। ਦੂਸਰੀ ਚੀਜ਼ ਤੁਸੀਂ ਜਾਣੇ ਹੋਗੇ ਕਿ ਫਾਸਟ ਡਿਲੀਵਰੀ, ਫਾਸਟ ਹੋਵੇ, ਤੁਸੀਂ ਇੱਥੋਂ ਪੈਸੇ ਦਿੱਤੇ ਔਰ ਉੱਥੇ ਮਿਲ ਜਾਏ, ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹ ਜ਼ੂਮ ਜਿਹੜੀ ਸਰਵਿਸ ਆ, ਨਾਮ ਹੀ ਦੱਸ ਰਿਹਾ ਹੈ, ਦ ਨੇਮ ਇਟ ਸੈਲਫ ਐਕਸਪਲੇਨ, ਜ਼ੂਮ ਫਾਸਟ ਸਰਵਿਸ ਤੁਹਾਨੂੰ ਇਹਦੇ ਤੋਂ ਮਿਲੇਗੀ। ਤੀਸਰਾ ਇੰਪੋਰਟੈਂਟ ਪੁਆਇੰਟ ਜਿਹੜਾ ਜ਼ੂਮ ਦਾ ਹੈਗਾ ਉਹ ਇੱਕ ਬੜਾ ਆਸਾਨ ਹੈ, ਇਹਨੂੰ ਯੂਜ਼ ਕਰਨਾ ਬੜਾ ਆਸਾਨ ਹੈ। ਤੁਸੀਂ ਆਰਾਮ ਦੇ ਨਾਲ ਐਪ ਜਿਹੜਾ ਆਪਣੇ ਫੋਨ ਦੇ ਉੱਤੇ, ਆਈਪੈਡ ਦੇ ਉੱਤੇ ਡਾਊਨਲੋਡ ਕਰ ਲਓ ਔਰ ਆਸਾਨੀ ਦੇ ਨਾਲ ਜਿੱਥੇ ਵੀ ਤੁਸੀਂ ਬੈਠੇ ਹੋ, ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਹੋ, ਆਫਿਸ ਦੇ ਵਿੱਚ ਬੈਠੇ ਹੈਗੇ ਹੋ, ਤੁਸੀਂ ਆਰਾਮ ਦੇ ਨਾਲ ਐਟ ਯੂਰ ਓਨ ਕਨਵੀਨੀਅੰਸ ਜ਼ੂਮ ਦੇ ਜ਼ਰੀਏ ਪੈਸੇ ਟ੍ਰਾਂਸਫਰ ਕਰ ਸਕਦੇ ਹੋ। ਸਾਡੀਆਂ ਆਈਆਂ ਹੈਡਲਾਈਨਸ ਦੇ ਮੇਨ ਸਪੋਂਸਰ ਜ਼ੂਮ, ਇਟਸ ਅ ਪੇਪਾਲ ਸਰਵਿਸ। ਔਰ ਮੈਂ ਤੁਹਾਨੂੰ ਦੱਸਦਾ ਕਿ ਮੈਂ ਖੁਦ ਵੀ ਜ਼ੂਮ ਡਾਊਨਲੋਡ ਕੀਤਾ। ਅਗਲੀ ਵਾਰ ਜਦ ਤੁਸੀਂ ਮੈਨੂੰ ਕਿਤੇ ਵੀ ਮਿਲੋ ਤਾਂ ਤੁਸੀਂ ਕਹਿਣਾ ਜੀ ਫੋਨ ਦੇ ਉੱਤੇ ਦਿਖਾਓ ਜ਼ੂਮ ਕਿੱਥੇ ਆ, ਤਾਂ ਮੈਂ ਤੁਹਾਨੂੰ ਫੌਰਨ ਦਿਖਾਵਾਂਗਾ। ਬੜਾ ਨਾਈਸ ਲੋਗੋ ਹੈਗਾ ਜ਼ੂਮ ਦਾ ਔਰ ਆਪਣੇ ਫੋਨ ਦੇ ਉੱਤੇ ਆਈਪੈਡ ਤੇ ਇਹਨੂੰ ਡਾਊਨਲੋਡ ਕਰੋ ਐਂਡ ਸਟਾਰਟ ਯੂਜ਼ਿੰਗ ਜ਼ੂਮ ਜਦੋਂ ਵੀ ਤੁਸੀਂ ਪੈਸੇ ਟ੍ਰਾਂਸਫਰ ਕਰਨੇ ਨੇ। ਸੋ ਪੈਸੇ ਇੰਡੀਆ ਭੇਜਣੇ ਨੇ, ਕਿਤੇ ਵੀ ਭੇਜਣੇ ਨੇ, ਜ਼ੂਮ ਇਜ਼ ਯੋਰ ਆਨਸਰ, ਸਾਡੀਆਂ ਹੈਡਲਾਈਨਸ ਦੇ ਮੇਨ ਸਪੋਂਸਰ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੁਸੀਂ ਇਸ ਵੇਲੇ ਸੁਣ ਰਹੇ ਹੋ। ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਹਾਂਜੀ, ਨੈਕਸਟ ਕਾਲ ਜੁਜਾਰ ਸਿੰਘ ਜੀ, ਤੁਸੀਂ ਆਉਂਦੇ ਰਹੋ, ਗੋ ਅਹੈਡ।
ਜਦਵੀ ਜੀ ਤੇ ਸ੍ਰੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜਦਵੀ ਜੀ, ਪਹਿਲਾਂ ਤਾਂ ਰਾਣਾ ਜੀ ਜੋ ਇਸੇ ਫ੍ਰੀਕੁਐਂਸੀ ਤੇ ਸੀਨੀਅਰ ਹੋਸਟ ਆ, ਤੇ ਜੋ ਉਹਨਾਂ ਦੇ ਪਰਿਵਾਰ ਨਾਲ ਦੁਰਘਟਨਾ ਘਟੀ ਆ ਉਹਦੇ ਵਿੱਚ ਸ਼ਰੀਕ ਹੁੰਦੇ ਆ। ਜਦੋਂ ਜੀ ਮੈਂ ਕੰਮ ਤੇ ਸੀ ਔਰ ਮੈਂ ਦੇਖ ਰਿਹਾ ਸੀ ਕਿ ਦਰਖਤਾਂ ਦੇ ਪੱਤੇ ਹੌਲੀ ਹੌਲੀ ਝੜ ਰਹੇ ਆ, ਜਿੱਦਾਂ ਇੱਕ ਇੱਕ ਪੱਤਾ ਝੜਿਆ ਇੱਦਾਂ ਹੀ। ਜਦੋਂ ਜੀ ਜਿਹੜਾ ਮਨੁੱਖ ਆ ਉਹਦੇ ਸਾਹ ਹੁੰਦੇ ਆ, ਇੱਕ ਦਿਨ ਸਾਰਿਆਂ ਨੇ ਆਪਾਂ ਵੀ ਇੱਥੋਂ ਵਿਦਾ ਹੋਣਾ, ਪਰ ਟਾਈਮ ਦੇ ਨਾਲ ਜਿਹੜੀ ਚੀਜ਼ ਹੋਵੇ ਉਹ ਮੇਰਾ ਖਿਆਲ ਸਹੀ ਹੁੰਦੀ ਆ। ਪਰ ਇਹ ਬੜਾ ਬੇਟਾਇਮਾ ਸੀ, ਸੋ ਮੇਰਾ ਖਿਆਲ ਸਾਰੇ ਪਰਿਵਾਰ ਦੇ ਨਾਲ ਅਸੀਂ ਵੀ ਜਿਹੜਾ ਉਹਨਾਂ ਦਾ ਦੁੱਖ ਆ ਉਹਦੇ ਵਿੱਚ ਸ਼ਰੀਕ ਹੁੰਦੇ ਆ। ਬਾਕੀ ਜਦੋਂ ਜੀ ਮੇਰਾ ਦੂਜਾ ਸਵਾਲ ਵੀ ਇਸ ਇਹਦੇ ਨਾਲ ਹੀ ਸੰਬੰਧਿਤ ਆ, ਜਿਹੜਾ ਕਿ ਜਿਹੜੀ ਮਨੁੱਖੀ ਜ਼ਿੰਦਗੀ ਆ ਜਿਹੜੀ ਇਹ ਬੜੀ ਕੀਮਤੀ ਹੁੰਦੀ ਆ, ਖਾਸ ਕਰਕੇ ਇਹੋ ਜਿਹੀਆਂ ਘਟਨਾਵਾਂ ਸਾਨੂੰ ਜ਼ਰੂਰ ਇਸ ਕਾਲ ਦੀਆਂ, ਔਰ ਜ਼ਿੰਦਗੀ ਨੂੰ ਆਨੰਦ ਦੇ ਨਾਲ ਜੀਣਾ ਵੀ ਇੱਕ। ਜਦੋਂ ਜੀ ਮੈਂ ਤੁਹਾਤੋਂ ਪੁੱਛਣਾ ਚਾਹੁੰਦਾ, ਆਪਾਂ ਮਟੀਰੀਅਲਿਸਟ ਗੱਲਾਂ ਤਾਂ ਚਲੋ ਕਰਦੇ ਰਹਿੰਦੇ ਹਾਂ ਕਿ ਜਿਹੜੀ ਜਿਹੜੀ ਮਨੁੱਖ ਦੀ ਪਰਮਾਨੈਂਟ ਖੁਸ਼ੀ ਆ ਜਾਂ ਸਦੀਵੀ ਖੁਸ਼ੀ ਆ, ਉਹਨੂੰ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੋ ਸਕਦੀਆਂ। ਜਿੱਦਾਂ ਆਪਾਂ ਗੱਲ ਕਰਦੇ ਰਹਿੰਦੇ ਬਹੁਤ ਵਾਰੀ ਕਿ ਬ੍ਰੈਂਪਟਨ ਹੋਸਪਿਟਲ ਚਾਹੀਦਾ, ਸਟੇਡੀਅਮ ਚਾਹੀਦਾ, ਮੈਨੂੰ ਲੱਗਦਾ ਇਹ ਚੀਜ਼ਾਂ ਇੱਕ ਪਾਰਟ ਹੁੰਦਾ, ਕਿਉਂਕਿ ਆਪਣੇ ਨਾਲੇ ਮਿਸੀਸਾਗਾ ਦੇ ਵਿੱਚ 4-5 ਹੋਸਪਿਟਲ ਆ, ਪਰ ਜੇ ਮਾਲਟਨ ਦੇ ਵਿੱਚ ਬੰਦਿਆਂ ਨੂੰ ਪੁੱਛੋ ਤਾਂ ਕਿੰਨੇ ਖੁਸ਼ ਆ, ਮੇਰਾ ਖਿਆਲ ਉਹਨੀ ਵੀ ਕੋਈ ਨਾ ਕੋਈ ਦੁੱਖ ਦੱਸ ਦੇਣਾ। ਟੋਰਾਂਟੋ ਦੇ ਵਿੱਚ ਕਿੰਨੇ ਸਟੇਡੀਅਮ ਆ, ਉਹਨਾਂ ਨੂੰ ਪੁੱਛੋ, ਉਹਨਾਂ ਦਾ ਵੀ ਕੋਈ ਨਾ ਕੋਈ ਦੁੱਖ ਆ। ਸੋ ਜਦਵੀਰ ਜੀ, ਮੈਂ ਤੁਹਾਤੋਂ ਇਹ ਜਾਣਨਾ ਚਾਹੁੰਦਾ ਕਿ ਜਿਹੜੀ ਜਿਹੜੀ ਪਰਮਾਨੈਂਟ ਮਨੁੱਖੀ ਖੁਸ਼ੀ ਆ, ਇਹ ਕਿੱਦਾਂ ਪ੍ਰਾਪਤ ਕੀਤੀ ਜਾ ਸਕਦੀ ਆ, ਜਾਂ ਜਿਹੜਾ ਜ਼ਿੰਦਗੀ ਦਾ ਹਰ ਪਲ ਆ ਉਹਦੀ ਕਿੰਨੀ ਕੁ ਕੀਮਤ ਹੁੰਦੀ ਆ ਜੀ। ਥੈਂਕ ਯੂ ਜਦਵੀਰ ਜੀ।
ਤੁਸੀਂ ਬੜਾ ਬਖੂਬੀ ਐਕਸਪਲੇਨ ਕੀਤਾ ਜੁਜਾਰ ਸਿੰਘ ਜੀ ਕਿ ਜਦੋਂ ਜੇ ਤਾਂ ਟਾਈਮਲੀ ਹੋਵੇ ਫਿਰ ਵੀ ਦੁੱਖ ਤਾਂ ਜ਼ਰੂਰ ਲੱਗਦਾ ਹੀ ਹੈ। ਸਾਡੇ ਕਈ ਰੀਸੈਂਟਲੀ ਜਿਹੜੇ ਨੇ ਵਾਕਫ ਨੇ ਸਾਡੇ ਫਰੈਂਡਸ ਵਗੈਰਾ, ਤੇ ਉਹਨਾਂ ਦੇ ਜਦੋਂ ਪੇਰੈਂਟਸ ਚਲੇ ਜਾਂਦੇ ਨੇ ਤੇ ਬਿਲਕੁਲ ਉਹ ਵੀ ਦੁੱਖ ਬਹੁਤ ਲੱਗਦਾ ਹੈ, ਪਰ ਫਿਰ ਵੀ ਚਲੋ ਕਿਤੇ ਨਾ ਕਿਤੇ ਬੰਦਾ ਮਨ ਨੂੰ ਦਿਲਾਸਾ ਜ਼ਰੂਰ ਦੇ ਲੈਂਦਾ ਹੈ ਕਿ ਚਲੋ ਉਹਨਾਂ ਦੀ ਉਮਰ ਸੀਗੀ, ਹੁਣ ਕੋਈ 85 ਸਾਲ ਦੀ ਉਮਰ ਹੈ, 90 ਸਾਲ ਦੀ ਉਮਰ ਹੈ, 95 ਸਾਲ ਦੀ ਉਮਰ ਹੈ ਜਾਂ 100 ਸਾਲ ਦੀ ਉਮਰ ਹੈ। ਸੋ ਜਦੋਂ ਇੱਕ 80, 85, 90 ਸਾਲ ਦੀ ਉਮਰ ਪੇਰੈਂਟਸ ਪਾਸ ਕਰ ਜਾਂਦੇ ਨੇ,
ਉਹ ਫਿਰ ਥੋੜਾ ਜਿਹਾ ਆਈਡੀਆ ਤਾਂ ਹੁੰਦਾ ਹੀ ਆ ਵੀ ਸ਼ਰੀਕ ਨੇ ਤਾਂ ਨਾਲ ਨਹੀਂ ਰਹਿਣਾ, ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਚਲੋ ਦੁੱਖ ਤਾਂ ਉਹਦਾ ਵੀ ਬਹੁਤ ਜ਼ਿਆਦਾ ਹੁੰਦਾ, ਪੇਰੈਂਟਸ ਦੀ ਜ਼ਰੂਰਤ ਹਰ ਉਮਰ ਦੇ ਵਿੱਚ ਹਰ ਇੱਕ ਟਾਈਮ ਰਹਿੰਦੀ ਹੈ ਤੇ, ਲੇਕਿਨ ਉਹ ਕਿਤੇ ਨਾ ਕਿਤੇ ਦਿਲਾਸਾ ਦਿੱਤਾ ਜਾ ਸਕਦਾ। ਲੇਕਿਨ ਰਾਣਾ ਸਿੱਧੂ ਸਾਹਿਬ ਦੇ ਭਤੀਜੇ ਦਾ ਔਰ ਬਿੱਲਾ ਸਿੱਧੂ ਸਾਹਿਬ ਦੇ ਬੇਟੇ ਦਾ ਜੋ ਹੋਇਆ ਉਹ ਮੈਂ ਉਸ ਦਿਨ ਉਹਨਾਂ ਦੇ ਜੈ ਸਿੱਧੂ ਹੋਣਾ ਦੇ ਦਾਦਾ ਜੀ ਦੇ ਨਾਲ ਵੀ ਮਿਲਿਆ, ਰਾਣਾ ਸਿੱਧੂ ਦੇ ਫਾਦਰ ਸਾਹਿਬ ਦੇ ਨਾਲ ਵੀ ਅਸੀਂ ਕਾਫੀ ਚਿਰ ਬੈਠੇ ਰਹੇ ਉਸ ਦਿਨ। ਸੋ ਉਹ ਵਾਕਈ ਕੋਈ ਦਿਲਾਸਾ ਦੇਣ ਵਾਲੀ ਗੱਲ ਨਹੀਂ ਹੁੰਦੀ, ਉਹ ਵਾਕਈ ਬਰਦਾਸ਼ਤ ਤੋਂ ਬਾਹਰ ਹੁੰਦਾ ਕੰਮ। ਸੋ ਵੈਰੀ ਸੈਡ, ਬਹੁਤ ਬਹੁਤ ਬੜਾ ਲੋਸ ਆ ਇਹ। ਔਰ ਜੇ ਕਿਸੇ ਨੂੰ ਨਹੀਂ ਪਤਾ ਜਿਹੜੇ ਅੰਤਿਮ ਰਸਮਾਂ ਜਿਹੜੀਆਂ ਅਦਾ ਹੋਣੀਆਂ ਨੇ ਤੇ ਉਹਦੇ ਬਾਰੇ ਜਾਣਕਾਰੀ ਸਾਊਥ ਏਸ਼ੀਅਨ ਡੇਲੀ ਡੋਟ ਕੋਮ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਉਹਦੇ ਉੱਤੇ ਵੀ ਲੱਗੀ ਹੋਈ ਹੈ, ਅਸੀਂ ਕੋਸ਼ਿਸ਼ ਕਰਾਂਗੇ ਕਿ ਮਿਡ ਵੀਕ ਨਿਊਜ਼ ਪੇਪਰ 'ਚ ਵੀ ਲਗਾ ਦਿਆਂਗੇ, ਲੇਕਿਨ ਉਹਦੇ ਨਾਲ ਨਾਲ ਚੈਨਲ ਵਾਏ ਦੇ ਉੱਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਪੂਰੀ ਤਰ੍ਹਾਂ ਜਾਣਕਾਰੀ ਜਿਹੜੀ ਹੈ ਉਹ ਚੈਨਲ ਵਾਏ ਦੇ ਉੱਤੇ ਵੀ ਡਿਸਪਲੇ ਕਰ ਦਿੱਤੀ ਜਾਵੇ। ਸੋ ਵੈਰੀ ਸੈਡ ਜੋ ਕੁਛ ਹੋਇਆ, ਜਿਸ ਦਿਨ ਦਾ ਉੱਥੋਂ ਮੈਂ ਖਬਰ ਵੀ ਸੁਣੀ ਆ ਉਸ ਦਿਨ ਦੇ ਤਾਂ ਸ਼ੌਕਡ ਹੈਗੀ ਹਾਂ ਔਰ ਘਰੋਂ ਵੀ ਨਿਕਲਿਆ ਜਿਸ ਦਿਨ ਦੇ। ਮੈਂ ਤੁਹਾਨੂੰ ਦੱਸਿਆ ਜਿੱਦਾਂ ਪਹਿਲਾਂ ਵੀ ਕਿ ਮੈਨੂੰ ਆਉਂਦੇ ਮੇਰੇ ਕਲੀਗ ਗੁਰਪ੍ਰੀਤ ਹੋਣਾ ਨੇ ਪੁੱਛਿਆ ਵੀ, ਮੈਂ ਕਿਹਾ ਜੀ ਬਸ ਪੁੱਛੋ ਨਾ, ਨਾ ਹੀ ਉਹਦੇ ਬਾਰੇ ਮਤਲਬ ਗੱਲ ਕਰਨ ਦਾ ਦਿਲ ਨਹੀਂ ਕਰਦਾ, ਬਹੁਤ ਬਹੁਤ ਜ਼ਿਆਦਾ ਵੈਰੀ ਸੈਡ। ਚਲੋ ਪਰਮਾਤਮਾ ਦਾ ਪਾਣਾ ਹੀ ਮੰਨਿਆ ਜਾ ਸਕਦਾ। ਜਿਸ ਤੱਕ ਤੁਸੀਂ ਕਿਹਾ ਹੈ ਕਿ ਜੀ ਹੋਸਪਿਟਲ ਜਾਂ ਹੋਰ ਕਿਹੜੀ ਚੀਜ਼ ਆ ਜਾਂ ਇਨਸਾਨ ਨੂੰ ਕਿਹੜੀ ਚੀਜ਼ ਜਿਹੜੀ ਆ ਹਮੇਸ਼ਾ ਖੁਸ਼ੀ ਦੇ ਸਕਦੀ ਹੈ, ਮੈਂ ਇਹਦੇ ਬਾਰੇ ਤੁਹਾਨੂੰ ਜੋ ਸਾਡੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਨੇ ਜੋ ਗੱਲ ਕਹੀ ਹੈ, ਜਾਂ ਤੁਸੀਂ ਬੁੱਧ ਜਦੋਂ ਗੌਤਮ ਬੁੱਧਾ ਜੀ ਦੀ ਤੁਸੀਂ ਦੇਖਦੇ ਹੋ, ਮੈਂ ਉਹੀ ਸੁਜੈਸ਼ਨ ਦੇ ਸਕਦਾ ਹੈਗਾ। ਮੈਂ ਕੁਛ ਹੱਦ ਤੱਕ ਆਪਣੇ 'ਤੇ ਜ਼ਰੂਰ ਉਹਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਦਾ ਹੈਗਾ। ਇਫ ਯੂ ਔਰ ਇਹ ਹਿੰਦੂ ਰਿਲੀਜਨ 'ਚ ਵੀ ਇਹੀ ਆ। ਉਸ ਦਿਨ ਮੈਂ ਬਹੁਤ ਚਿਰ ਪਹਿਲਾਂ ਮੈਂ ਉਹ ਇੱਕ ਸ਼ਿਵਜੀ ਦੇ ਉੱਤੇ ਇੱਕ ਪ੍ਰੋਗਰਾਮ ਆ ਰਿਹਾ ਸੀ ਟੀਵੀ ਦੇ ਉੱਤੇ, ਉੱਥੇ ਵੀ ਉਹ ਜਿੱਦਾਂ ਤੁਸੀਂ ਸਵਾਲ ਪੁੱਛਿਆ ਨਾ, ਉੱਥੇ ਵੀ ਇੱਕ ਲੇਡੀ ਜਾ ਕੇ ਸ਼ਿਵਜੀ ਨੂੰ ਪੁੱਛਦੇ ਨੇ ਆਹੀ ਤੁਹਾਡੇ ਵਾਲਾ ਜਿਹੜਾ ਸਵਾਲ ਹੈ, ਉਹ ਕਹਿੰਦੇ ਜੀ ਮਨ ਬੜਾ ਵਿਚਲਿਤ ਰਹਿੰਦਾ ਹੈ, ਅਤੇ ਉਹਨਾਂ ਨੇ ਵੀ ਇਹੀ ਗੱਲ ਕਹੀ, ਲਿਵ ਇਨ ਦਾ ਪ੍ਰੈਜੈਂਟ ਐਂਡ ਲਿਵ ਇਨ ਦਾ ਗ੍ਰੈਟੀਟਿਊਡ। ਸੋ ਉਹ ਸ਼ਿਵਜੀ ਦਾ ਵੀ ਇਹੀ ਬਿਆਨ ਸੀਗਾ, ਸਾਡੇ ਧਰਮ ਦੇ ਵਿੱਚ ਵੀ ਇਹੀ ਆਉਂਦਾ ਹੈਗਾ ਜੋ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਚਿੰਤਾ ਚਿਤਾ ਸਮਾਨ ਹੈ, ਚਿੰਤਾ ਨਾ ਕਰੋ। ਔਰ ਜੋ ਗੌਤਮ ਬੁੱਧ ਜੀ ਵੀ ਇਹੀ ਕਹਿੰਦੇ ਨੇ ਕਿ ਲਿਵ ਇਨ ਦਾ ਪ੍ਰੈਜੈਂਟ, ਔਰ ਕੱਲ ਜੋ ਕੱਲ ਬੀਤ ਗਿਆ ਉਹ ਬੀਤ ਗਿਆ, ਉਹਦੇ ਬਾਰੇ ਨਾ ਸੋਚੋ, ਔਰ ਜੋ ਆਉਣ ਵਾਲਾ ਕੱਲ ਹੈ, ਕਿਉਂਕਿ ਕੱਲ ਕਦੇ ਨਹੀਂ ਆਏਗਾ। ਇਹ ਅੰਗਰੇਜ਼ੀ ਦੀ ਕਹਾਵਤ ਵੀ ਵਿੱਚ ਨਾਲ ਜੋੜ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਦੀ ਗੱਲ ਤੁਹਾਨੂੰ ਦੱਸੀ, ਹਿੰਦੂ ਰਿਲੀਜਨ ਦੇ ਸ਼ਿਵ ਜੀ ਨੂੰ ਵੀ ਪੁੱਛਿਆ, ਉਹਨਾਂ ਨੇ ਕਿਹਾ ਜੀ ਕਿ ਮਨ ਇਸ ਲਈ ਵਿਚਲਿਤ ਰਹਿੰਦਾ ਤੁਹਾਡਾ, ਸ਼ਿਵ ਜੀ ਨੇ ਉਹਨਾਂ ਨੂੰ ਬਿਆਨ ਦਿੱਤਾ ਕਿ ਤੁਸੀਂ ਕਿਉਂਕਿ ਕੱਲ ਦੇ ਬਾਰੇ ਜਿਹੜਾ ਬੀਤ ਗਿਆ ਉਹਦੇ ਬਾਰੇ ਸੋਚਦੇ ਹੋ, ਔਰ ਜਿਹੜਾ ਆਉਣ ਵਾਲਾ ਕੱਲ ਹੈ ਉਹਦੇ ਬਾਰੇ ਤੁਹਾਡੀ ਸੋਚ ਕਾਰਨ ਤੁਸੀਂ ਵਿਚਲਿਤ ਰਹਿੰਦੇ ਹੋ। ਜੇ ਤੁਸੀਂ ਅੱਜ ਪ੍ਰੈਜੈਂਟ ਦੇ ਵਿੱਚ ਜੀਓ ਤਾਂ ਫਿਰ ਕਦੇ ਇਸ ਤਰ੍ਹਾਂ ਨਹੀਂ ਹੋਊਗਾ। ਔਰ ਇਹੀ ਗੌਤਮ ਬੁੱਧ ਜੀ ਵੀ ਕਹਿੰਦੇ ਨੇ, ਮੈਂ ਅੰਗਰੇਜ਼ੀ ਦੀ ਕਹਾਵਤ ਵੀ ਤੁਹਾਨੂੰ ਨਾਲ ਜੋੜ ਦਿੰਦਾ ਇਹਦੇ ਵਿੱਚ ਕਿ ਟੁਮੋਰੋ ਨੈਵਰ ਕਮਸ, ਕਦੇ ਆਉਂਦਾ ਟੁਮੋਰੋ ਕਦੇ ਨਹੀਂ ਆਉਂਦਾ, ਕਿਉਂਕਿ ਤੁਸੀਂ ਜਦੋਂ ਕੱਲ੍ਹ ਟੁਮੋਰੋ ਕੱਲ੍ਹ ਹੋਣਾ ਤਾਂ ਉਹ ਫਿਰ ਅੱਜ ਆ ਜਾਣਾ। ਸੋ ਅਸੀਂ ਜਿਹੜਾ ਉਹ ਕੱਲ੍ਹ ਦੀ ਚਿੰਤਾ ਜਿਹੜੀ ਆ ਉਹਦੇ ਕਾਰਨ ਸਾਨੂੰ ਅਸੀਂ ਦੁਖੀ ਰਹਿੰਦੇ ਹਾਂ। ਸੋ ਮੇਰੇ ਖਿਆਲ ਦੇ ਨਾਲ ਇਨ ਵਨ ਲਾਈਨ, ਲਿਵ ਇਨ ਦਾ ਪ੍ਰੈਜੈਂਟ ਐਂਡ ਲਿਵ ਵਿਦ ਗ੍ਰੈਟੀਟਿਊਡ। ਜੋ ਅੱਜ ਸਾਡੇ ਕੋਲ ਹੈ, ਜੇ ਉਹਦੇ ਵਿੱਚ ਅਸੀਂ ਗ੍ਰੈਟੀਟਿਊਡ 'ਚ ਰਹੀਏ ਐਂਡ ਲਿਵ ਇਨ ਦਾ ਪ੍ਰੈਜੈਂਟ, ਤੇ ਮੇਰਾ ਨਹੀਂ ਖਿਆਲ ਕਿ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁੱਖ ਆਏਗਾ। ਲੇਕਿਨ ਇਹ ਅਚੀਵ ਕਰਨਾ ਬਹੁਤ ਮੁਸ਼ਕਿਲ ਹੈ, ਸ਼ਾਇਦ ਜਿੰਨਾ ਆਸਾਨ ਹੈ ਇਹ ਗੱਲ ਕਹਿ ਦੇਣਾ, ਅਚੀਵ ਕਰਨਾ ਬਹੁਤ ਮੁਸ਼ਕਿਲ ਹੈ। ਕਿਉਂਕਿ ਕੱਲ੍ਹ ਦਾ ਕੋਈ ਨਾ ਕੋਈ ਦੁੱਖ ਜਿਹੜਾ ਕੱਲ੍ਹ ਬੀਤ ਗਿਆ ਉਹਦਾ ਕੋਈ ਨਾ ਕੋਈ ਦੁੱਖ ਸਾਨੂੰ ਸਤਾ ਰਿਹਾ ਹੁੰਦਾ ਹੈ, ਔਰ ਜਿਹੜਾ ਕੱਲ੍ਹ ਆਉਣ ਵਾਲਾ ਹੈ ਉਹਦੀ ਚਿੰਤਾ ਵੀ ਅਸੀਂ ਕਿਤੇ ਨਾ ਕਿਤੇ ਜ਼ਰੂਰ ਰੱਖੀ ਬੈਠੇ ਹਾਂ। ਤੋ ਚਾਹੇ ਕਿਸੇ ਨੂੰ ਜ਼ਿਆਦਾ ਹੁੰਦੀ ਹੈ, ਇਹ ਤੁਹਾਡਾ ਐਟੀਟਿਊਡ ਆ। ਕਈ ਲੋਕ ਬਹੁਤ ਜ਼ਿਆਦਾ ਚਿੰਤਾ ਲੈ ਕੇ ਬੈਠੇ ਹੁੰਦੇ ਆ ਕਿ ਕੱਲ੍ਹ ਪਤਾ ਨਹੀਂ ਕੀ ਹੋ ਜਾਣਾ ਕੱਲ੍ਹ। ਪੁਰਾਣੇ ਵੇਲੇ ਦੇ ਵਿੱਚ ਜਿਹੜੇ ਲੋਕ ਹੁੰਦੇ ਸੀ ਨਾ, ਉਹਨਾਂ ਦੀ ਲਾਈਫ ਇੰਨੀ ਕੁ ਜ਼ਿਆਦਾ ਉਹਨਾਂ ਨੇ ਸਿੰਪਲ ਔਰ ਸੌਖੀ ਕੀਤੀ ਹੁੰਦੀ ਸੀਗੀ। ਸਾਈਕਲ ਵੀ ਇੱਕ ਲਗਜ਼ਰੀ ਹੁੰਦਾ ਸੀਗਾ ਪੁਰਾਣੇ ਵੇਲੇ। ਖਾਣਾ ਪੀਣਾ ਜਿਹੜਾ ਹੈ ਜੀ, ਉਹ ਮਤਲਬ ਕਿ ਖਾ ਲਿਆ ਆਪਣਾ ਵਧੀਆ ਖਾਧਾ ਪੀਤਾ, ਖੇਤੀ ਕੀਤੀ ਆਪਣੀ ਇੱਕ ਵਧੀਆ ਔਰਗੈਨਿਕ, ਅੱਜ ਅਸੀਂ ਔਰਗੈਨਿਕ ਲਈ ਕਿੰਨੇ ਪੈਸੇ ਦੇ ਰਹੇ, ਇੱਕ ਵਧੀਆ ਔਰਗੈਨਿਕ ਮਾਹੌਲ 'ਚੋਂ ਰਿਹਾ ਕਰਦੇ ਸੀਗੇ, ਖੇਤੀ ਕੀਤੀ, ਖਾਣਾ ਪੀਣਾ ਖਾਧਾ ਆਰਾਮ ਦੇ ਨਾਲ, ਉਹਨੇ 'ਚੋਂ ਸੈਟਿਸਫਾਈਡ ਸੀਗੇ। ਅੱਜ ਤੁਸੀਂ ਦੇਖ ਹੀ ਰਹੇ ਹੋ ਕਿ ਲੋਕਾਂ ਦੀਆਂ ਜ਼ਰੂਰਤਾਂ ਬਹੁਤ ਵੱਧ ਗਈਆਂ, ਜਿਹਦੇ ਕਾਰਨ ਕਿ ਸਾਰੀਆਂ ਚਿੰਤਾ, ਟੈਨਸ਼ਨਸ, ਦੌੜ। ਔਰ ਮੈਂ ਲਾਈਨ ਇੱਕ ਨਾਲ ਹੋਰ ਜੁੜ ਦਿੱਤੀ ਹੈ ਕਿ ਪ੍ਰੈਜੈਂਟ ਦੇ ਵਿੱਚ ਤਾਂ ਰਹਿਣਾ ਹੀ ਰਹਿਣਾ, ਔਰ ਪ੍ਰੈਜੈਂਟ ਦੇ ਵਿੱਚ ਨਾਲ ਦੇ ਨਾਲ ਗ੍ਰੈਟੀਟਿਊਡ 'ਚ ਵੀ ਰਹਿਣਾ। ਲਾਈਨ ਜਿਹੜੀ ਜੋੜ ਦਿੱਤੀ ਹੈ, ਨਾਲ ਪ੍ਰੈਜੈਂਟ 'ਚ ਰਹਿਣਾ ਅਤੇ ਨਾਲ ਗ੍ਰੈਟੀਟਿਊਡ 'ਚ ਰਹਿਣਾ। ਅਸੀਂ ਸਾਨੂੰ ਇਸ ਗੱਲ ਦੀ ਤਾਂ ਖੁਸ਼ੀ ਹੈ ਹੀ ਨਹੀਂ ਕਿ ਸਾਡੀ ਟੇਬਲ ਦੇ ਉੱਤੇ 2 ਰੋਟੀਆਂ ਖਾਣ ਨੂੰ ਮਿਲ ਗਈਆਂ, ਨਾਲ ਸਬਜ਼ੀ ਵੀ ਮਿਲ ਗਈ ਹੈ। ਸਾਨੂੰ ਇਸੇ ਗੱਲ ਦੀ ਟੈਨਸ਼ਨ ਹੈਗੀ ਹੈ ਕਿ ਨਾਲ ਦੇ ਦੀ ਪਲੇਟ 'ਚ ਅੱਧੀ ਰੋਟੀ ਕਿਉਂ ਆ ਗਈ ਆ, ਸਾਡੀ ਪਲੇਟ 'ਚ 2 ਹੈ। ਹੋ ਸਕਦਾ ਡਾਕਟਰ ਨੇ ਕਿਹਾ ਹੋਵੇ ਵੀ ਭਾਈ ਸਾਹਿਬ ਭਾਰ ਭੂਰ ਘਟਾਉਣਾ, ਵੇਟ ਆਪਣਾ ਰਿਡਿਊਸ ਕਰਨਾ ਹੈ, ਕਿ 2 ਰੋਟੀਆਂ ਵੀ ਨਾ ਖਾਓ, ਡੇਢ ਹੀ ਖਾਇਆ ਕਰੋ। ਜੇ ਭੁੱਖ 2 ਰੋਟੀ ਦੀ ਹੈ, ਡੇਢ ਖਾਇਆ ਕਰੋ, ਪਲੇਟ 'ਚ 2 ਪਈਆਂ, ਅਤੇ ਸ਼ਾਇਦ ਉਹ ਤੀਸਰੀ ਹੋ ਸਕਦਾ ਹੈ ਸਰਵ ਕਰਨ ਲਈ ਕੋਈ ਖੜਾ ਹੈਗਾ ਤੁਹਾਨੂੰ ਕਿ ਜੀ ਜਨਾਬ ਚੋਪੜੀ ਤੀਸਰੀ ਰੋਟੀ ਵੀ ਜਨਾਬ ਤੁਹਾਡੇ ਲਈ ਤਿਆਰ ਹੈ, ਨਾ ਤੇ ਆਪਣੀ ਦੋ ਰੋਟੀਆਂ ਦੀ ਇੰਜੋਇਮੈਂਟ ਹੈ ਤੇ ਨਾ ਉਹ ਜਿਹੜੀ ਪਲੇਟ ਚ ਲੈ ਕੇ ਖੋਰ ਖੜਾ ਹੈ ਉਹਦੀ ਇੰਜੋਇਮੈਂਟ ਹੈ, ਨਾ ਸਬਜ਼ੀ ਦੀ ਇੰਜੋਇਮੈਂਟ ਹੈ, ਨਾਲ ਦੇ ਦੀ ਪਲੇਟ ਚ ਅੱਧੀ ਰੋਟੀ ਵੀ ਕਿਉਂ ਹੈ ਉਹਦੀ ਟੈਨਸ਼ਨ। ਸੋ ਲਿਵ ਇਨ ਗ੍ਰੈਟੀਟਿਊਡ, ਲਿਵ ਇਨ ਪ੍ਰੈਜੈਂਟ, ਲਿਵ ਇਨ ਗ੍ਰੈਟੀਟਿਊਡ। ਸੋ ਮੈਂ ਆਪਣੇ ਤੇ ਲਾਗੂ ਕਰਨ ਦੀ ਇਹਨੂੰ ਕੋਸ਼ਿਸ਼ ਜ਼ਰੂਰ ਕਰ ਰਿਹਾ, ਅਜੇ ਕਿੰਨਾ ਕੁ ਕਾਮਯਾਬ ਹੋਵਾਂਗੇ ਇਹ ਪਤਾ ਨਹੀਂ। ਬਾਕੀ ਕਲਰਸ ਦੇ ਉੱਤੇ ਉਹ ਪ੍ਰੋਗਰਾਮ ਹੈ ਜੀ ਬੁੱਧਾ ਜੀ ਦਾ, ਜੇ ਕੋਈ ਸਾਡਾ ਧਰਮ ਨਹੀਂ ਪਰਿਵਰਤਨ ਹੋ ਜਾਣਾ ਸਾਨੂੰ ਇੱਕ ਤਾਂ ਬੜੀ ਟੈਨਸ਼ਨ ਰਹਿੰਦੀ ਹੈ ਵੀ ਪਤਾ ਨਹੀਂ RSS ਨੇ ਕੀ ਕਰ ਦੇਣਾ ਕਿ ਬੁੱਧ ਰਿਲੀਜਨ ਬੁੱਧਾ ਆਪਣੇ ਇੱਕ ਤੇ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਨੂੰ ਜੇ ਬੰਦਾ ਥੋੜ੍ਹਾ ਬਹੁਤਾ ਹਾਫ ਪਰਸੈਂਟੇਜ ਵੀ ਫੋਲੋ ਕਰਨਾ ਸ਼ੁਰੂ ਕਰ ਦੇਵੇ, ਟਰਾਈ ਕਰੇ ਹਾਫ ਪਰਸੈਂਟੇਜ ਵੀ, ਤੇ ਗੁਰੂ ਨਾਨਕ ਦੇਵ ਜੀ ਦੇ ਨਾਲ ਨਾਲ ਆਪਣੇ ਆਹ ਬੁੱਧਾ ਜੀ ਦਾ ਤੁਸੀਂ ਦੇਖ ਲੈਣਾ ਸੀਰੀਅਲ ਇੱਥੇ ਨੈਟਫਲਿਕਸ 'ਤੇ ਵੀ ਪਿਆ, ਮੈਂ ਤੇ ਤਿੰਨ ਵਾਰ ਉਹਨੂੰ ਦੇਖ ਚੁੱਕਾ ਹਾਂ, ਕਿਉਂਕਿ ਫਿਰ ਹਾਫ ਪਰਸੈਂਟੇਜ 100% ਤੇ ਜਿਹੜਾ 5% ਵੀ ਲਾਗੂ ਕਰ ਦੇਗਾ ਉਹ ਇਸ ਦੁਨੀਆ 'ਚ ਬਿਲਕੁਲ ਅਲੱਗ ਨਜ਼ਰ ਆਏਗਾ। ਮੈਨੂੰ ਐਸੀ ਕੋਈ ਸ਼ਖਸੀਅਤ ਹਜੇ ਤੱਕ ਨਹੀਂ ਮਿਲੀ ਮਤਲਬ ਜਿਹੜੀ ਹੁਣ ਲਿਵਿੰਗ ਹੋਵੇ। ਬਹੁਤ ਸਾਲ ਪਹਿਲਾਂ ਮੈਂ ਇੱਕ ਐਸੀ ਸ਼ਖਸੀਅਤ ਦੇ ਦਰਸ਼ਨ ਜ਼ਰੂਰ ਕੀਤੇ ਸੀ ਜਿਹਦਾ ਕਿ ਲਾਈਫ ਚੇਂਜਿੰਗ ਇੰਪੈਕਟ ਸਾਡੇ ਸਾਰੀ ਫੈਮਿਲੀ 'ਤੇ ਹੋਇਆ, ਉਹ ਖੈਰ ਅੱਜ ਇਸ ਸੰਸਾਰ ਦੇ ਵਿੱਚ ਨਹੀਂ ਹੈਗੇ। ਮੈਂ ਕੋਈ ਐਸਾ ਦਾਅਵਾ ਨਹੀਂ ਕਰਨਾ ਚਾਹੁੰਦਾ, ਨਾ ਮੇਰੇ ਕੋਲ ਕੋਈ ਐਸਾ ਕੋਈ ਮੀਟਰ ਹੈ ਜਿਹਨਾਂ ਕਿ ਮੈਂ ਉਹਨਾਂ ਨੂੰ ਕੋਈ ਬ੍ਰਹਮ ਗਿਆਨੀ ਕਹਿ ਦੇਵਾਂ, ਬਟ ਉਹ ਇੱਕ ਐਸੀ ਸ਼ਖਸੀਅਤ ਸੀਗੇ ਜਿਹਦਾ ਕਿ ਲਾਈਫ ਚੇਂਜਿੰਗ ਐਕਸਪੀਰੀਅੰਸ ਸਾਡੀ ਫੈਮਿਲੀ 'ਤੇ ਹੋਇਆ ਔਰ ਮੇਰੇ ਉੱਤੇ ਵੀ ਬੜਾ ਪ੍ਰਭਾਵ ਰਿਹਾ ਉਹਨਾਂ ਦਾ। ਪਰ ਉਹਨਾਂ ਤੋਂ ਬਾਅਦ ਮੈਨੂੰ ਕੋਈ ਐਸੀ ਸ਼ਖਸੀਅਤ ਨਹੀਂ ਮਿਲੀ ਜਿਹਦੇ 'ਤੇ ਮੈਂ ਇਹ ਕਹਾਂ ਕਿ ਸਿੱਖ ਧਰਮ ਨੂੰ ਕਿਸੇ ਨੇ 5% ਵੀ ਕਿਸੇ ਨੇ ਲਾਗੂ ਕੀਤਾ, ਕਿਉਂਕਿ ਮੇਰਾ ਇਹ ਮੰਨਣਾ ਜੋ ਕੁਛ ਲਿਖਿਆ ਐਟਲੀਸਟ ਅਸੀਂ ਦੇਖ ਤਾਂ ਲਿਆ ਨਾ। ਇੱਕ ਇਨਸਾਨ ਨੇ ਮੈਂ ਇੰਜੀਨੀਅਰਿੰਗ ਦੀ ਡਿਗਰੀ ਲਈ ਇੰਜੀਨੀਅਰਿੰਗ ਪੜ੍ਹੀ ਆ, ਲੇਕਿਨ ਲਾਗੂ ਤਾਂ ਮੈਂ ਵੀ ਨਹੀਂ ਕਰ ਸਕਿਆ, ਮੈਂ ਤਾਂ ਅੱਜ 1% ਵੀ ਨਹੀਂ ਲਾਗੂ ਕਰ ਰਿਹਾ, 0.5% ਵੀ, ਕਿਉਂਕਿ ਮੈਂ ਹੁਣ ਆਪਣੇ ਡਿਫਰੈਂਟ ਫੀਲਡ ਦੇ ਵਿੱਚ ਆ ਗਿਆ। ਲੇਕਿਨ ਇਸੇ ਤਰ੍ਹਾਂ ਗੁਰਬਾਣੀ ਸੁਣਦੇ ਤਾਂ ਹੈਗੇ ਹੀ ਅਸੀਂ ਵੀ, ਜੋ ਗੁਰਬਾਣੀ ਕਹਿੰਦੀ ਹੈ ਉਹ ਪਤਾ ਤਾਂ ਅਸੀਂ ਵੀ ਸੁਣਦੇ ਹੀ ਹਾਂ, ਕੀ ਕਹਿੰਦਾ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਹ ਸੁਣਦੇ ਹੀ ਹਾਂ, ਅਸੀਂ ਘਰ 'ਚ ਸੁਣਦੇ ਹਾਂ, ਬਾਹਰ ਸੁਣਦੇ ਹੈਗੇ ਹਾਂ। ਲੇਕਿਨ ਜੇ ਉੱਥੋਂ ਇੰਨੀ ਅਸੈਸਮੈਂਟ ਤਾਂ ਹੋ ਗਈ ਆ ਵੀ ਜੇ ਕੋਈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ 5% ਵੀ ਕੋਈ ਬੰਦਾ ਕਹੇ ਜੀ ਲਾਗੂ ਕਰ ਦਿੱਤਾ, ਉਹ ਤਾਂ ਸਾਨੂੰ ਅਲੱਗ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਉਹਦੀ ਗੱਲਬਾਤ ਕਰਨ ਦਾ ਤਰੀਕਾ, ਉਹਦੇ ਵਿਚਰਨ ਦਾ ਤਰੀਕਾ, ਉਹਦੇ ਹਰ ਚੀਜ਼ ਦੇ ਵਿੱਚ ਇੱਕ ਡਿਫਰੈਂਸ ਜਿਹੜਾ, ਜੇ ਕਿਸੇ ਨੇ 5% ਵੀ ਲਾਗੂ ਕਰ ਦਿੱਤਾ ਤੇ ਉਹ ਬਿਲਕੁਲ ਨਜ਼ਰ ਆਏਗਾ। ਔਰ ਜੇ ਕੋਈ, ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਕੋਈ ਗੌਤਮ ਬੁੱਧਾ ਜੀ ਦਾ ਕੋਈ ਸੁਣੇ, 5% ਵੀ ਜੇ ਕੋਈ ਲਾਗੂ ਕਰਦੇ, ਜੋ ਮਹਾਤਮਾ ਬੁੱਧ ਜੀ ਭਗਵਾਨ ਜੀ ਕਹਿ ਲਓ, ਜੋ ਮਰਜ਼ੀ ਤੁਸੀਂ ਉਹਨਾਂ ਨੂੰ ਕਹਿ ਲਓ, ਮੇਰੇ ਮੁਤਾਬਿਕ ਤਾਂ ਉਹ ਇੱਕ ਰਿਫੋਰਮਡ ਇਨਸਾਨ ਸੀਗੇ। ਜਿੱਦਾਂ ਕੋਈ ਹਰੇਕ ਬੰਦਾ ਆਪਣੀ ਫੀਲਡ ਦਾ ਮਾਹਿਰ ਹੁੰਦਾ, ਜਿੱਦਾਂ ਕੋਈ ਸਾਇੰਟਿਸਟ ਆਪਣੀ ਫੀਲਡ ਦਾ ਮਾਹਿਰ ਹੁੰਦਾ, ਸਚਿਨ ਤੇਂਦੁਲਕਰ ਕ੍ਰਿਕਟ ਦਾ ਮਾਹਿਰ ਹੈ, ਮੇਰੇ ਮੁਤਾਬਿਕ ਗੌਤਮ ਬੁੱਧ ਜੀ ਇੱਕ ਬਹੁਤ, ਉਹਨਾਂ ਨੇ ਮਤਲਬ ਸਾਡੇ ਵੱਲੋਂ ਕੋਈ 0.5% ਕੋਈ ਠੀਕ ਹੁੰਦਾ ਇਨਸਾਨ, ਕੋਈ 1% ਵੀ ਮੁਸ਼ਕਿਲ ਹੀ ਹੁੰਦਾ ਕੋਈ ਠੀਕ ਇਨਸਾਨ, ਉਹਨਾਂ ਨੇ 100% ਆਪਣੇ ਆਪ ਨੂੰ ਠੀਕ ਕਰ ਲਿਆ ਸੀਗਾ। 100% ਉਹ ਇੱਕ ਵਧੀਆ ਲਾਈਫ ਜਿਹੜੀ ਉਹ ਪ੍ਰੈਕਟੀਕਲੀ, ਗੱਲਬਾਤ ਵਿੱਚ ਨਹੀਂ, ਪ੍ਰੈਕਟੀਕਲੀ ਲੀਡ ਕਰ ਰਹੇ ਸੀਗੇ। ਔਰ ਫਿਰ ਉਹ ਤੁਹਾਨੂੰ ਦੱਸਦੇ ਆ ਕਿ ਲਾਈਫ ਨੂੰ ਜੇ ਤੁਸੀਂ ਵਧੀਆ ਜੀਣਾ, ਜੋ ਤੁਸੀਂ ਹੁਣੇ ਕਹਿ ਕੇ ਹਟੇ ਹੋ, ਤੁਸੀਂ ਦੇਖੋ ਉਹਦੇ ਵਿੱਚ ਬੜੀ ਸਾਰੀਆਂ ਚੀਜ਼ਾਂ ਨੇ। ਸਾਨੂੰ ਤਾਂ ਕੋਈ ਜੁਝਾਰ ਸਿੰਘ ਜੀ ਹਜੇ ਗੱਲ ਸੋਚ ਰਿਹਾ ਹੁੰਦਾ ਸਾਡੇ ਖਿਲਾਫ਼ ਕਰਨ ਦੀ, ਅਤੇ ਸਾਨੂੰ ਗੁੱਸਾ ਆ ਜਾਂਦਾ, ਅਸੀਂ ਸੋਚਦੇ ਇਹਦੇ ਖਿਲਾਫ਼ ਅਸੀਂ ਕਿਹੜੀ ਸਾਜਿਸ਼ ਕਰ ਦਈਏ। ਅੱਛਾ, ਕਈ ਵਾਰ ਸੋਚ ਵੀ ਨਹੀਂ ਰਿਹਾ ਹੁੰਦਾ, ਅਸੀਂ ਤਾਂ ਬੰਦੇ ਦੇ ਚਿਹਰੇ 'ਤੇ ਮੁਸਕਰਾਹਟ ਦੇਖ ਕੇ ਇਹ ਸੋਚਣ ਲੱਗ ਪਈਦਾ ਵੀ ਇਹਦੀ ਮੁਸਕਰਾਹਟ ਖਰਾਬ ਕਿੱਦਾਂ ਕਰੀਏ। ਸਾਡੇ ਅੰਦਰ ਜਿਹੜਾ ਕੰਪੈਸ਼ਨ ਹੈ, ਐਪਥੀ, ਮਤਲਬ ਸਾਡੇ ਅੰਦਰ ਇਹ ਚੀਜ਼ਾਂ ਬਹੁਤ, ਵਿਦ ਡਿਊ ਰਿਸਪੈਕਟ ਬਹੁਤ ਸਾਰੇ ਚੰਗੇ ਲੋਕ ਵੀ ਆ, ਔਰ ਜਿਨ੍ਹਾਂ ਦੇ ਕਾਰਨ ਹੀ ਇਹ ਸਾਰਾ ਸੰਸਾਰ ਚੱਲ ਰਿਹਾ, ਸਾਡੇ ਵਰਗੇ ਪਾਪੀ ਇਨਸਾਨਾਂ ਦੇ ਕਾਰਨ ਤੇ ਕੰਮ ਜਿਹੜਾ ਖਰਾਬ ਹੀ ਹੋ ਰਿਹਾ। ਲੇਕਿਨ ਬਹੁਤ ਸਾਰੇ ਚੰਗੇ ਲੋਕ ਵੀ ਹੈ ਜਿਨ੍ਹਾਂ ਦੇ ਕਾਰਨ ਇਹ ਸਾਰਾ ਸੰਸਾਰ ਇਸ ਵੇਲੇ ਜਿਹੜਾ ਖੜਾ ਹੈ ਚੱਲਿਆ, ਐਂਡ ਵਿਦ ਆਲ ਦੋਜ਼ ਬਲੈਸਿੰਗਸ, ਉਹਨਾਂ ਦੇ ਨਾਲ ਹੀ ਸਾਰਾ ਕੰਮ ਜਿਹੜਾ ਹੈ ਜੀ ਉਹ ਦੁਨੀਆ ਦਾ ਮੇਰੇ ਮੁਤਾਬਿਕ ਚੱਲ ਰਿਹਾ। ਤੁਸੀਂ ਰੱਬ ਨੂੰ ਮੰਨੋ ਨਾ ਮੰਨੋ, ਐਨਰਜੀ ਨੂੰ ਤਾਂ ਹਰ ਕੋਈ ਮੰਨੇਗਾ ਨਾ। ਜਿਹਨੇ ਸਾਇੰਸ ਪੜ੍ਹੀ ਹੈ, ਈ ਇਜ਼ ਇਕੁਅਲ ਟੂ MC², ਇਹ ਤੇ ਐਲਬਰਟ ਆਈਨਸਟਾਈਨ ਵੀ ਮੰਨਦੇ ਨੇ, ਹਰ ਕੋਈ ਮੰਨਦਾ ਹੈ E is equal to MC². ਐਨਰਜੀ ਕੈਨ ਨੀਦਰ ਬੀ ਕ੍ਰੀਏਟਿਡ ਨੋਰ ਬੀ ਡਿਸਟਰੋਇਡ, ਇਟ ਕੈਨ ਓਨਲੀ ਬੀ ਕਨਵਰਟਡ ਫਰੋਮ ਵਨ ਫਾਰਮ ਟੂ ਅਨਦਰ ਫਾਰਮ। ਇਹ ਮੈਂ ਸਾਇੰਸ ਦੀ ਗੱਲ ਕਰ ਰਿਹਾ, ਜੋ ਬਹੁਤ ਪਹਿਲਾਂ ਵੀ ਬੜੀ ਵਾਰੀ ਕਹਿ ਚੁੱਕਾ। ਸੋ ਐਨਰਜੀ ਨੂੰ ਤਾਂ ਮੰਨੋ, ਜੇ ਰੱਬ ਨੂੰ, ਜਿਹੜਾ ਰੱਬ ਨੂੰ ਮੰਨਦੇ ਆ ਉਹਨਾਂ ਨੂੰ ਦੁਆਵਾਂ ਦਾ, ਬਲੈਸਿੰਗ ਦਾ, ਚੰਗੀ ਸੋਚ ਦਾ ਕੰਸੈਪਟ ਕਲੀਅਰ ਹੈ। ਜਿਹੜੇ ਰੱਬ ਨੂੰ ਮੰਨਦੇ ਆ, ਕਰਨ ਨਾ ਕਰਨ ਉਹ ਗੱਲ ਵੱਖਰੀ ਹੈ, ਉਹਨਾਂ ਨੂੰ ਉਹ ਕੰਸੈਪਟ ਕਲੀਅਰ ਹੈ ਕਿ ਜਿਹੜੀ ਚੰਗੀ ਸੋਚ ਹੈ, ਦੁਆਵਾਂ ਨੇ, ਉਹ ਬਿਲਕੁਲ ਕੰਮ ਕਰਦੀਆਂ ਨੇ। ਸੋ ਜਿਹੜਾ ਬੰਦਾ ਕਹਿੰਦਾ ਜੀ ਰੱਬ ਨਹੀਂ ਆ, ਹਾਂ ਬਹੁਤ, ਉਹ ਵੀ ਕੋਈ ਐਸੀ ਗੱਲ ਨਹੀਂ ਹੈ, ਫਿਰ ਉਹਨਾਂ ਲਈ ਐਨਰਜੀ ਦਾ ਕੰਸੈਪਟ ਸਾਹਮਣੇ ਆ। ਸਾਇੰਸ ਕਲੀਅਰਲੀ ਕਹਿੰਦੀ ਹੈ ਜੋ ਅਸੀਂ ਕਿਸੇ ਲਈ ਚੀਜ਼ ਉਚਾਰਨ ਕਰ ਰਹੇ ਹਾਂ ਉਹ ਇਸ ਯੂਨੀਵਰਸ ਦੇ ਵਿੱਚ ਹਮੇਸ਼ਾ ਰਹਿਣੀ ਹੈ। ਇਹ ਜਿਹੜੇ ਸ਼ਬਦ ਮੈਂ ਇਸ ਵੇਲੇ ਬੋਲ ਰਿਹਾ, ਇਹ ਇਸ ਯੂਨੀਵਰਸ ਦੇ ਵਿੱਚ ਹਮੇਸ਼ਾ ਰਹਿਣੇ ਆ। ਤੁਹਾਡੇ ਤੱਕ ਇਹ ਸ਼ਬਦ ਇਸ ਲਈ ਪਹੁੰਚ ਰਿਹਾ ਕਿ ਜਿਹੜੀ ਐਨਰਜੀ ਮੈਂ ਇਸ ਵੇਲੇ ਆਪਣੇ ਮੂੰਹ ਤੋਂ ਬੋਲ ਰਿਹਾ, ਉਸ ਐਨਰਜੀ ਨੂੰ ਸਾਇੰਸ ਨੇ ਇੱਕ ਕਾਰਡ ਕੱਢ ਲਈ ਸਾਇੰਸ ਨੇ ਕੀ ਕਾਰਡ ਕੱਢੀ ਕਿ ਉਸ ਐਨਰਜੀ ਨੂੰ ਇਲੈਕਟ੍ਰੋਮੈਗਨੈਟਿਕ ਵੇਵਸ ਦੇ ਜ਼ਰੀਏ ਉਹਨੇ ਪਹਿਲਾਂ ਇਸ ਸਿਸਟਮ ਦੇ ਵਿੱਚ ਪਾਇਆ ਜਿਹੜਾ ਰੇਡੀਓ ਦਾ ਮਾਈਕ ਦਾ ਸਿਸਟਮ ਹੈ ਔਰ ਉਹਦੇ ਜ਼ਰੀਏ ਫਿਰ ਟਰਾਂਸਮਿਟ ਕਰ ਦਿੱਤਾ ਔਰ ਉਹਦੇ ਜ਼ਰੀਏ ਗੱਡੀਆਂ ਦੇ ਵਿੱਚ ਜਾਂ ਆਈਪੈਡ ਦੇ ਜ਼ਰੀਏ ਜਾਂ ਫੋਨ ਦੇ ਜ਼ਰੀਏ ਹੁਣ ਉਸੇ ਐਨਰਜੀ ਨੂੰ ਟਰਾਂਸਫਰ ਕਰਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਹੀ ਜੋ ਮੈਂ ਗੱਲ ਕਹਿ ਰਿਹਾ ਉਹ ਤੁਹਾਡੇ ਤੱਕ ਪਹੁੰਚ ਰਹੀ ਹੈ ਸੋ ਐਨਰਜੀ ਜਿਹੜੀ ਹੈ ਉਹ ਬਹੁਤ ਬਹੁਤ ਇੰਪੋਰਟੈਂਟ ਕਨਸੈਪਟ ਹੈ ਜੇ ਅਸੀਂ ਇਹਨੂੰ ਸਮਝ ਸਕੀਏ ਹਾਂਜੀ ਅਗਲੀ ਕਾਲ ਵੱਲ ਵੱਧਦੇ ਹਾਂ ਜੀ ਤੇਜਪਾਲ ਜੀ ਤੁਸੀਂ ਆਉਂਦੇ ਰਹੋ ਤੇਜਪਾਲ ਜੀ ਫਿਰ ਮਹੇਸ਼ਿੰਦਰ ਚੌਹਾਨ ਜੀ ਇਸੇ ਤਰ੍ਹਾਂ ਇਸੇ ਆਰਡਰ 'ਚ ਤੁਹਾਡੀਆਂ ਕਾਲਸ ਜਾਰੀ ਰਹਿਣਗੀਆਂ ਜੀ ਤੇਜਪਾਲ ਸਾਹਿਬ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਜਗਜੀਤ ਸਿੰਘ ਉਹਨਾਂ ਦੇ ਸਵਾਲ 'ਚ ਮੈਂ ਆਪਦਾ ਥੋੜ੍ਹਾ ਜਿਹਾ ਪਾ ਦਿੰਦਾ ਕਿ ਪਰਿਵਾਰ 'ਚ ਸੁੱਖ ਸ਼ਾਂਤੀ ਅਤੇ ਸਿਹਤ ਸਭ ਤੋਂ ਵੱਡੀ ਖੁਸ਼ੀ ਹੈ ਹੈਲੋ
ਦੇਖੋ ਤੇਜਪਾਲ ਸਾਹਿਬ ਮੈਂ ਇੱਕ ਚੀਜ਼ ਇਹਦੇ ਤੇ ਜ਼ਰੂਰ ਐਡ ਕਰਨਾ ਚਾਹਾਂਗਾ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਔਰ ਸਿਹਤ ਸਭ ਤੋਂ ਵੱਡੀ ਖੁਸ਼ੀ ਹੈ ਬਟ ਜੋ ਜੁਝਾਰ ਸਿੰਘ ਜੀ ਦਾ ਵੀ ਸਵਾਲ ਸੀਗਾ ਇਹ ਚੀਜ਼ਾਂ ਕੌਂਸਟੈਂਟ ਨਹੀਂ ਹੈਗੀਆਂ ਪਰਿਵਾਰ ਦੇ ਵਿੱਚ ਜੇ ਸੁੱਖ ਹੈਗੇ ਆ ਤਾਂ ਦੁੱਖ ਵੀ ਆਉਣੇ ਨੇ ਪਰਿਵਾਰ ਦੇ ਵਿੱਚ ਜੇ ਸਿਹਤ ਚੰਗੀ ਆ ਤੇ ਕਦੇ ਕਦੇ ਸਿਹਤ ਥੋੜ੍ਹੀ ਜਿਹੀ ਖਰਾਬ ਵੀ ਹੋਏਗੀ ਪਰਿਵਾਰ ਦੇ ਲੋਕਾਂ ਦੀ ਔਰ ਪਰਿਵਾਰ ਦੇ ਵਿੱਚ ਜਿਹੜੇ ਜੀ ਨੇ ਉਹਨਾਂ ਨੇ ਜਿਹੜਾ ਵੀ ਇਸ ਦੁਨੀਆ 'ਚ ਆਇਆ ਪਰਿਵਾਰ ਦੇ ਜੀ 'ਚ ਆਏ ਹੋਣ ਉਹਨਾਂ ਨੇ ਜਾਣਾ ਵੀ ਹੈ ਸੋ ਉਹਨਾਂ ਨੇ ਜਿਹੜਾ ਸਵਾਲ ਸੀਗਾ ਉਹਨਾਂ ਦਾ ਕਿ ਕੌਂਸਟੈਂਟ ਵੀ ਲਗਾਤਾਰ ਜਿਹੜਾ ਇਨਸਾਨ ਜੇ ਕਿਸੇ ਨੇ ਖੁਸ਼ ਰਹਿਣਾ ਹੈ ਬ੍ਰਹਮ ਗਿਆਨੀ ਤਾਂ ਉਹੀ ਮਤਲਬ ਬ੍ਰਹਮ ਗਿਆਨੀ ਉਹ ਹੋ ਸਕਦਾ ਜਿਹੜਾ ਕਹੇ ਕਿ ਪਰਿਵਾਰ ਦਾ ਜੀ ਜੇ ਚਲਾ ਗਿਆ ਤੇ ਉਹਨੂੰ ਰੱਤੀ ਭਰ ਵੀ ਉਹਨੂੰ ਦੁੱਖ ਨਾ ਹੋਵੇ ਅਫਸੋਸ ਨਾ ਹੋਵੇ ਕਿਉਂਕਿ ਉਹਨੂੰ ਪਤਾ ਹੀ ਹੈਜ਼ ਰਿਅਲਾਈਜ਼ਡ ਕਿ ਜ਼ਿੰਦਗੀ ਦੀ ਹਕੀਕਤ ਹੈ ਮੈਂ ਫਿਰ ਦੁਬਾਰਾ ਜਿੱਦਾਂ ਪਹਿਲਾਂ ਕਹਿ ਕੇ ਹਟਿਆ ਈਜ਼ੀਅਰ ਸੈਡ ਦੈਨ ਡਨ ਕਹਿਣਾ ਬੜਾ ਆਸਾਨ ਹੈ ਪਰ ਕਰਨਾ ਬਹੁਤ ਮੁਸ਼ਕਿਲ ਹੈ ਸੋ ਪਰਿਵਾਰ ਦੀ ਸੁੱਖ ਸ਼ਾਂਤੀ ਜੇ ਸਿਹਤ ਚੰਗੀ ਹੈ ਪਰਿਵਾਰ ਸੁਖੀ ਹੈ ਇਹ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਉਹਦੇ ਨਾਲ ਇਨਸਾਨ ਖੁਸ਼ ਰਹਿ ਸਕਦਾ ਹੈ ਲੇਕਿਨ ਕੌਂਸਟੈਂਟ ਖੁਸ਼ ਜੋ ਜੁਝਾਰ ਸਿੰਘ ਜੀ ਦਾ ਸਵਾਲ ਹੈ ਕੀ ਅਸੀਂ ਉਹਦੇ 'ਚ ਰਹਿ ਸਕਦੇ ਹੈਗੇ ਹਾਂ ਉਹ ਮੇਰੇ ਖਿਆਲ ਦੇ ਨਾਲ ਜੇ ਤਾਂ ਬ੍ਰਹਮ ਗਿਆਨੀ ਹੋਏਗਾ ਉਹ ਬਿਲਕੁਲ ਰਹਿ ਸਕਦਾ ਹੈ ਅਦਰਵਾਈਜ਼ ਮੇਰੇ ਖਿਆਲ ਦੇ ਨਾਲ ਮੁਸ਼ਕਿਲ ਹੈ ਜੀ 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 ਤੇਜਪਾਲ ਸਾਹਿਬ
ਮੇਨ ਜੋ ਮੈਂ ਫੋਨ ਕੀਤਾ ਤੇ ਉਹ ਦੂਸਰਾ ਆਪਾਂ ਰੋਡ ਦੇ ਰੂਲਸ ਕਾਹਤੋਂ ਨਹੀਂ ਫਾਲੋ ਕਰਦੇ ਲਾਈਕ ਮੈਂ ਗੋ ਸਟੇਸ਼ਨ ਤੇ ਜਾਂਦਾ ਵਾਂ ਉੱਥੇ ਇੱਕ ਸਾਈਡ ਤੇ ਚਾਰ ਲੇਨਸ ਬਣੀਆਂ ਹੋਈਆਂ ਟੂ ਸਟਾਪ ਐਂਡ ਵੇਟ ਪਰ ਮੈਜੋਰਿਟੀ ਆਫ ਪੀਪਲ ਜਿਹੜੀਆਂ ਥਰੂ ਲੇਨਸ ਨੇ ਉਹਨਾਂ ਦੇ ਵਿੱਚ ਬੈਠ ਕੇ ਆਪਦੇ ਫੋਨ ਤੇ ਲੱਗ ਜਾਂਦੇ ਆ ਐਂਡ ਦੇ ਬਲੋਕ ਦਾ ਟ੍ਰੈਫਿਕ ਕੇ ਜੋ ਪਿੱਛੇ ਟ੍ਰੈਫਿਕ ਆਉਂਦੀ ਉਹਨੂੰ ਬਲੋਕ ਕਰਦੇ ਆ ਮੇਰੇ ਨਾਲ 6-7 ਵਾਰੀ ਹੋ ਚੁੱਕੇ ਆ ਐਵਰੀ ਟਾਈਮ ਵੈਨ ਆਈ ਗੋ ਨੌਕ ਔਨ ਦਾ ਡੋਰ ਮੋਸਟਲੀ ਆਪਣੇ ਲੋਕ ਹੀ ਹੁੰਦੇ ਆ ਆਈ ਡੋਨਟ ਨੋ ਵਾਈ ਕਿ ਕਲੀਅਰਲੀ ਰੋਡ ਉਹਦੇ ਐਸ਼ਫਾਲਟ ਤੇ ਲਿਖਿਆ ਹੋਇਆ ਦਿਸ ਇਜ਼ ਥਰੂ ਟ੍ਰੈਫਿਕ ਨੋ ਸਟਾਪਿੰਗ ਅੱਜ ਤਾਂ ਇੱਕ ਮਾਰਨਿੰਗ ਦੇ ਵਿੱਚ ਮੇਰੇ ਨਾਲ ਲਾੜੀ ਪਿਆ ਕਹਿੰਦਾ ਜੀ ਦੂਸਰੇ ਪਾਸੇ ਦੀ ਲੰਘ ਜਾਓ ਉਧਰਲੇ ਪਾਸੇ ਦੀ ਲੰਘਣ ਨੂੰ ਮੈਨੂੰ ਕਹਿ ਰਿਹਾ ਜਿੱਧਰ ਦੀ ਕਿ ਆਪਾਂ ਗੱਡੀ ਡਰਾਈਵ ਨਹੀਂ ਕਰ ਸਕਦੇ ਆਈ ਡੋਨਟ ਨੋ ਵਾਈ
ਇਹ ਤੇਜਪਾਲ ਸਾਹਿਬ ਤੁਹਾਡਾ ਕੰਸਰਨ ਵੈਲਿਡ ਹੈ ਅੱਜ ਕੱਲ੍ਹ ਕਿਸੇ ਨੂੰ ਟ੍ਰੈਫਿਕ ਦੇ ਰੂਲਸ ਦੇ ਬਾਰੇ ਮੈਂ ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਪ੍ਰੋਗਰਾਮ 'ਚ ਗੱਲ ਕਰ ਰਹੇ ਸੀਗੇ ਕਿ ਅਸੀਂ ਇੱਥੇ ਵਿਦ ਡਿਊ ਰਿਸਪੈਕਟ ਮੈਂ ਨਹੀਂ ਕਹਿ ਰਿਹਾ ਕਿ ਜੀ ਬਾਕੀ ਸਾਰੇ ਸ਼ਹਿਰਾਂ 'ਚ ਠੀਕ ਹੈ ਪਰ ਬ੍ਰੈਂਪਟਨ ਦੇ ਵਿੱਚ ਇਹ ਸਾਡਾ ਇਸ਼ੂ ਮੇਰੇ ਖਿਆਲ ਦੇ ਨਾਲ ਮੇਰਾ ਆਪਣੀ ਜ਼ਾਤੀ ਨਜ਼ਰੀਆ ਹੈ ਪਰਸਨਲ ਓਪੀਨੀਅਨ ਹੈ ਕਿ ਵੱਧ ਰਿਹਾ ਹੈਗਾ ਸਾਡੇ ਇੱਥੇ ਅਸੀਂ ਦੇਖ ਰਹੇ ਹਾਂ ਕਿ ਲੋਕ ਜਿਹੜੇ ਆ ਜੀ ਉਹ ਨਾ ਤਾਂ ਪ੍ਰੋਪਰਲੀ ਟ੍ਰੈਫਿਕ ਦੇ ਰੂਲਸ ਨੂੰ ਫੋਲੋ ਕਰਦੇ ਆ ਕਰਟਸੀ ਵੀ ਜਿਹਨੂੰ ਜਿਹਦੇ ਕੈਨੇਡੀਅਨ ਵੈਲਿਊਜ਼ ਦੀ ਜਿਹੜੀ ਅਸੀਂ ਗੱਲ ਕਰਦੇ ਹਾਂ ਕਰਟਸੀ ਦੀ ਗੱਲ ਕਰਦੇ ਹਾਂ ਕਿ ਜੇ ਤੁਹਾਡਾ ਰਾਈਟ ਆਫ ਵੇ ਹੈਗਾ ਤਾਂ ਵੀ ਤੁਸੀਂ ਕਈ ਵਾਰ ਦੂਸਰੇ ਨੂੰ ਕਹਿ ਦਿੰਦੇ ਹੋ ਗੋ ਹੈਡ ਤੁਸੀਂ ਥੈਂਕ ਯੂ ਕਹਿਣਾ ਦਰਵਾਜ਼ਾ ਖੋਲ੍ਹਣਾ ਉਹ ਵੀ ਘਟਦਾ ਚਲਾ ਜਾ ਰਿਹਾ ਹੈ ਸੋ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਤੁਹਾਡਾ ਜਿਹੜਾ ਕੰਸਰਨ ਹੈ ਬਿਲਕੁਲ ਵੈਲਿਡ ਹੈ ਅਸੀਂ ਟ੍ਰੈਫਿਕ ਦੇ ਰੂਲਸ ਘੱਟ ਫੋਲੋ ਕਰਦੇ ਹਾਂ ਔਰ ਇਨ ਜਨਰਲ ਚਲੋ ਹੁਣ ਇਹ ਬ੍ਰੈਂਪਟਨ ਤੋਂ ਇਲਾਵਾ ਇਨ ਜਨਰਲ ਵੀ ਗੱਲ ਕਰ ਦਈਏ ਕਿ ਪਹਿਲਾਂ ਇੰਪੇਅਰ ਡਰਾਈਵਿੰਗ ਵਾਜ਼ ਵਨ ਆਫ ਦਾ ਲੀਡਿੰਗ ਕਾਜ਼ਸ ਆਫ ਡੈਥ ਇੰਪੇਅਰ ਡਰਾਈਵਿੰਗ ਵਾਜ਼ ਵਨ ਆਫ ਦਾ ਲੀਡਿੰਗ ਕਾਜ਼ਸ ਆਫ ਡੈਥ ਲੇਕਿਨ ਹੁਣ ਜਿਹੜੀ ਲੀਡਿੰਗ ਕਾਜ਼ ਆਫ ਡੈਥ ਹੈ ਇੰਪੇਅਰ ਡਰਾਈਵਿੰਗ ਵੈਸੇ ਹੀ ਗਲਤ ਹੈ ਸ਼ਰਾਬ ਪੀ ਕੇ ਗੱਡੀ ਚਲਾਉਣਾ ਨਸ਼ੇ 'ਚ ਗੱਡੀ ਚਲਾਉਣਾ ਉਹ ਤਾਂ ਗਲਤ ਹੈਗਾ ਹੀ ਹੈਗਾ ਬਟ ਜਿਹੜਾ ਡਿਸਟਰੈਕਟਡ ਡਰਾਈਵਿੰਗ ਹੈ ਇਟ ਹੈਜ਼ ਬਿਕਮ ਨਾਓ ਦਾ ਲੀਡਿੰਗ ਕਾਜ਼ ਆਫ ਡੈਥ ਸੋ ਰੂਲਸ ਚਾਹੇ ਸਟੋਪ ਸਾਈਨ ਤੇ ਰੁਕਣਾ ਨਹੀਂ ਰੁਕਣਾ ਜਾਂ ਚਾਹੇ ਜਿੱਦਾਂ ਤੁਸੀਂ ਹੁਣ ਦੱਸ ਹੀ ਰਹੇ ਹੋ ਕਿ ਉੱਥੇ ਲੇਨਸ ਬਣੀਆਂ ਹੋਈਆਂ ਜਿੱਥੇ ਗੋ ਟ੍ਰੇਨ ਆ ਉਹਨਾਂ ਨੂੰ ਨਾ ਫੋਲੋ ਕਰਨਾ ਜਾਂ ਡਿਸਟਰੈਕਟਡ ਡਰਾਈਵਿੰਗ ਕਰਨੀ ਇਹਦੇ ਕਾਰਨ ਨੁਕਸਾਨ ਵੱਧ ਰਿਹਾ ਸੋ ਅਸੀਂ ਤਾਂ ਇਹੀ ਰਿਕੁਐਸਟ ਕਰਾਂਗੇ ਕਿ ਪਲੀਜ਼ ਇਹਨਾਂ ਨੂੰ ਤੁਸੀਂ ਜ਼ਰੂਰ ਹਾਂਜੀ
ਅਗਰ ਦੀ ਗੱਲ ਮੈਂ ਮਿਸ ਆਗਾ ਚ ਰਹਿਣਾ ਵਾ ਸਟਰੀਟਸ ਪਿਲ ਗੋ ਤੇ ਹੁੰਦੀ ਹੈ ਮੇਰੇ ਨਾਲ
ਮੈਂ ਤੇ ਤੁਹਾਨੂੰ ਪਹਿਲੇ ਕਹਿਤਾ ਕਿ ਡਿਸਟਰੈਕਟਡ ਡਰਾਈਵਿੰਗ ਆਲ ਓਵਰ ਕੈਨੇਡਾ ਲੀਡਿੰਗ ਕਾਜ਼ ਹੈ ਜੀ ਡਿਸਟਰੈਕਟਡ ਜਿਹੜਾ ਡਰਾਈਵਿੰਗ ਤੁਸੀਂ ਫੋਲੋ ਕਰਦੇ ਹੋ ਡਿਸਟਰੈਕਟਡ ਡਰਾਈਵਿੰਗ ਹਾਈਲਾਈਟ ਕਰਦਾ ਨਾ ਬੈਠੇ ਇਟ ਹੈਜ਼ ਬਿਕਮ ਦ ਲੀਡਿੰਗ ਕਾਜ਼ਸ ਆਫ ਡੈਥ
ਹਾਂਜੀ ਥੈਂਕ ਯੂ ਜੀ
ਥੈਂਕ ਯੂ ਅਸੀਂ ਮੈਂ ਤੁਹਾਡਾ ਕੁਇਕਲੀ ਬਸ ਤੇਜਪਾਲ ਸਾਹਿਬ ਇਹੀ ਓਪਰਚੁਨਿਟੀ ਲਵਾਂਗਾ ਕਿ ਇਹੀ ਰਿਕੁਐਸਟ ਕਰਨ ਦੀ ਕਿ ਅਸੀਂ ਪਲੀਜ਼ ਜਿਹੜਾ ਰੂਲਸ ਹੈ ਉਹਨਾਂ ਨੂੰ ਜਿਹੜੇ ਰੋਡ ਰੂਲਸ ਹੈ ਉਹਨਾਂ ਨੂੰ ਜ਼ਰੂਰ ਜ਼ਰੂਰ ਫੋਲੋ ਕਰੀਏ ਹਾਂਜੀ ਵਿਰਕ ਸਾਹਿਬ ਤੁਸੀਂ ਆਉਂਦੇ ਹੋ ਜੀ, ਵਿਰਕ ਸਾਹਿਬ ਗੋ ਹੈਡ।
ਹਾਂਜੀ ਦੁੱਧ ਜੀ, ਸਤਿ ਸ਼੍ਰੀ ਅਕਾਲ ਤੇ ਸਿਮਰਨ ਨੂੰ ਸਲਿਊਟ ਬੇਟੀ ਨੂੰ।
ਸਤਿ ਸ਼੍ਰੀ ਅਕਾਲ।
ਮੈਂ ਯੁਝਾਰ ਜੀ ਦੀ ਗੱਲ ਦਾ ਸਵਾਲ ਦਾ ਵਿੱਚ ਥੋੜਾ ਜਿਹਾ ਆਪਣਾ ਹਿੱਸਾ ਪਾਉਣਾ ਚਾਹੁੰਦਾ। ਇਹਦੇ ਚ ਇੱਕ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਇਹ ਮਹਿਸੂਸ ਕਰਨ ਲਈ। ਇੱਕ ਤੇ ਤੁਸੀਂ ਜਦੋਂ ਹਰ ਚੀਜ਼ ਨੂੰ ਦੇ ਮਾਲਕ ਬਣ ਬਹਿੰਦੇ ਹੋ, ਕਹਿੰਦੇ ਵੀ ਹਰ ਚੀਜ਼ ਮੇਰੀ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਜੇ ਤੁਸੀਂ ਉਸ ਪਾਸੇ ਅਚੀਵ ਕਰਨਾ ਚਾਹੁੰਦੇ ਹੋ ਤਾਂ ਇਹ ਸਮਝ ਕੇ ਚੱਲੋ ਕਿ ਤੁਹਾਡਾ ਕੁਛ ਨਹੀਂ ਹੈਗਾ, ਤੁਸੀਂ ਕਿਸੇ ਚੀਜ਼ ਦੇ ਮਾਲਕ ਨਹੀਂ ਹੈਗੇ। ਯੂ ਆਰ ਜਸਟ ਏ ਪਲੇਅਰ, ਯੂ ਆਰ ਜਸਟ ਡੂਇੰਗ ਯੂਅਰ ਡਿਊਟੀ, ਦੈਟਸ ਇਟ। ਨੰਬਰ ਟੂ, ਜੋ ਗੁਰੂਆਂ ਨੇ ਦੱਸਿਆ ਜਾਂ ਹੋਰ ਸਪਿਰਚੁਅਲ ਸੰਤਾਂ ਨੇ ਵੀ ਦੱਸਿਆ ਕਿ ਉਹ ਸੁਪਰ ਨੈਚੁਰਲ ਪਾਵਰ ਹੈਗੀ ਹੈ ਜਿਹਨੂੰ ਹਰੀ ਦਾ ਨਾਂ ਦਿੰਦੇ ਆ। ਗੁਰੂ ਜਿਹੜਾ ਉਹ ਮਾਂ ਦੇ ਕੁੱਖੋਂ ਜੰਮਦਾ, ਉਹ ਗੁਰੂ ਹੈ ਜਿਹੜਾ ਸਿੱਖਿਆ ਦਿੰਦਾ, ਲੇਕਿਨ ਜਿਹੜੀ ਨੈਚੁਰਲ ਪਾਵਰ ਹੈ ਉਹ ਹਰੀ ਹੈ, ਜਿਹਦੀ ਕੋਈ ਐਗਜਿਸਟੈਂਸ ਹੈ ਨਹੀਂ, ਕੋਈ ਸ਼ਕਲ ਸੂਰਤ ਹੈ ਨਹੀਂ, ਨਿਰੰਕਾਰ ਹੈ ਜਿਹੜਾ। ਜੇ ਤੁਸੀਂ ਉਹਦੇ ਨਾਲ ਜੋ ਵੀ ਤੁਹਾਡੇ ਸੰਤ ਜਿਹੜੇ ਵੀ ਤਰੀਕੇ ਨਾਲ ਜਾਂ ਗੁਰੂ ਮਾੜਾ ਮੋਟਾ ਤੁਹਾਨੂੰ ਕਹਿੰਦੇ ਨੇ ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਣੇ ਮਨ ਚ ਯਾਦ ਰੱਖੋ, ਕੰਮ ਕਰਦੇ ਤੁਰਦੇ ਫਿਰਦੇ, ਤੇ ਜਦੋਂ ਤੁਸੀਂ ਇਹੋ ਜਿਹੇ ਐਕਟੀਵਿਟੀਜ਼ ਕਰਦੇ ਹੋ ਤੇ ਚੰਗੇ ਕੰਮ ਕਰਦੇ ਹੋ ਤਾਂ ਜਿਹੜੀ ਉਹ ਨੈਚੁਰਲ ਪਾਵਰ ਤੁਹਾਡੇ ਉਹ ਅੰਦਰ ਵੀ ਐਗਜਿਸਟ ਕਰਦੀ ਹੈ, ਬਾਹਰ ਨਹੀਂ ਕਿਧਰੇ ਬੈਠੀ, ਕਿਸੇ ਜੰਗਲੇ ਚ ਨਹੀਂ ਬੈਠੀ, ਕਿਸੇ ਗੁਰਦੁਆਰੇ ਚ ਨਹੀਂ ਬੈਠੀ, ਉਹ ਤੁਹਾਡੇ ਵਿੱਚ ਹੀ ਹੈ। ਉਹ ਇੰਟਰਨਲੀ ਤੁਹਾਨੂੰ ਇੰਨੀ ਪਾਵਰ ਦੇ ਦਿੰਦੀ ਹੈ ਕਿ ਤੁਸੀਂ ਜਿਹੜਾ ਆ ਫਿਰ ਉੱਚੀ ਨੀਵੀਂ ਦੁੱਖ ਸੁੱਖ ਉਹਨੂੰ ਨੋਰਮਲ ਲੈਂਦੇ ਹੋ ਤੇ ਉਹ ਅਕਾਲ ਪੁਰਖ ਦੀ ਦੇਣ ਸਮਝ ਕੇ ਉਹਨੂੰ ਐਕਸੈਪਟ ਕਰ ਲੈਂਦੇ ਹੋ ਤੇ ਖੁਸ਼ ਨੋਰਮਲ ਰਹਿੰਦੇ ਹੋ। ਦਿਸ ਇਜ਼ ਮਾਈ ਵਿਊ।
ਠੀਕ ਹੈ ਜੀ, ਜਿਹੜੇ ਜਿਹੜੇ ਵਿਚਾਰ ਤੁਸੀਂ ਦਿੱਤੇ ਨੇ ਵਿਰਕ ਸਾਹਿਬ, ਜਦ ਤੁਸੀਂ ਕਹਿ ਰਹੇ ਹੋ ਕਿ ਆਪਣੀ ਕਿਸੇ ਚੀਜ਼ ਨੂੰ ਆਪਣਾ ਨਾ ਸਮਝਿਆ ਜਾਵੇ, ਤੇ ਉਹੀ ਗੱਲ ਜੋ ਅਸੀਂ ਕਹਿ ਰਹੇ ਹਾਂ, ਲਿਵ ਇਨ ਦਾ ਪ੍ਰੈਜੈਂਟ ਐਂਡ ਲਿਵ ਇਨ ਗ੍ਰੈਟੀਟਿਊਡ। ਸੋ ਜੇ ਤੁਸੀਂ ਗ੍ਰੈਟੀਟਿਊਡ ਦੇ ਵਿੱਚ ਰਹਿੰਦੇ ਹੋ, ਪ੍ਰੈਜੈਂਟ ਦੇ ਵਿੱਚ ਰਹਿੰਦੇ ਹੋ, ਤੇ ਫਿਰ ਕੋਈ ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿਹੜੀ ਆ ਉਹ ਨਹੀਂ ਆਉਂਦੀ। ਹਾਂਜੀ ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ।
ਹਾਂਜੀ ਗੁਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਜੀ ਇੱਕ ਬੜੀ ਸੈਡ ਨਿਊਜ਼ ਸੁਣ ਰਿਹਾ ਮੈਂ, ਆਪਣੇ ਦੋ ਬੱਚੇ ਕੋਈ 9 ਸਾਲ ਤੇ 12 ਸਾਲ ਦੇ ਬ੍ਰੈਂਪਟਨ ਦੇ ਵਿੱਚ, ਉਹਨਾਂ ਦਾ ਕੀ ਹੋਇਆ ਕੀ ਨਹੀਂ ਇਹਦਾ ਕੁਛ ਪਤਾ ਨਹੀਂ ਚੱਲ ਰਿਹਾ, ਹਜੇ ਤੱਕ ਡੈਥ ਹੋ ਗਈ ਹੈ, ਮੈਂ ਇਹੀ ਕਹਿ ਸਕਦਾ। ਤੇ ਇਹਦੇ ਬਾਰੇ ਤੁਹਾਨੂੰ ਕੁਛ ਪਤਾ ਹੋਵੇ ਤਾਂ ਤੁਸੀਂ ਪਲੀਜ਼ ਜ਼ਰੂਰ ਦੱਸਣਾ ਕਿ ਇਹ ਕੋਈ ਬੱਚੇ ਕਈ ਵਾਰ ਆਪ ਹੀ ਖੇਡਦੇ ਵੀ ਏਦਾਂ ਦੀ ਕਰ ਲੈਂਦੇ ਗੱਲਬਾਤ, ਕੀ ਫਿਰ ਉਹਨਾਂ ਨੂੰ ਕਹਿ ਸਕਦੇ ਬਲੇਮ ਹੀ ਦੇ ਸਕਦੇ, ਹੁਣ ਤਾਂ ਤੁਸੀਂ ਨਹੀਂ ਕਰ ਸਕਦੇ, ਜਾਂ ਫਿਰ ਕੋਈ ਹੋਰ ਹਾਦਸਾ ਹੋਇਆ। ਤੇ ਦੂਜੀ ਗੱਲ ਯੁੱਧਵੀਰ ਜੀ ਇਹ ਸੀ ਕਿ ਇਹ ਰਿਲੇਟਡ ਨਿਊਜ਼ ਜਿਹੜੀ ਹੈ ਆਪਣੇ ਇੰਡੀਆ ਨਾਲ ਹੈ, ਸਿੱਧੂ ਸਾਹਿਬ ਦਾ ਜਿਹੜਾ ਮਸਲਾ ਚੱਲ ਰਿਹਾ, ਜਿੱਥੇ ਵੀ ਸੁਣੋ ਸਿੱਧੂ ਚੱਲ ਰਿਹਾ, ਕੀ ਤੁਹਾਨੂੰ ਨਹੀਂ ਲੱਗਦਾ ਕਿ ਜੋ ਵੀ ਇਹ ਸਾਰੀ ਨੈਗੇਟਿਵਿਟੀ ਚੱਲ ਰਹੀ ਹੈ ਇਹ ਕੱਲ ਨੂੰ ਜਾ ਕੇ ਬਹੁਤ ਬੜੀ ਪੋਜ਼ਿਟਿਵਿਟੀ ਬਣੇਗੀ, ਔਰ ਉਹ ਬੜੀ ਫੇਵਰ ਚ ਜਾਏਗੀ ਸਿੱਧੂ ਦੇ? ਮੰਨ ਲਓ ਜੇ ਹੁਣ ਉਹਨਾਂ ਨੂੰ ਟੋਟਲੀ ਇਗਨੋਰ ਕਰ ਦਿੱਤਾ ਗਿਆ, ਜਿਹਨੂੰ ਗੱਲ ਵੀ ਤੁਹਾਡੇ ਲਾਈਨ ਲਾ ਕੇ ਰੱਖਤਾ, ਨਾ ਤਾਂ ਦੇਖੋ ਉਹਨਾਂ ਦੇ ਨਾਲ ਜਿਹੜੀ ਹਾਈ ਕਮਾਂਡ ਹੈ ਉਹਦਾ ਕੋਈ ਬਿਆਨ ਆ ਰਿਹਾ? ਕਿਸੇ ਦਾ ਵੀ ਨਹੀਂ ਉਹਦੇ ਲਈ ਕੋਈ ਬਿਆਨ ਆ ਰਿਹਾ, ਕੋਈ ਸਿੰਪਲੀ ਨਹੀਂ ਆ ਰਹੀ, ਉਹ ਕੱਲਾ ਜਿਹਾ ਰਹਿ ਗਿਆ ਇੱਕ ਪਾਸੇ। ਜੇ ਮੰਨ ਲਓ ਇਹ ਸਾਰੀਆਂ ਗੱਲਾਂ ਉਹਦੇ ਪਿੱਛੇ ਲੱਗ ਜਾਂਦੀਆਂ, ਲੇਕਿਨ ਲੋਕ ਤਾਂ ਯਾਦ ਰੱਖ ਰਹੇ ਨਾ ਉਹਨੂੰ, ਲੋਕ ਤਾਂ ਉਹਦੇ ਸਿੰਪੈਥੀ ਕਰ ਰਹੇ ਹੈ, ਸਿੰਪੈਥੀ ਕਹਿ ਗਏ ਜੋ ਵੀ ਅੰਦਰ, ਮਤਲਬ ਲੋਕ ਉਹਦੇ ਨਾਲ ਖੜੇ ਹੈ, ਲੇਕਿਨ ਜੋ ਇਹ ਹੁਣ ਉਹਦੇ ਨਾਲ ਹੋ ਰਿਹਾ ਵਰਤਾਰਾ, ਇਹ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਫਾਇਦਾ ਦੇ ਜਾਏਗਾ? ਕਿਉਂਕਿ ਹੋ ਸਕਦਾ ਫਿਰ ਉਹ ਜੇ ਮੰਨ ਲਓ ਕੋਈ ਆਉਣ ਵਾਲੇ ਟਾਈਮ ਚੋਂ ਆਪਣੀ ਇੱਕ ਇਕੱਲੀ ਉਹ ਪਾਰਟੀ ਬਣਾਉਣਾ ਚਾਹੇ ਤਾਂ ਉਹ ਕਾਮਯਾਬ ਹੋ ਕੇ ਨਿਕਲੇਗਾ? ਇੱਕ ਤਾਂ ਮੇਰਾ ਇਹ ਕੁਐਸਚਨ ਸੀ। ਤੀਜਾ ਯੁੱਧਵੀਰ ਜੀ ਮੇਰਾ ਕੁਐਸਚਨ ਸੀ, ਜਿਹੜੇ ਆਪਣੇ ਧਵਨ ਸਾਹਿਬ ਉੱਥੇ ਕੁਈਨ ਪਾਰਕ ਖੜੇ ਹੋਏ ਆ, ਉਹ ਯੁੱਧਵੀਰ ਜੀ ਉਹਨਾਂ ਦਾ ਕੋਈ ਹਾਈਲਾਈਟ ਨਹੀਂ ਇੰਨਾ ਹੋ ਰਿਹਾ ਕਿ ਵੈਸੇ ਤਾਂ ਉਹ ਦੇਖੋ ਇਸ ਗੱਲ 'ਚ ਤਾਂ ਕੋਈ ਦੋਰਾ ਨਹੀਂ ਕਿ ਉਹ ਆਪਣੇ ਲਈ ਤਾਂ ਨਹੀਂ, ਮੈਂ ਕਹਿ ਸਕਦਾ ਉਹ ਕਰ ਰਹੇ ਹੋ, ਕਰ ਰਹੇ ਆ ਤਾਂ ਸਾਰੀ ਬੈਂਪਨ ਲਈ ਜਾਂ ਕਮਿਊਨਿਟੀ ਲਈ ਕਹਿ ਰਹੇ ਹੋ, ਲੇਕਿਨ ਕੋਈ ਇੰਨਾ ਉਹਨਾਂ ਨੂੰ ਹੁੰਗਾਰਾ ਨਹੀਂ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਸੀ। ਹਸਪਤਾਲ ਬਣੇ ਨਾ ਬਣੇ ਇਹ ਤਾਂ ਬਾਤ ਹੀ ਹੈ ਕਰਨਾ, ਕਿਉਂਕਿ ਇੱਕ ਦਿਨ ਦੀ ਜੋਬ ਤਾਂ ਹੈ ਨਹੀਂ, ਇਹ ਬਹੁਤ ਬੜੇ ਬਜਟ ਦੀ ਗੱਲ ਹੈ, 5-5 ਸਾਲ ਲੱਗ ਜਾਂਦੇ, 10-10 ਸਾਲ, ਲੇਕਿਨ ਕੋਈ ਵੀ ਉਹਨਾਂ ਬਾਰੇ ਗੱਲ ਨਹੀਂ ਕਰੀ। ਜਦਕਿ ਮੈਂ ਐਗਜ਼ਾਮਪਲ ਨਹੀਂ ਦੇਣਾ ਚਾਹੁੰਦਾ ਸੀ, ਲੇਕਿਨ ਐਗਜ਼ਾਮਪਲ ਬਣਦਾ ਫਰਜ਼ ਬਣਦਾ ਕਿਉਂਕਿ ਕੋਟ ਕਰ ਰਿਹਾ ਮੈਂ, ਨਹੀਂ ਤਾਂ ਫਿਰ ਪਤਾ ਨਹੀਂ ਚੱਲੇਗਾ ਕੰਪੈਰੀਜ਼ਨ, ਕਿ ਜੇ ਸਾਡੇ ਹੈਲਮਟ ਦਾ ਇਸ਼ੂ ਆਇਆ ਸੀ ਆਪਣੇ ਸਾਡੀ ਆਪਣੀ ਓਨ ਕਮਿਊਨਿਟੀ ਲਈ ਸਿੱਖ ਭਰਾਵਾਂ ਲਈ, ਤਾਂ ਸਾਰੀ ਦੁਨੀਆ ਨਾਲ ਖੜੀ ਹੋ ਗਈ ਸੀ, ਪਰ ਉਹਨੂੰ ਕਰਵਾ ਕੇ ਵੀ ਛੱਡਿਆ ਔਰ ਹੋ ਵੀ ਗਿਆ। ਹਾਲਾਂਕਿ ਉਹ ਮੇਰਾ ਮਤਲਬ ਉਹ ਇੰਨਾ ਮੈਂ ਬੀਂਗ ਸਿੱਖ ਹੋਣ ਦੇ ਨਾਤੇ ਇੰਨਾ ਉਹਨੂੰ ਕੋਈ ਪਰਸਨਲੀ ਲੈ ਕੇ ਜਾਂਦਾ ਜਿੰਨਾ ਕਿ ਇਹ ਮੈਂ ਇਹਨੂੰ ਜ਼ਿਆਦਾ ਪਰਸਨਲ ਸਮਝਣਾ, ਕਿਉਂਕਿ ਇਹਦੇ ਵਿੱਚ ਹਸਪਤਾਲ ਦੇ ਵਿੱਚ ਕੋਈ ਧਰਮ ਇੱਕ ਦਾ ਬੰਦਾ ਨਹੀਂ ਜਾਂਦਾ, ਇਹਦੇ ਵਿੱਚ ਕਿਸੇ ਨੇ ਹਿੰਦੂ ਨੇ ਵੀ ਜਾਣਾ, ਮੁਸਲਮਾਨ ਨੇ ਵੀ ਜਾਣਾ, ਈਸਾਈ ਨੇ ਵੀ ਜਾਣਾ, ਹਿੰਦੂ ਨੇ ਵੀ ਜਾਣਾ, ਸਾਰੇ ਪੈਸੇ ਜਿਹਨੂੰ ਕਿਸੇ ਨੇ ਜਾਣਾ। ਤੋ ਮੇਰਾ ਮਤਲਬ ਘੱਟ ਤੋਂ ਘੱਟ ਬੰਦਾ ਬਣਾਉਣ ਤਾਂ ਬਾਹਰ ਦੀ ਦੂਰ ਦੀ ਗੱਲ ਹੈ, ਲੇਕਿਨ ਹਿੰਮਤੀ ਲਈ ਥੋੜਾ ਜਿਹਾ ਜ਼ਰੂਰ ਖੜਾ ਹੋਣਾ ਚਾਹੀਦਾ, ਜੋ ਕਿ ਨਹੀਂ ਕੋਈ ਖੜਾ ਹੋ ਰਿਹਾ। ਤੇ ਮੈਂ ਤੁਹਾਡੇ ਸੁਣਨਾ ਚਾਹੁੰਦਾ, ਪੁੱਛਣਾ ਚਾਹੁੰਦਾ ਕਿ ਤੁਹਾਡੇ ਇਹਦੇ ਪਰਸਨਲ ਵਿਚਾਰ ਕੀ ਹੈ ਜੀ, ਤੇ ਤੁਸੀਂ ਦੱਸੋ। ਮੈਂ ਆਪਦੇ ਸੁਣ ਲੈਣਾ, ਇਹ ਤਿੰਨ ਮੇਰੇ ਕੁਐਸਚਨ ਹੈ ਬੱਚਿਆਂ ਦਾ, ਸਿੱਧੂ ਨਵਜੋਤ ਦਾ ਤੇ ਧਵਲ ਬਾਰੇ। ਓਕੇ, ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਮੈਂ ਤਿੰਨੇ ਚੀਜ਼ਾਂ ਦਾ ਸਵਾਲਾਂ ਦਾ ਜਵਾਬ ਦਿੰਦਾ, ਜਿਹੜੇ ਦੋ ਬੱਚਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਉਹਦਾ ਵੀ ਜਵਾਬ ਦਿੰਦਾ, ਨਵਜੋਤ ਸਿੰਘ ਸਿੱਧੂ ਦਾ ਵੀ ਔਰ ਸੰਜੀਵ ਧਵਨ ਹੋਣਾ ਦਾ ਹਸਪੀਟਲ ਦਾ ਇਸ਼ੂ, ਤਿੰਨੇ ਚੀਜ਼ਾਂ ਦਾ ਮੈਂ ਜਵਾਬ ਹੁਣੇ ਦਿੰਦਾ। ਲੇਕਿਨ ਉਸ ਤੋਂ ਪਹਿਲਾਂ ਸਾਡੇ ਸਪੋਂਸਰ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨਾਲ ਗੱਲ ਕਰ ਲਵਾਂ, ਫਿਰ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ, ਫਿਰ ਗੁਰਦੀਪ ਸਿੰਘ ਜੀ ਵੀ ਲਾਈਨ 'ਤੇ ਹੋਲਡ 'ਤੇ ਨੇ, ਬਾਕੀ ਕਾਲਰਸ ਵੀ ਹੋਲਡ 'ਤੇ ਨੇ, ਵਾਰੀ ਵਾਰੀ ਸਾਰੀਆਂ ਕਾਲਸ ਜਿਹੜੀਆਂ ਅਸੀਂ ਆਉਂਦੀਆਂ ਲੈਂਦੇ ਚਲੇ ਜਾਵਾਂਗੇ ਜੀ। ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੋਂਸਰ ਨੇ ਰਮਨ ਦੁਆ ਜੀ। ਰਮਨ ਦੁਆ ਜੀ, ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਦਵੀ ਜੀ, ਵੈਰੀ ਗੁੱਡ ਮਾਰਨਿੰਗ ਤੁਹਾਨੂੰ ਵੀ, ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ।
ਸਤਿ ਸ਼੍ਰੀ ਅਕਾਲ, ਆਦਾਬ। ਔਰ ਰਮਨ ਦੁਆ ਜੀ, ਅੱਜ ਥੋੜੀ ਰੀਅਲ ਸਟੇਟ ਦੀ ਗੱਲ ਤੇ ਅਸੀਂ ਕਰਾਂਗੇ ਹੀ ਕਰਾਂਗੇ, ਬਟ ਮੈਂ ਤੁਹਾਨੂੰ ਵੀ ਪੁੱਛਣਾ ਚਾਹਾਂਗਾ, ਅੱਜ ਜੁਝਾਰ ਸਿੰਘ ਜੀ ਨੇ ਨਾ ਬਹੁਤ ਬਹੁਤ ਵਧੀਆ, ਵੈਸੇ ਹਮੇਸ਼ਾ ਹੀ ਸਾਡੇ ਕੁਝ ਕਾਲਰਸ ਨੇ ਜੁਝਾਰ ਸਿੰਘ ਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਗੁਰਦੀਪ ਸਿੰਘ ਜੀ, ਬਹੁਤ ਵਧੀਆ ਸਵਾਲ ਜਿਹੜੇ ਨੇ ਉਹ ਹਮੇਸ਼ਾ ਹੀ ਪੁੱਛਦੇ ਨੇ। ਸੋ ਮੈਂ ਰੀਅਲ ਸਟੇਟ ਦੀ ਗੱਲ ਕਰਨ ਤੋਂ ਪਹਿਲਾਂ ਜੇ ਤੁਸੀਂ ਵੀ ਦੱਸੋ, ਉਹਨਾਂ ਨੇ ਗੱਲ ਕਹੀ ਆ ਵੀ ਕੌਂਸਟੈਂਟਲੀ ਇਨਸਾਨ ਖੁਸ਼ ਕਿੱਦਾਂ ਰਹਿ ਸਕਦਾ, ਲਗਾਤਾਰ ਖੁਸ਼ੀ, ਕਿਉਂਕਿ ਕਈ ਕਈ ਵਾਰੀ ਅਸੀਂ ਖੁਸ਼ ਹੁੰਦੇ ਹਾਂ, ਕਦੇ ਕੋਈ ਉਦਾਸ ਹੋ ਜਾਂਦਾ, ਕਦੇ ਕੋਈ ਗੁੱਸੇ ਜਾਂਦਾ, ਕਦੇ ਹੱਸ ਰਿਹਾ ਹੁੰਦਾ। ਸੋ ਉਹਨਾਂ ਦਾ ਸਵਾਲ ਇਹ ਹੈ ਕਿ ਜੀ ਕੌਂਸਟੈਂਟ ਜਿਹੜੀ ਖੁਸ਼ੀ ਹੈ ਉਹ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ। ਤੁਸੀਂ ਪ੍ਰੋਗਰਾਮ ਜੇ ਲੇਟ ਟਿਊਨ ਇਨ ਕੀਤਾ ਹੋਵੇ, ਸਾਡੇ ਕਾਲਰਸ ਨੇ ਬੜੀ ਵਧੀਆ ਆਪਣੀ ਰਾਏ ਦੇ ਰਹੇ ਆ, ਕਈਆਂ ਨੇ ਮੈਨੂੰ ਟੈਕਸਟ ਕੀਤੇ ਨੇ, ਜਿਹੜੇ ਟੈਕਸਟ ਆਏ ਨੇ ਮੈਂ ਉਹ ਵੀ ਅੱਗੇ ਚੱਲ ਕੇ ਬਾਅਦ ਦੇ ਵਿੱਚ ਜ਼ਰੂਰ ਸੁਣਾਵਾਂਗਾ। ਮੇਰੀ ਇਹ ਰਾਏ ਸੀਗੀ ਕਿ ਇਫ ਯੂ ਲਿਵ ਇਨ ਦਾ ਪ੍ਰੈਜੈਂਟ ਐਂਡ ਲਿਵ ਇਨ ਗ੍ਰੈਟੀਟਿਊਡ, ਜੇ ਲਿਵ ਇਨ ਦਾ ਇਫ ਯੂ ਲਿਵ ਇਨ ਦਾ ਪ੍ਰੈਜੈਂਟ ਐਂਡ ਲਿਵ ਇਨ ਗ੍ਰੈਟੀਟਿਊਡ, ਤੇ ਤੁਸੀਂ ਕੌਂਸਟੈਂਟਲੀ ਜ਼ਿੰਦਗੀ 'ਚ ਹਮੇਸ਼ਾ ਖੁਸ਼ ਰਹੋਗੇ, ਕਦੇ ਵੀ ਤੁਸੀਂ ਉਦਾਸ ਹੀ ਨਹੀਂ ਹੋ ਸਕਦੇ, ਕਦੇ ਨਾਰਾਜ਼ ਨਹੀਂ ਹੋਵੋਗੇ, ਜੇ ਤੁਸੀਂ ਇਹਨੂੰ ਲਾਗੂ ਕਰੋ। ਹਾਲਾਂਕਿ ਬੜਾ ਮੁਸ਼ਕਿਲ ਹੈ ਇਹਨੂੰ ਲਾਗੂ ਕਰਨਾ ਕਿ ਲਿਵ ਇਨ ਦਾ ਪ੍ਰੈਜੈਂਟ ਐਂਡ ਲਿਵ ਇਨ ਦਾ ਗ੍ਰੈਟੀਟਿਊਡ, ਤੁਹਾਡਾ ਕੀ ਮੰਤਰਾ ਹੈ, ਮੈਂ ਤੁਹਾਡੇ ਕੋਲੋਂ ਵੀ ਜ਼ਰੂਰ ਸੁਣਨਾ ਚਾਹਾਂਗਾ। ਜੀ ਰਮਨ ਦੁਆ ਸਾਹਿਬ।
ਸਰ ਜੀ, ਮੈਂ ਤੁਹਾਡੀ ਇਹ ਲਾਈਨ ਸੁਣਨ ਤੋਂ ਪਹਿਲਾਂ ਜਦੋਂ ਤੁਸੀਂ ਮੈਨੂੰ ਕੁਐਸਚਨ ਪੁੱਛਿਆ ਤੇ ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸੀ ਵੀ ਕਿਵੇਂ ਖੁਸ਼ ਰਹਿ ਸਕਦਾ ਹੈਗਾ ਬੰਦਾ, ਤੇ ਜਿਹੜਾ ਇੱਕ ਲਾਈਨਰ ਮੇਰੇ ਮਾਈਂਡ ਦੇ ਵਿੱਚ ਇੱਕਦਮ ਰਾਈਟ ਵੇ ਆਇਆ ਉਹ ਇਹੀ ਸੀਗਾ ਕਿ ਲਿਵ ਇਨ ਯੂਰ ਪ੍ਰੈਜੈਂਟ, ਐਂਡ ਆਈ ਥਿੰਕ ਦੈਟ ਇਜ਼ ਦ ਬੈਸਟ ਵੇ ਯੂ ਕੈਨ ਲਿਵ ਵਿਦ ਦ ਹੈਪੀਨੈਸ, ਬਿਕੋਜ਼ ਅਗਰ ਤੁਸੀਂ ਆਪਣੇ ਪਾਸਟ ਦੇ ਵਿੱਚ ਜੀ ਰਹੇ ਹੋ ਤਾਂ ਯੂ ਵਿਲ ਆਲਵੇਜ਼ ਹੈਵ ਅ ਰਿਗਰੈਟ ਆਫ ਯੂਰ ਲਾਈਫ, ਅਗਰ ਤੁਸੀਂ ਆਪਣੇ ਫਿਊਚਰ ਦੇ ਵਿੱਚ ਜੀ ਰਹੇ ਹੋ ਤਾਂ ਯੂ ਵਿਲ ਆਲਵੇਜ਼ ਬੀ ਐਂਕਸ਼ੀਅਸ, ਨਾਟ ਅ ਗੁੱਡ ਆਈਡੀਆ। ਸੋ ਇੱਕ ਜਿਹੜੀ ਦੂਜੀ ਤੁਸੀਂ ਗੱਲ ਕੀਤੀ ਹੈਗੀ ਇੱਕ ਐਟੀਟਿਊਡ ਆਫ ਗ੍ਰੈਟੀਟਿਊਡ ਜਿਹੜਾ ਹੈਗਾ ਨਾ, ਆਈ ਥਿੰਕ ਦੈਟ ਇਜ਼ ਦ ਬੈਸਟ ਪਾਰਟ ਆਫ ਦ ਲਾਈਫ ਵਿਚ ਵੀ ਆਲ ਸ਼ੁਡ ਐਕਚੁਅਲੀ ਅਡਾਪਟ ਟੂ ਲਿਵ ਇਨ ਦ ਹੈਪੀ ਐਂਡ ਅਗੇਨ ਲਿਵਿੰਗ ਇਨ ਦ ਪ੍ਰੈਜੈਂਟ ਐਂਡ ਲਿਵ ਵਿਦ ਦ ਕੰਟੈਂਟਮੈਂਟ, ਦੈਟ ਇਜ਼ ਦ ਆਈ ਥਿੰਕ ਆਈ ਰੈਸੀਪ੍ਰੋਕੇਟ ਯੂਅਰ ਮੰਤਰਾ ਸਰ ਜੀ, ਵਿਦਆਊਟ ਐਨੀ ਡਾਊਟ।
ਠੀਕ ਹੈ ਜੀ, ਥੈਂਕ ਯੂ ਜੀ। ਔਰ ਅਸੀਂ ਦੱਸ ਦਈਏ ਕਿ 22 ਰਨ ਬਣ ਚੁੱਕੇ ਨੇ, ਮੈਂ ਲਗਾਤਾਰ ਤੁਹਾਨੂੰ ਅਪਡੇਟਸ ਦਿੰਦੇ ਰਵਾਂਗਾ। 154 ਰਨ ਦੀ ਜ਼ਰੂਰਤ ਹੈ, ਇੰਡੀਆ ਵਰਸਿਸ ਬੰਗਲਾਦੇਸ਼ ਅੱਜ ਦਾ ਜਿਹੜਾ ਮੁਕਾਬਲਾ, ਅਹਿਮ ਮੁਕਾਬਲਾ, ਪਹਿਲਾ ਮੈਚ ਬੰਗਲਾਦੇਸ਼ ਜਿੱਤ ਚੁੱਕਾ ਹੈਗਾ। ਸੋ ਇਸ ਸਮੇਂ 22 ਰਨ ਬਣ ਚੁੱਕੇ ਨੇ, ਲੇਕਿਨ ਅਨਦਰ ਬਾਉਂਡਰੀ, ਇੱਕ ਹੋਰ ਚੌਕਾ ਲੱਗਿਆ ਜੀ। ਲਓ ਜੀ, 26 ਰਨ ਹੋ ਗਏ ਨੇ, 26 ਵਿਦਆਊਟ ਲਾਸ, 3.1 ਓਵਰਸ ਇੰਡੀਆ ਦਾ T20 ਦਾ ਸਕੋਰ ਹੈਗਾ। ਸੋ ਲਗਾਤਾਰ ਤੁਹਾਨੂੰ ਕ੍ਰਿਕਟ ਦਾ ਸਕੋਰ ਵੀ ਅਪਡੇਟ ਕਰਦੇ ਰਵਾਂਗੇ। 26 ਰਨ ਬਿਨਾਂ ਕਿਸੇ ਨੁਕਸਾਨ ਦੇ ਇੰਡੀਆ ਦਾ ਸਕੋਰ, 3.1 ਓਵਰਸ, ਰੋਹਿਤ ਸ਼ਰਮਾ 11 ਤੇ, ਸ਼ਿਖਰ ਧਵਨ 11 ਤੇ, 154 ਦਾ ਟਾਰਗੇਟ ਹੈ। ਔਰ ਰਮਨ ਜੀ, ਹੁਣ ਜਰਾ ਥੋੜ੍ਹੀ ਜਿਹੀ ਗੱਲ ਕਰੀਏ, ਜਿੱਥੇ ਰਮਨ ਜੀ ਹੋਣ, ਸੇਮੈਕਸ ਦੀ ਟੀਮ ਹੋਵੇ ਤੇ ਰੀਅਲ ਸਟੇਟ ਦੀ ਗੱਲ ਜ਼ਰੂਰ ਆ, ਪਲੀਜ਼ ਗੋ ਅਹੈਡ ਸਰ।
ਜੀ ਦਵੀਪ ਜੀ, ਥੋੜਾ ਜਿਹਾ ਮੈਂ ਕੁਇਕਲੀ ਡਾਟਾ ਅਪਡੇਟ ਵੀ ਕਰਦੇ ਆ, ਅਗਰ ਤੁਸੀਂ ਕਹੋ ਤਾਂ ਜਿਹੜੇ ਲਾਸਟ ਸੁਣਿਆ ਅਕਤੂਬਰ ਦੀ ਸੇਲਸ ਫਿਗਰਸ ਵਗੈਰਾ ਆਈ ਹੈ।
ਹਾਂਜੀ ਪਲੀਜ਼ ਗੋ ਅਹੈਡ ਸਰ। ਹਾਂਜੀ ਦੇ ਦੇ,
ਬਿਲਕੁਲ, ਅਸੀਂ 2-3 ਵੀਕ ਪਹਿਲਾਂ ਗੱਲ ਕਰ ਰਹੇ ਸੀਗੇ ਤੇ ਮੈਂ ਇਸ ਚੀਜ਼ ਨੂੰ ਕਿਹਾ ਸੀਗਾ ਕਿ ਜੀ ਅਕਤੂਬਰ ਦੀ ਜਿਹੜੀ ਫਿਗਰਸ ਹੈਗੀਆਂ ਉਹ ਡਬਲ ਡਿਜਿਟ ਗਰੋਥ ਦੇ ਵਿੱਚ ਆਏਗੀਆਂ, ਦੈਟ ਇਜ਼ ਆਲਰੇਡੀ ਦੇਅਰ ਕਿ 14% ਜਿਹੜੀ ਹੈਗੀ ਹੈ ਸੇਲਸ ਗਰੋਥ ਹੋਈਆਂ ਹੈਗੀਆਂ। ਉਸ ਤੋਂ ਇਲਾਵਾ ਜਿਹੜਾ ਜੀ 5.5% ਦੇ ਹਿਸਾਬ ਨਾਲ ਜਿਹੜਾ ਪ੍ਰਾਈਜ਼ ਇਨਕਰੀਮੈਂਟ ਹੋਇਆ ਹੈਗਾ, ਬਟ ਅਗੇਨ ਦ ਇਨਵੈਂਟਰੀ ਲੈਵਲਸ ਆਰ ਕੰਟੀਨਿਊਸਲੀ ਗੋਇੰਗ ਡਾਊਨ, ਔਰ ਇਹ ਕਲੀਅਰ ਕੱਟ ਇੱਕ ਮਾਰਕੀਟ ਸਿਚੁਏਸ਼ਨ ਇੱਦਾਂ ਦੀ ਖੜੀ ਹੋ ਰਹੀ ਹੈਗੀ ਦਵੀਰ ਜੀ। ਫਸਟ ਵੀਕ ਆਫ 2020 ਦਾ ਫਸਟ ਵੀਕ ਜਿਹੜਾ ਹੋਏ, ਫਸਟ ਕੁਆਟਰ ਜਿਹੜਾ ਹੋਏਗਾ ਜੀ, ਦੈਟ ਟਰਸਟ ਮੀ, ਆਈ ਹੈਵ ਮਾਈ ਓਨ ਲਾਈਕ ਆਈ ਵੁੱਡ ਸੇ ਮਾਈ ਓਨ ਕਮੈਂਟਸ, ਮਾਈ ਓਨ ਰਿਜ਼ਰਵੇਸ਼ਨ, ਬਟ ਇਟ ਇਜ਼ ਗੋਇੰਗ ਟੂ ਬੀ ਵੈਰੀ ਅਮੇਜ਼ਿੰਗ, ਔਰ ਮਾਰਕੀਟ ਇੱਕ ਵਾਰੀ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਰਿਬਾਊਂਡ ਕਰਨ ਦੀ ਜਿਹੜੀ ਹੈਗੀ ਸਿਚੁਏਸ਼ਨ ਦੇ ਵਿੱਚ ਆ ਰਹੀ ਹੈਗੀ ਹੈ। ਮਾਈ ਓਨਲੀ ਫੀਅਰ ਇਜ਼ ਕਿ ਅਗਰ 2017 ਵਾਲੀ ਉਹ ਸਿਚੁਏਸ਼ਨ ਨਾ ਆ ਕੇ ਖੜੀ ਹੋ ਜਾਏ, ਬਟ ਉਹਦੇ ਚਾਂਸਿਸ ਕਾਫੀ ਘੱਟ ਲੱਗਦੇ ਹੈਗੇ ਆ। ਦ ਰੀਜ਼ਨ ਇਜ਼ ਦ ਜਿਸ ਤਰੀਕੇ ਨਾਲ ਮੋਰਗੇਜ ਨੂੰ ਕੰਟਰੋਲ
ਜੀ ਵੀਰ ਜੀ, ਔਰ
ਜਿਸ ਤਰ੍ਹਾਂ ਕਿਹਾ ਹੈਗਾ ਕਿ ਤੁਹਾਡੀ ਪਹਿਲੀ ਵੀ ਭਵਿੱਖਬਾਣੀਆਂ ਕਾਫੀ ਹੱਦ ਤੱਕ ਸਹੀ ਹੋਈਆਂ ਨੇ, ਸੋ ਇਹਦੇ ਬਾਰੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਨਾਲ ਜ਼ਰੂਰ ਡਿਸਕਸ ਕਰਾਂਗੇ। ਕੋਈ ਸਪੈਸ਼ਲ ਪ੍ਰੋਜੈਕਟ ਸੀ ਉਹਦੀ ਕੋਈ ਜਾਣਕਾਰੀ ਦੇਣੀ ਆ?
ਹਾਂਜੀ ਵੀਰ ਜੀ, ਮੇਨ ਜਿਹੜਾ ਚੀਜ਼ ਅੱਜ ਦਾ ਮਕਸਦ ਸੀਗਾ, ਇੱਕ ਇਸ ਸੈਟਰਡੇ ਨੂੰ 9 ਤਰੀਕ ਨੂੰ ਨਵੰਬਰ 9th ਨੂੰ ਅਸੀਂ ਇੱਕ ਰੀਅਲ ਸਟੇਟ ਇਨਵੈਸਟਮੈਂਟ ਐਕਸਪੋ ਜਿਹੜੀ ਹੈਗੀ ਪਲਾਨ ਕੀਤੀ ਹੈਗੀ ਹੈ। ਮੋਸਟ ਆਫ ਦਾ ਟਾਈਮ ਵਿੱਚ ਵੀਰ ਜੀ ਕੀ ਹੁੰਦਾ ਕਿ ਮੈਜੋਰਿਟੀ ਅਸੀਂ ਜਾ ਕੇ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹੈਗੀਆਂ, ਸਾਨੂੰ ਆਪਣੇ ਹਿਸਾਬ ਨਾਲ ਯੂਨਿਟ ਨਹੀਂ ਮਿਲ ਪਾਉਂਦਾ ਜਾਂ ਅਸੀਂ ਇਹ ਨਹੀਂ ਦੇਖ ਸਕਦੇ ਹਾਂ ਪ੍ਰਾਈਸ ਕੀ ਹੈ, ਡਿਪੋਜ਼ਿਟ ਸਟਰਕਚਰ ਕੀ ਹੈਗਾ। ਸੋ ਅਸੀਂ ਇੱਕ ਬੜਾ ਅੱਛਾ ਇਨੀਸ਼ੀਏਟਿਵ ਸ਼ੁਰੂ ਕੀਤਾ ਹੈਗਾ ਜਿਹਦੇ ਵਿੱਚ ਕਿ ਵੀ ਬ੍ਰਿੰਗ ਲੋਟ ਮੈਨੀ ਪ੍ਰੋਜੈਕਟਸ ਦੇਅਰ ਅੰਡਰ ਵਨ ਰੂਫ, ਤਾਂ ਕਿ ਤੁਹਾਨੂੰ ਇੱਧਰ ਉੱਧਰ ਭਜਣਾ ਨਾ ਪਵੇ, ਤੁਸੀਂ ਆਰਾਮ ਦੇ ਨਾਲ ਆਪਣਾ ਡਿਸੀਜ਼ਨ ਕਰ ਸਕੋ। ਉਹ ਵੀਰ ਜੀ, ਇਸ ਵਾਰੀ ਜਿਹੜੇ ਖਾਸ ਅਸੀਂ ਪ੍ਰੋਜੈਕਟਸ ਲੈ ਕੇ ਆ ਰਹੇ ਹੈਗੇ ਹਾਂ, ਉਹਨਾਂ ਦੇ ਵਿੱਚ ਮੇਜਰ ਐਮਫੈਸਿਸ ਹੋਏਗਾ ਦੋਜ਼ ਪ੍ਰੋਜੈਕਟਸ ਵਿਚ ਆਰ ਵਿਦ 5% ਔਰ 10% ਡਾਊਨ ਪੇਮੈਂਟ, ਕਿਉਂਕਿ ਐਜ਼ ਐਨ ਇਨਵੈਸਟਰ ਹਰ ਬੰਦੇ ਦਾ ਇਹ ਓਬਜੈਕਟਿਵ ਹੁੰਦਾ ਹੈ ਕਿ ਮੇਰਾ ਘੱਟ ਤੋਂ ਘੱਟ ਪੈਸਾ ਜਿਹੜਾ ਹੈਗਾ ਲੰਬੇ ਟਾਈਮ ਵਾਸਤੇ ਬਲੋਕ ਹੋਵੇ। ਅਗਰ 20% 30% ਇਨਵੈਸਟਮੈਂਟ ਬਲੋਕ ਹੋ ਰਹੀ ਹੈਗੀ ਹੈ, ਉਹਦੀ ਬਜਾਏ ਅਗਰ ਮੈਨੂੰ ਇੱਕ ਅਪੋਰਚੁਨਿਟੀ ਮਿਲਦੀ ਹੈ ਜਿੱਥੇ ਕਿ ਮੈਂ ਉਹੀ ਚੀਜ਼ ਜਾਂ ਉੱਦਾਂ ਦੀ ਚੀਜ਼ ਨੂੰ 5% ਜਾਂ 10% ਡਾਊਨ ਪੇਮੈਂਟ ਦੇ ਕੇ ਹੋਲਡ ਕਰ ਸਕਦਾ, ਕਿਉਂਕਿ ਉਹਦੇ ਵਿੱਚ ਹਰ ਚੀਜ਼ ਦੀ ਕਲੋਜ਼ਿੰਗ ਜਿਹੜੀ ਹੈ 4 ਜਾਂ 5 ਸਾਲਾਂ ਬਾਅਦ ਹੁੰਦੀ ਹੈਗੀ ਹੈ। ਸੋ ਦੈਟ ਇਜ਼ ਆਲਵੇਜ਼ ਅ ਵਿਨ ਵਿਨ ਸਿਚੁਏਸ਼ਨ, ਕਿਉਂਕਿ ਪ੍ਰਾਈਸ ਤਾਂ ਪ੍ਰੋਪਰਟੀ ਦਾ ਉਸੇ ਹਿਸਾਬ ਨਾਲ ਵਧਣਾ ਹੈਗਾ, ਚਾਹੇ ਤੁਸੀਂ 10% ਡਾਊਨ ਪੇਮੈਂਟ ਪਾਓ ਚਾਹੇ ਤੁਸੀਂ 20% ਪਾਓ। ਸੋ ਵੀ ਆਰ ਫੋਕਸਿੰਗ ਔਨ ਦੋਜ਼ ਪ੍ਰੋਜੈਕਟਸ ਵਿਚ ਆਰ ਅਵੇਲੇਬਲ ਔਨ 5% ਔਰ 10% ਡਾਊਨ ਪੇਮੈਂਟ। ਔਰ ਇਹਦੇ ਲਈ ਤੁਸੀਂ ਕਰਨਾ ਕੀ ਹੈਗਾ, ਅਸੀਂ ਮਿਸਿਸਾਗਾ ਦੇ ਵਿੱਚ ਸਕੁਏਅਰ 1 ਦੇ ਕੋਲੋਂ ਸੀ ਬੈਂਕਵੇਟਸ ਦੇ ਨਾਮ ਤੋਂ ਹੈਗਾ 300 ਸਿਟੀ ਸੈਂਟਰ ਡਰਾਈਵ, ਉੱਥੇ ਅਸੀਂ ਆਪਣਾ ਜਿਹੜਾ ਹੈਗਾ 12 ਤੋਂ ਲੈ ਕੇ 5 ਵਜੇ ਤੱਕ ਸੇਵ ਮੈਕਸ ਦੀ ਪੂਰੀ ਟੀਮ ਅਵੇਲੇਬਲ ਹੋਏਗੀ, ਐਂਡ ਵੀ ਆਰ ਬ੍ਰਿੰਗਿੰਗ ਲਾਟ ਮੈਨੀ ਬਿਲਡਰਸ ਅੰਡਰ ਵਨ ਰੂਫ। ਔਰ ਉਹਦੇ ਵਿੱਚ ਸਪੈਸ਼ਲ ਸਾਡੇ ਵੱਲੋਂ ਹਰ ਕਲਾਇੰਟ ਨੂੰ ਜਿਹੜਾ ਵੀ ਕੋਈ ਵੀ ਯੂਨਿਟ ਤੁਸੀਂ ਬਾਏ ਕਰੋਗੇ 2 ਸਾਲ ਦੀ ਰੈਂਟਲ ਗਾਰੰਟੀ ਹੋਏਗੀ ਟੀਮ ਸੇਵ ਮੈਕਸ ਵੱਲੋਂ। ਔਰ ਇਸ ਤੋਂ ਇਲਾਵਾ ਇੱਕ ਗੋਲਡ ਕੋਇਨ ਵੀ ਦਿੱਤਾ ਜਾਏਗਾ ਜਿਹੜਾ ਵੀ ਕੋਈ ਸ਼ਰੋਤੇ ਉੱਥੇ ਆ ਕੇ ਆਪਣਾ ਯੂਨਿਟ ਬੁੱਕ ਕਰਦੇ ਹੈਗੇ ਹੈ। ਔਰ ਇਹਦੇ ਲਈ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ। ਵੈਬਸਾਈਟ ਹੈ ਜੀ www.savemax.ca ਔਰ ਮੇਰਾ ਫੋਨ ਨੰਬਰ ਹੈਗਾ 6472255780 6725527 ਮੈਨੂੰ ਇਸ ਨੰਬਰ ਤੇ ਟੈਕਸਟ ਮੈਸੇਜ ਕਰਕੇ ਆਪਣਾ ਈਮੇਲ ਨਾਮ ਫੋਨ ਨੰਬਰ ਭੇਜ ਦਿਓ ਐਂਡ ਵੀ ਵਿਲ ਰਜਿਸਟਰ ਯੂ, ਵੀ ਵਿਲ ਸੈਂਡ ਯੂ VIP ਪਾਸਿਸ, ਵਿਦਆਊਟ ਪਾਸਿਸ ਦੇ ਵਿਲ ਬੀ ਨੋ ਐਂਟਰੀ, ਸੋ ਯੂ ਹੈਵ ਟੂ ਰਜਿਸਟਰ ਐਂਡ ਯੂ ਹੈਵ ਟੂ ਗੈਟ ਦੈਟ ਪਾਸ ਟੂ ਕਮ ਐਂਡ ਜੁਆਇਨ ਅਸ ਓਵਰ ਦੇਅਰ ਫੋਰ ਦਿਸ VIP ਇਨਵੈਸਟਮੈਂਟ ਐਕਸਪੋ। ਥੈਂਕ ਯੂ ਦਵੀ ਜੀ ਐਂਡ ਹੈਵ ਅ ਵੰਡਰਫੁਲ ਡੇ ਅਹੈਡ।
ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਸੀਂ ਇੱਕ ਵਾਰ ਫਿਰ ਦੱਸ ਦਈਏ ਕਿ ਇਹਦੇ ਬਾਰੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਸੇਮੈਕਸ ਦੀ ਟੀਮ ਨਾਲ ਸੰਪਰਕ ਵੀ ਕਰ ਸਕਦੇ ਹੋ। ਸਰ ਫੋਨ ਨੰਬਰ ਵੀ ਇੱਕ ਵਾਰੀ ਜ਼ਰੂਰ ਦਿੰਦੇ ਚਲੇ ਜਾਓ ਜੇ ਕਿਸੇ ਨੇ ਕੋਈ ਜਾਣਕਾਰੀ ਲੈਣੀ ਹੈ ਇਹਦੇ ਬਾਰੇ, ਫੋਨ ਨੰਬਰ ਵੀ
ਜੀ 6472255780 6472255857
ਠੀਕ ਹੈ। ਥੈਂਕ ਯੂ ਵੈਰੀ ਮਚ ਰਮਨ ਜੀ ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ
ਥੈਂਕ ਯੂ
ਥੈਂਕ ਯੂ। ਤੁਹਾਡੇ ਕੋਲੋਂ ਬਹੁਤ ਵਧੀਆ ਔਰ ਬੜੇ ਖੂਬਸੂਰਤ ਟੈਕਸਟ ਮੈਸੇਜ ਆ ਰਹੇ ਨੇ, ਮੈਂ ਟੈਕਸਟ ਮੈਸੇਜ ਵੀ ਜ਼ਰੂਰ ਪੜ੍ਹ ਕੇ ਸੁਣਾਵਾਂਗਾ। ਅੱਜ ਜੋ ਜੁਝਾਰ ਸਿੰਘ ਜੀ ਨੇ ਹੀ ਹੈ ਸੈਟ ਦਾ ਟੋਨ ਫੋਰ ਬਿਊਟੀਫੁਲ ਡਿਸਕਸ਼ਨ ਟੁਡੇ। ਜੁਝਾਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਗੁਰਦੀਪ ਜੀ ਹੋਣਗੇ, ਮੈਂ ਉਹਨਾਂ ਨੂੰ ਵੀ ਲਵਾਂਗਾ, ਬਾਕੀ ਸਾਰੇ ਕਾਲਰ ਨੂੰ ਵੀ ਅਸੀਂ ਜ਼ਰੂਰ ਔਨ ਦੀ ਏਅਰ ਕਰਾਂਗੇ। ਲੇਕਿਨ ਉਸ ਤੋਂ ਪਹਿਲਾਂ ਮੈਂ ਜਿਹੜੇ ਸਾਡੇ ਪ੍ਰੀਵੀਅਸ ਕਾਲਰ ਨੇ ਸਵਾਲ ਪੁੱਛੇ ਸੀ ਰਮੇਸ਼ਿੰਦਰ ਚੌਹਾਨ ਸਾਹਿਬ ਨੇ, ਉਹ ਜ਼ਰੂਰ ਦੱਸਵਾਂ। ਸਰ ਜਿੱਥੇ ਤੱਕ ਤੇ ਉਹ ਦੋ ਬੱਚਿਆਂ ਦਾ ਸਵਾਲ ਹੈ, ਮੇਰੀ 2 ਮਿੰਟ ਪਹਿਲਾਂ ਵੀ ਗੱਲ ਹੋਈ ਹੈ ਔਰ ਸਾਡੀ ਟੀਮ ਉੱਥੇ ਮੌਜੂਦ ਹੈ, ਵੀ ਆਰ ਆਲਸੋ ਟਰਾਇੰਗ ਟੂ ਫਾਈਂਡ ਆਊਟ ਕਿ ਹੋਇਆ ਕੀ ਹੈ। ਸਾਨੂੰ ਹਜੇ ਤੱਕ ਵੈਸੇ ਨਹੀਂ ਪਤਾ ਲੱਗਾ ਰਮੇਸ਼ਿੰਦਰ ਚੌਹਾਨ ਸਾਹਿਬ, ਉਹ ਦੋ ਲੜਕੇ ਨੇ ਦੋਨੋਂ, ਇੱਕ 9 ਸਾਲ ਦਾ, ਇੱਕ 12 ਸਾਲ ਦਾ, ਪੁਲਿਸ ਵੀ ਕੁਛ ਨਹੀਂ ਦੱਸ ਰਹੀ ਹੈ। ਹੈਦਰ ਕੈਨਨ ਮੈਂ ਵੈਸੇ ਉਹਨਾਂ ਨੂੰ ਪਰਸਨਲੀ ਵੀ ਜਾਣਦਾ ਹੈ, ਜਿਹੜੇ ਪੀਲ ਪੁਲਿਸ ਆਫਿਸਰ ਨੇ, ਕਈ ਵਾਰ ਅਸੀਂ ਕਈ ਮੁੱਦਿਆਂ ਦੇ ਉੱਤੇ ਅਸੀਂ ਕੰਮ ਵੀ ਕੀਤਾ ਹੈਗਾ। ਸੋ ਹੈਦਰ ਕੈਨਨ ਜਿਹੜੇ ਨੇ ਉਹ ਇਸ ਵੇਲੇ ਪੀਲ ਪੁਲਿਸ ਵੱਲੋਂ ਉੱਥੇ ਮੌਜੂਦ ਨੇ। ਸੋ ਮੈਂ ਕੋਸ਼ਿਸ਼ ਕਰਦਾ ਜੇ ਉਹਨਾਂ ਦੇ ਨਾਲ ਫੋਨ ਲਾ ਕੇ ਕੋਈ ਗੱਲਬਾਤ ਮੈਂ ਉਹਨਾਂ ਤੋਂ ਕੁਛ ਪੁੱਛ ਸਕਾਂ ਕਿ ਕੀ ਮਾਮਲਾ ਹੈਗਾ। ਬਟ ਪੁਲਿਸ ਤੁਹਾਨੂੰ ਪਤਾ ਉਹਨਾਂ ਨੇ ਆਪਣਾ ਪ੍ਰੋਸੀਜਰ, ਸਟੈਂਡਰਡ ਪ੍ਰੋਸੀਜਰ ਫੋਲੋ ਕਰਨਾ। ਸੋ ਸਾਡੇ ਟੀਮ ਉੱਥੇ ਮੌਜੂਦ ਹੈ, ਤਸਵੀਰਾਂ ਸਾਡੇ ਕੋਲ ਆ ਰਹੀਆਂ ਉੱਥੋਂ, ਵੀਡੀਓ ਸਾਡੇ ਕੋਲ ਉੱਥੋਂ ਆ ਰਹੇ ਨੇ। ਸੋ ਟੀਮ ਨੇਬਰਸ ਤੋਂ ਪੁੱਛਗਿੱਛ ਕਰਕੇ ਜਿੱਦਾਂ ਹੀ ਮੈਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਕਿ ਮਾਮਲਾ ਕੀ ਹੈ, ਕੌਣ ਲੋਕ ਨੇ, ਕੀ ਬੈਕਗਰਾਉਂਡ ਹੈ, 4 ਜਣੇ, ਇੰਨਾ ਕੁ ਪਤਾ ਲੱਗ ਰਿਹਾ ਕਿ 4 ਜਣੇ ਸੀਗੇ ਉਸ ਘਰ ਦੇ ਵਿੱਚ ਔਰ ਉੱਥੋਂ 911 ਕਾਲ ਕੱਲ੍ਹ ਰਾਤ 10:55 'ਤੇ ਗਈ ਹੈ। ਸੋ ਅਸੀਂ ਪੂਰੀ ਨਿਗਾਹ ਰੱਖੀ ਹੋਈ ਹੈ, ਜੇ ਜਿੱਦਾਂ ਹੀ ਸਾਨੂੰ ਇਨਫੋਰਮੇਸ਼ਨ ਮਿਲੇਗੀ ਤੁਹਾਨੂੰ ਦੇ ਦਿਆਂਗੇ। ਦੂਸਰਾ, ਜਿੱਦਾਂ ਤੁਹਾਨੂੰ ਦੱਸਿਆ ਹੀ ਹੈ ਕਿ ਜੇ ਪ੍ਰੋਗਰਾਮ ਦੇ ਵਿੱਚ 10 ਤੋਂ 12 ਸਮਾਂ ਸਮਾਪਤ ਹੋ ਗਿਆ ਤੇ ਬਾਅਦ ਵਾਲੇ ਪ੍ਰੋਗਰਾਮ 'ਚ ਦੇ ਦਿਆਂਗੇ, ਜਾਂ ਤੁਹਾਨੂੰ ਚੈਨਲ ਵਾਏ 24 ਘੰਟੇ ਚੱਲਦਾ ਹੀ ਹੈ, ਤੁਹਾਨੂੰ ਪਤਾ 24 ਘੰਟੇ 7 ਦਿਨ, ਜਿੱਦਾਂ ਹੀ ਖਬਰ ਆਏਗੀ ਫੌਰਨ ਬ੍ਰੇਕਿੰਗ ਨਿਊਜ਼ ਦੇ ਉੱਤੇ ਫਲੈਸ਼ ਹੋ ਜਾਏਗੀ। ਜਿੱਦਾਂ ਹੀ ਸਾਡੇ ਕੋਲ ਖਬਰ ਕੋਈ ਵੀ ਆਏਗੀ ਸਾਡੇ ਆਪਣੇ ਸੋਰਸਿਸ ਤੋਂ, ਜੋ ਵੀ ਖਬਰ ਸਾਡੇ ਕੋਲ ਆਏਗੀ, ਸੋ ਉਹ ਅਸੀਂ ਖਬਰ ਫੌਰਨ ਫਲੈਸ਼ ਕਰ ਦਾਂਗੇ। ਟੀਮ ਸਾਡੀ ਇਹਦੇ ਪਿੱਛੇ ਇਸ ਵੇਲੇ ਲੱਗੀ ਹੋਈ ਹੈ। ਦੂਸਰੀ, ਜਿਸ ਤੱਕ ਤੁਸੀਂ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਸਾਹਿਬ ਦੀ, ਸਰ ਮੇਰੇ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੂੰ ਇਹ ਇਹ ਮੇਰੀ ਆਪਣੀ ਜ਼ਾਤੀ ਸੋਚ ਹੈਗੀ ਹੈ, ਕਈ ਬੰਦੇ ਨਾਲ ਐਗਰੀ ਡਿਸਐਗਰੀ ਕਰਨਗੇ, ਉਹਨਾਂ ਨੂੰ ਕਾਂਗਰਸ ਪਾਰਟੀ ਛੱਡ ਕੇ ਅੱਜ ਤੋਂ ਹੀ ਮੋਰਚਾ ਸੰਭਾਲ ਲੈਣਾ ਚਾਹੀਦਾ, ਥਰਡ ਫਰੰਟ ਸ਼ੁਰੂ ਕਰਨ। ਥਰਡ ਫਰੰਟ ਦਾ ਵੈਕਿਊਮ ਖੜਾ ਹੈ, ਅਰਵਿੰਦ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਸਾਹਿਬ ਉਹਨੂੰ ਕੁਛ ਹੱਦ ਤੱਕ ਫਿਲ ਕਰ ਰਹੇ ਨੇ, ਪਰ ਹਜੇ ਉਨੀ ਗੱਲਬਾਤ ਨਹੀਂ ਬਣਾ ਪਾ ਰਹੇ। ਜਾਂ ਤਾਂ ਉਹਨਾਂ ਨੂੰ ਨਾਲ ਲੈ ਲੈਣ, ਜਾਂ ਸੁਖਪਾਲ ਖਹਿਰਾ ਕੈਂਪ ਤੋਂ ਵੀ ਗੱਲ ਬਣੀ ਨਹੀਂ, ਜੋ ਸੋਚ ਰਹੇ ਸੀ ਸੁਖਪਾਲ ਖਹਿਰਾ ਕੈਂਪ ਕੇ ਜੀ ਥਰਡ ਫਰੰਟ ਨੂੰ ਅਸੀਂ ਲੀਡ ਕਰਾਂਗੇ, ਗੱਲ ਉਹਨਾਂ ਤੋਂ ਬਣੀ ਨਹੀਂ। ਸੋ ਜਾਂ ਤਾਂ ਸੁਖਪਾਲ ਖਹਿਰਾ ਨੂੰ ਆਪਣੇ ਬੈਂਸ ਬ੍ਰਦਰਸ ਨੂੰ ਪ੍ਰਗਟ ਸਿੰਘ ਹੋਣਾ ਨੇ ਉਹਨਾਂ ਦੇ ਨਾਲ ਆਉਣਾ ਹੀ ਆਉਣਾ, ਜਿੱਥੇ ਨਵਜੋਤ ਸਿੰਘ ਸਿੱਧੂ ਜਾਣਗੇ ਪ੍ਰਗਟ ਸਿੰਘ ਨੇ ਵੀ ਆ ਜਾਣਾ। ਅਤੇ ਅਲਾਇੰਸ ਬਣਾ ਸਕਦੇ ਨੇ ਆਮ ਆਦਮੀ ਪਾਰਟੀ ਦੇ ਨਾਲ, ਜੇ ਨਹੀਂ ਇਕੱਠੇ ਹੋਣਾ ਅਲਾਇੰਸ ਬਣਾ ਲੈਣ ਬਾਅਦ ਦੇ ਵਿੱਚ ਕਿ ਜੀ ਆਮ ਆਦਮੀ ਪਾਰਟੀ ਹੁਣ ਤਾਂ ਪਹਿਲਾਂ ਤਾਂ ਅਲਾਇੰਸ ਨਹੀਂ ਸੀ ਬਣਾਉਂਦੀ, ਹੁਣ ਤਾਂ ਬਣਾਉਂਦੀ ਆਮ ਆਦਮੀ ਪਾਰਟੀ ਵੀ ਅਲਾਇੰਸ। ਸੋ ਬਾਅਦ 'ਚ ਉਹਨਾਂ ਨਾਲ ਅਲਾਇੰਸ ਬਣਾ ਲੈਣ। ਸੋ ਨਵਜੋਤ ਸਿੰਘ ਸਿੱਧੂ ਨੂੰ ਅੱਜ ਤੋਂ ਹੀ ਐਲਾਨ ਕਰ ਦੇਣਾ ਚਾਹੀਦਾ, ਔਰ ਕਿਉਂਕਿ ਇਸ ਵੇਲੇ ਬਹੁਤ ਸਾਰੇ ਜਿਹੜੇ ਐੱਨ ਆਰ ਆਈਜ਼ ਨੇ ਉਹ ਵੀ ਦੇਖ ਰਹੇ ਨੇ ਕਿ ਕੋਈ ਥਰਡ ਫਰੰਟ ਬਣੇ। ਔਰ ਮੈਂ ਨਹੀਂ ਕਹਾਂਗਾ ਕਿ ਕਾਂਗਰਸ ਮਾੜੀ ਆ ਜਾਂ ਅਕਾਲੀ ਦਲ ਜਾਂ ਕੋਈ ਮਾੜਾ ਹੈ, ਹਰ ਕੋਈ ਆਪਣੀ ਆਪਣੀ ਜਗ੍ਹਾ ਠੀਕ ਹੋਏਗਾ, ਲੇਕਿਨ ਜਿੰਨੇ ਜ਼ਿਆਦਾ ਚੰਗੇ ਪਲੇਅਰਸ ਹੋਣ, ਨਵਜੋਤ ਸਿੰਘ ਸਿੱਧੂ ਵਿਜ਼ਨਰੀ ਹੈ ਕਿ ਨਹੀਂ ਮੈਨੂੰ ਨਹੀਂ ਆਈਡੀਆ, ਇਸ ਬਾਰੇ ਡਿਬੇਟ ਕਰ ਸਕਦੇ ਹਾਂ। ਤਿੰਨ ਕੁਆਲਿਟੀਜ਼ ਜਿਹੜੀਆਂ ਲੀਡਰ 'ਚ ਹੋਣੀਆਂ ਚਾਹੀਦੀਆਂ ਉਹ ਸਾਡੇ ਕਈ ਲੀਡਰ 'ਚ ਹੈਗੀਆਂ, ਦਲੇਰ ਵੀ ਹੈਗੇ ਨੇ ਅਤੇ ਇਮਾਨਦਾਰ ਵੀ ਹੈਗੇ ਨੇ। ਸੋ ਦੋ ਕੁਆਲਿਟੀਜ਼, ਪਹਿਲੀ ਕੁਆਲਿਟੀ ਤਾਂ ਚਾਹੀਦੀ ਹੈ ਓਨੈਸਟੀ, ਸੋ ਉਹ ਓਨੈਸਟ ਵੀ ਨੇ ਅਤੇ ਇਮਾਨਦਾਰ ਵੀ ਨੇ ਅਤੇ ਦਲੇਰ ਵੀ ਹੈਗੇ ਨੇ, ਦੂਜੀ ਬੰਦਾ ਦਲੇਰ ਹੋਵੇ। ਤੀਜੀ ਕੁਆਲਿਟੀ ਜਿਹੜੀ ਸਭ ਤੋਂ ਇੰਪੋਰਟੈਂਟ ਹੈ, ਦੈਟ ਇਜ਼ ਵਿਜ਼ਨਰੀ। ਜੇ ਲੀਡਰ ਵਿਜ਼ਨਰੀ ਹੋਏਗਾ ਉਹ ਤੁਹਾਡੀ ਕੌਮ ਦਾ, ਦੇਸ਼ ਦਾ, ਸਟੇਟ ਦਾ ਤਾਂ ਬੜੇ ਆਰਾਮ ਦੇ ਨਾਲ ਕਾਇਆ ਪਲਟ ਕਰ ਸਕਦਾ। ਜੇ ਤਿੰਨ ਕੁਆਲਿਟੀਜ਼ ਬੰਦੇ ਅੰਦਰ ਹੋਣਗੀਆਂ ਕਿ ਬੰਦਾ ਓਨੈਸਟ ਹੋਵੇ, ਦਲੇਰ ਹੋਵੇ ਅਤੇ ਵਿਜ਼ਨਰੀ ਹੋਵੇ, ਉਹ ਤੁਹਾਡੀ ਸਟੇਟ ਦੀ ਕਾਇਆ ਪਲਟ ਕਰ ਦੇਗਾ, ਪੰਜਾਬ ਦੀ ਕਾਇਆ ਪਲਟ ਕਰ ਸਕਦਾ। ਵਿਜ਼ਨਰੀ ਹੈ ਕਿ ਨਹੀਂ ਇਹਦੇ 'ਤੇ ਡਿਬੇਟ ਕੀਤੀ ਜਾ ਸਕਦੀ ਹੈ, ਕਿਉਂਕਿ ਖੈਰ ਉਹ ਫਿਰ ਕਿਸ ਦਿਨ ਕਰਾਂਗੇ। ਤੀਸਰਾ ਤੁਹਾਡਾ ਸੰਜੀਵ ਧਵਨ ਸਾਹਿਬ ਨੂੰ, ਸਰ ਤੁਸੀਂ ਕਹਿ ਰਹੇ ਹੋ ਕਵਰੇਜ ਨਹੀਂ ਮਿਲ ਰਹੀ, ਕੱਲ੍ਹ ਵੀ ਮੇਰੀ ਤਕਰੀਬਨ ਸੰਜੀਵ ਧਵਨ ਹੋਣਾ ਦੇ ਨਾਲ ਅੱਧਾ ਘੰਟਾ ਗੱਲ ਹੋਈ ਹੈ, ਕਾਫੀ ਗੱਲਬਾਤ ਮੇਰੀ ਉਹਨਾਂ ਦੇ ਨਾਲ ਕੱਲ੍ਹ ਵੀ ਹੋਈ ਹੈ। ਅਸੀਂ ਉਹਨਾਂ ਨੂੰ ਚੈਨਲ 'ਤੇ ਇਨਵਾਈਟ ਕੀਤਾ ਹੋਇਆ, ਇਸ ਸੈਟਰਡੇ ਉਹ ਸ਼ਾਮ 7:30 ਵਜੇ ਚੈਨਲ 'ਤੇ ਆਉਣਗੇ, ਸਾਡੀ ਟੀਮ ਉਹਨਾਂ ਦੇ ਨਾਲ ਬਕਾਇਦਾ ਉੱਥੇ ਇੰਟਰਵਿਊ ਵੀ ਕਰਕੇ ਆਈ ਹੈ, ਜਿੱਥੇ ਉਹ ਭੁੱਖ ਹੜਤਾਲ 'ਤੇ ਬੈਠੇ ਹੋਏ ਨੇ, ਆਪਣਾ ਹੰਗਰ ਸਟ੍ਰਾਈਕ ਦੇ ਉੱਤੇ ਬੈਠੇ ਨੇ, ਤੁਹਾਨੂੰ ਪਤਾ ਕੁਈਨਸ ਪਾਰਕ ਦੇ ਬਾਹਰ। ਸੋ ਅਸੀਂ ਬਿਲਕੁਲ ਕੈਮਰਾਮੈਨ ਰਿਪੋਰਟਰ ਉੱਥੇ ਭੇਜੇ, ਉਹਨਾਂ ਦੀ ਪੂਰੀ ਕਵਰੇਜ ਅਸੀਂ ਚੈਨਲ ਵਾਈ 'ਤੇ ਇੰਟਰਵਿਊ ਦਿਖਾ ਰਹੇ ਹਾਂ, ਪਰ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਇਨਵਾਈਟ ਵੀ ਕੀਤਾ ਕਿ 5 ਦਿਨ ਤੁਹਾਡੇ ਜਦੋਂ ਪੂਰੇ ਹੋ ਜਾਣਗੇ ਕੀ ਨਤੀਜਾ ਨਿਕਲਦਾ ਹੈ, ਫਰਾਈਡੇ ਨੂੰ ਤੁਹਾਨੂੰ ਕਿਹੜੇ ਕਿਹੜੇ ਲੋਕ ਮਿਲਣ ਆਏ, ਕੀ ਇਹਦਾ ਨਤੀਜਾ ਨਿਕਲਦਾ, ਇਸ ਸੈਟਰਡੇ ਸ਼ਾਮ 7:30 ਵਜੇ ਹੈਲਥ ਕੇਅਰ ਇਨ ਓਨਟੇਰੀਓ ਜੋ ਅਸੀਂ ਪ੍ਰੋਗਰਾਮ ਰੱਖਿਆ ਉਹਦੇ ਬਾਰੇ ਗੱਲਬਾਤ ਸ਼ਾਮ 7:30 ਵਜੇ ਚੈਨਲ ਵਾਈ ਦੇ ਉੱਤੇ ਇਸ ਸੈਟਰਡੇ ਨੂੰ ਹੋਏਗੀ ਜੀ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਗੁਰਦੀਪ ਸਿੰਘ ਜੀ ਤੁਸੀਂ ਆਉਂਦੇ ਰਹੋ, ਫਿਰ ਅਸ਼ਵਾਕ ਅਹਿਮਦ ਸਾਹਿਬ ਨੇ ਵਾਰੀ ਵਾਰੀ ਇਸੇ ਤਰ੍ਹਾਂ ਤੁਹਾਡੀਆਂ ਕਾਲਸ ਆਉਂਦੀਆਂ ਕਰਾਂਗੇ। ਗੁਰਦੀਪ ਸਿੰਘ ਜੀ, ਗੋ ਹੈਡ
ਜੀ। ਯੁਧਵੀਰ ਜੀ, ਸਿਮਨ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਅੱਜ ਵੈਸੇ ਤੁਸੀਂ ਸਹੀ ਕਿਹਾ ਕਿ ਜੁਝਾਰ ਹੁਣਾਂ ਨੇ ਜਿਹੜੀ ਟੋਨ ਉਹ ਸੈੱਟ ਕਰ ਦਿੱਤੀ ਹੈ, ਸਾਰੇ ਉਹਦੇ ਬਾਰੇ ਟੈਕਸਟ ਵੀ ਆ ਰਹੇ ਨੇ, ਵਿਚਾਰ ਵੀ ਦੇ ਰਹੇ ਨੇ। ਯੁਧਵੀਰ ਜੀ, ਇਹ ਵੈਸੇ ਹਰ ਇੱਕ ਦਾ ਇੰਡੀਵਿਜੁਅਲ ਤੌਰ 'ਤੇ ਖੁਸ਼ੀ ਨੂੰ ਮਾਣਨ ਦਾ ਜਾਂ ਖੁਸ਼ੀ ਨੂੰ ਜਾਣਨ ਦਾ ਇੱਕ ਵੱਖਰਾ ਤਰੀਕਾ ਹੈ, ਬਟ ਜੇ ਸਾਂਝੇ ਤੌਰ 'ਤੇ ਗੱਲ ਕਰੀਏ, ਗੁਰਬਾਣੀ ਵੀ ਇਹਦੇ ਬਾਰੇ ਕਹਿੰਦੀ ਹੈ ਕਿ ਇੱਕ ਤਰ੍ਹਾਂ ਦੇ ਨਾਲ ਜ਼ਿੰਦਗੀ ਇੱਕ ਬੁਲਬਲੇ ਦੀ ਤਰ੍ਹਾਂ ਆ, ਜਿਸ ਤਰ੍ਹਾਂ ਬੁਲਬਲਾ ਤੁਸੀਂ ਦੇਖੋ ਉੱਡਦਾ ਜਾਂਦਾ, ਇੱਕ ਸੈਕਿੰਡ ਦੇ ਵਿੱਚ ਹੀ ਕਿਸੇ ਚੀਜ਼ ਨਾਲ ਟੱਚ ਕਰਦੇ ਤਾਂ ਉਹ ਖਤਮ ਹੋ ਜਾਂਦਾ। ਲਾਈਫ ਵੀ ਇਸੇ ਤਰ੍ਹਾਂ ਦੀ ਹੈ। ਇਹਨੂੰ ਸੱਚ ਨੂੰ ਜਾਣਨ ਦੀ ਬੜੀ ਲੋੜ ਆ, ਕਿਉਂਕਿ ਜਦੋਂ ਅਸੀਂ ਕਿਸੇ ਦੇ ਫਿਊਨਰਲ 'ਤੇ ਜਾਂਦੇ ਹਾਂ ਤਾਂ ਇਹ ਵੀ ਸਾਨੂੰ ਜ਼ਰੂਰ ਜਾਣਨਾ ਚਾਹੀਦਾ ਕਿ ਕਿਸੇ ਦਿਨ ਸਾਡੇ ਫਿਊਨਰਲ 'ਤੇ ਵੀ ਲੋਕ ਇਕੱਠੇ ਹੋਣਗੇ। ਹੁਣ ਸਾਡੇ ਮੁਤਾਬਕ ਯੁਧਵੀਰ ਜੀ, ਏਜ ਵੈਸੇ ਆਪਾਂ ਜਿਹੜੀ ਮਿਣੀ ਆ, ਵੈਸੇ ਬਜ਼ੁਰਗ ਹੋ ਕੇ ਜਾਣਾ ਕੋਈ 70-80-90 ਸਾਲ ਦੀ, ਉਹਨੇ ਵੀ ਜਾਣਾ ਹੀ ਆ, ਅਤੇ ਹੋ ਸਕਦਾ ਕਈ ਵਾਰੀ ਜੰਮਦੇ ਬੱਚੇ ਦੀ ਵੀ ਡੈਥ ਹੋ ਜਾਂਦੀ ਹੈ। ਹਾਂ, ਉਹਦਾ ਦੁੱਖ ਵੱਡਾ ਜਾਂ ਛੋਟਾ ਜ਼ਰੂਰ ਹੋ ਜਾਂਦਾ ਆ, ਕੋਈ ਉਮਰ ਭੋਗ ਕੇ ਜਾਵੇ ਜਾਂ ਖੁਸ਼ ਰਹਿ ਕੇ ਜਾਵੇ, ਪਰ ਜ਼ਿੰਦਗੀ ਦੇ ਵਿੱਚ ਯੁਧਵੀਰ ਜੀ ਵਿਚਰਦਿਆਂ ਮੈਨੂੰ ਲੱਗਦਾ ਹੈ ਕਿ ਖੁਸ਼ੀ ਮਾਨਣ ਦਾ ਜਿਹੜਾ ਤਰੀਕਾ ਨਾ, ਜਿਹੜਾ ਜਿੱਥੋਂ ਤੱਕ ਮੈਂ ਮੰਨਦਾ ਕਿ ਜਿਹੜੀ ਚੀਜ਼ ਦੇ ਨਾਲ ਤੁਸੀਂ ਕਿਸੇ ਨੂੰ ਖੁਸ਼ ਕਰਦੇ ਹੋ, ਤੇ ਜਦੋਂ ਦੂਸਰੇ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਜਿਹੜੀ ਖੁਸ਼ੀ ਮਿਲਦੀ ਹੈ ਨਾ, ਅਸਲ ਵਿੱਚ ਖੁਸ਼ੀ ਉਹ ਹੀ ਆ। ਪਰ ਹਾਲਾਤ ਇਹ ਨੇ ਕਿ ਯੁਧਵੀਰ ਜੀ, ਕਿ ਇਨਸਾਨ ਅਕਸਰ ਜਿਹੜਾ ਆ ਉਹ ਦੂਜੇ ਨੂੰ ਦੁੱਖ ਦੇ ਕੇ ਖੁਸ਼ ਹੁੰਦਾ ਆ। ਕੱਲ ਇੱਕ ਕਾਲਰ ਨੇ, ਯੁਧਵੀਰ ਜੀ ਚੌਹਾਨ ਸਾਹਿਬ ਨੇ ਵੀ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਕਿ ਜਿਹੜਾ ਤੁਹਾਡੇ ਚੈਨਲ ਦਾ ਜਿਹੜਾ ਮਾਹੌਲ ਆ, ਉਹ ਜਿਹੜਾ ਉਸ ਸਟੈਂਡਰਡ, ਉਹ ਥੋੜਾ ਜਿਹਾ ਉਹਨਾਂ ਨੇ ਅੱਖਰ ਵਰਤ ਲਿਆ, ਮੈਂ ਮਾਹੌਲ ਵਰਤ ਲੈਂਦਾ, ਉਹ ਥੋੜਾ ਜਿਹਾ ਖਰਾਬ ਹੋ ਰਿਹਾ ਪਿਛਲੇ ਕਾਫੀ ਸਮੇਂ ਤੋਂ, ਖਾਸ ਕਰ ਜਦੋਂ ਤੋਂ ਇੰਡੀਆ ਵਿੱਚ ਇਲੈਕਸ਼ਨ ਚੱਲ ਰਹੀ ਸੀ ਉਦੋਂ ਤੋਂ ਲੈ ਕੇ। ਯੁਧਵੀਰ ਜੀ, ਇਹ ਵੀ ਇੱਕ ਵੈਸੇ ਦੇਖੋ ਕਿੱਡੀ ਵਧੀਆ ਗੱਲ ਆ, ਤੁਸੀਂ ਏਅਰ ਦੇ ਰਾਹੀਂ ਕਿੰਨੇ ਹਜ਼ਾਰਾਂ ਲੱਖਾਂ ਲੋਕਾਂ ਤੱਕ ਤੁਹਾਡੀ ਗੱਲ ਪਹੁੰਚਦੀ ਹੈ, ਮੇਰੀ ਗੱਲ ਪਹੁੰਚ ਰਹੀ ਆ। ਜੇ ਮੈਂ ਇੱਥੇ ਪੋਜ਼ਿਟਿਵ ਗੱਲ ਕੀਤੀ ਤਾਂ ਮੈਨੂੰ ਲੱਗਦਾ ਸਾਰੇ ਖੁਸ਼ ਹੋ ਜਾਣਗੇ, ਜਿਹਦੇ ਨਾਲ ਸਾਰੇ ਸਹਿਮਤ ਹੋਣ, ਜਾਂ ਚੰਗੀ ਗੱਲ ਜਾਂ ਚੰਗੀ
ਇਹੋ ਜੇ ਮੈਂ ਕਿਤੇ ਕੋਈ ਕੜਵਾਹਟ ਵਾਲੀ ਗੱਲ ਕਰਦੇ ਹਾਂ ਮਾਹੌਲ ਨੂੰ ਖਰਾਬ ਕਰਨ ਦੀ, ਤੇ ਇੱਕ ਮਿੰਟ ਦੇ ਵਿੱਚ ਸਾਰਿਆਂ ਦੇ ਵਿੱਚ ਕੜਵਾਹਟ